श्री वाहे गुरु सगल द्वार को छाड़ के गए तुम्हारो द्वार बाहे गए तुहार बोले शेख फरीद प्यारे लाल गे, 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 कहता नो सीखा
शेख फरीद प्यारे लाल गे।
कतक कुंजा चेंदा बोलिए सच धर्म झूठ ना बोलिए। बोलिए सच धर्म झूठ ना बोलिए। जो गुरद सहवान मुरीदा जोलिए। जो गुरद सहवान मुरीदा जोलिए। केतन हो
ਕਥਾ ਕੀਰਤਨ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੈੱਟ ਕਰ ਲਓ ਨਾ ਕੈਮਰੇ, ਸੈੱਟ ਕਰੋ ਕੈਮਰੇ, ਉੱਧਰ ਕਰ ਲਓ ਨਾ, ਇੱਧਰ ਕਰ ਲਾ, ਇਹਦੇ ਵਿੱਚ ਲੈ ਆ, ਹੋਰ ਇੱਧਰ ਨੂੰ ਹੋਰ ਇੱਧਰ ਐਨੂੰ ਹੋ ਜਾ, ਤਾਂ ਐਨੂੰ ਹੋ ਜਾ ਲਾ। ਬਸ ਠੀਕ, ਇੱਥੇ ਚਾਰ ਹੀ ਹੋ
ਸਤਿ ਸ਼੍ਰੀ ਅਕਾਲ। ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸੁਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਭਰੀਏ ਮਤ ਪਾਪਾਂ ਕੇ ਸੰਗ। ਉਹ ਤੋਂ ਪਹਿਨਾ ਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਹੇ। ਕਰ ਕਰ ਕਰਨਾ ਲਿਖ ਲੈ ਜਾਹੁ, ਆਪੇ ਬੀਜ ਆਪੇ ਹੀ ਖਾਹੁ। ਨਾਨਕ ਹੁਕਮੀ ਆਵੋ ਜਾਹੁ। ਕਰ ਕਰ ਕਰਨਾ ਲਿਖ ਲੈ ਜਾਹੁ। ਆਓ ਪਿਆਰਿਓ ਕੁਝ ਸਮਾਂ ਰਲ ਮਿਲ ਕੇ ਆਪਾਂ ਹਾਜ਼ਰੀ ਭਰੀਏ, ਜਿੱਥੇ ਕਿਤੇ ਵੀ ਤੁਸੀਂ ਘਰਾਂ ਚ ਬੈਠ ਕੇ ਸੁਣਦੇ ਹੋ, ਇਕਾਗਰ ਚਿੱਤ ਹੋ ਕੇ ਸੁਣਨ ਸਮਝਣ ਦਾ ਯਤਨ ਕਰੋ। ਹਰ ਵੀਕੈਂਡ ਦੀ ਤਰ੍ਹਾਂ ਅੱਜ ਪਹਿਲੇ ਦਿਨ ਆਪਾਂ ਹਾਜ਼ਰੀ ਭਰਦੇ ਹਾਂ। ਤੇ ਬਹੁਤ ਵਾਰ ਇਹ ਗੱਲ ਹੁੰਦੀ ਹੈ ਕਿ ਬਹੁਤੇ ਗਿਆਨ ਦੀ ਲੋੜ ਨਹੀਂ ਹੁੰਦੀ, ਕਮਾਉਣ ਦੀ ਲੋੜ ਹੁੰਦੀ ਹੈ। ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਲੋੜ ਹੁੰਦੀ ਹੈ। ਰਾਸ਼ਨ ਜਿੰਨਾ ਮਰਜ਼ੀ ਇਕੱਠਾ ਕਰ ਲਓ, ਸਬਜ਼ੀ ਬਣਾਉਣੀ ਨਹੀਂ ਆਉਂਦੀ। ਕਈ ਬੰਦਿਆਂ ਨੇ ਸਾਰੀ ਜ਼ਿੰਦਗੀ ਬਹੁਤ ਰਾਸ਼ਨ ਵੇਚਿਆ ਹੁੰਦਾ ਹੈ, ਟਨਾਂ ਦੇ ਟਨ ਦਾਲਾਂ ਸਬਜ਼ੀਆਂ ਜਿਹੜੀਆਂ ਵੱਡੀਆਂ ਦੁਕਾਨਾਂ ਨੇ ਪੰਸਾਰੀ ਦੀਆਂ, ਉਹਨਾਂ ਨੇ ਪਤਾ ਨਹੀਂ ਕਿੰਨੇ ਕੁਆਂਟਲ ਦਾਲ ਵੇਚ ਦਿੱਤੀ, ਕਿੰਨੇ ਕੁਆਂਟਲ ਮੂੰਗੀ ਵੇਚ ਦਿੱਤੀ। ਅਗਲਾ ਕਹਿੰਦਾ ਇਸ ਬਾਜ਼ਾਰ ਵਿੱਚ ਸਾਡੀ ਦੁਕਾਨ 50 ਸਾਲ ਦੀ ਹੈ ਪੰਸਾਰੀ ਦੀ। ਦਾਦਾ ਵੀ ਇੱਥੇ ਬਹਿੰਦਾ ਸੀ, ਪਿਓ ਵੀ, ਹੁਣ ਮੈਂ ਵੀ ਬਹਿੰਦਾ। 70 ਸਾਲ ਦਾ ਜਿਹੜਾ ਬੰਦਾ ਪੰਸਾਰੀ ਦੀ ਦੁਕਾਨ ਤੇ, 80 ਸਾਲ ਦਾ ਬਾਪੂ ਬੈਠਾ ਹੈ। ਬਹੁਤ ਦਾਲਾਂ ਵੇਚੀਆਂ, ਪਰ ਜ਼ਰੂਰੀ ਨਹੀਂ ਕਿ ਉਹ ਬੰਦੇ ਨੂੰ ਦਾਲ ਬਣਾਉਣੀ ਆਉਂਦੀ ਹੋਵੇ। ਹੱਥਾਂ ਚੋਂ ਲੰਘ ਗਈ ਤੇ ਜੇ ਉਹਨੂੰ ਕਹੋ ਵੀ ਇੰਨੀ ਵੇਚੀ ਹੈ, ਇੰਨਾ ਰਾਸ਼ਨ ਤੇਰੇ ਕੋਲ, ਤੇ ਕੌਲੀ ਦਾਲ ਦੀ ਬਣਾ ਦੇ, ਕਹਿੰਦਾ ਇਹ ਨਹੀਂ ਆਉਂਦੀ। ਗੰਢੇ ਵੇਚੇ ਹੈ ਪਰ ਗੰਢੇ ਪੈਂਦੇ ਕਿਵੇਂ ਇਹਦੇ ਜੇ ਨਹੀਂ ਪਤਾ। ਦਾਲ ਕਿੰਨੀ ਪੈਂਦੀ ਹੈ, ਕਿਵੇਂ ਬਣਦੀ ਹੈ ਇਹ ਨਹੀਂ ਪਤਾ, ਵੇਚੀ ਬੜੀ ਹੈ। ਇੱਦਾਂ ਹੁੰਦਾ ਹੈ ਕਿ ਬੜੇ ਬੰਦਿਆਂ ਨੇ ਗਿਆਨ ਵੇਚਿਆ ਹੀ ਹੁੰਦਾ ਹੈ। ਗਿਆਨ ਜ਼ਿੰਦਗੀ 'ਚ ਲਾਗੂ ਕਿਵੇਂ ਕਰੀਦਾ ਹੈ, ਇਹਦੇ ਨਾਲ ਰੱਜੀਦਾ ਕਿਵੇਂ ਹੈ ਇਹ ਨਹੀਂ ਪਤਾ ਹੁੰਦਾ। ਪੜ੍ਹਿਆ ਬੜਾ, ਪੜ੍ਹਾਇਆ ਬੜਾ, ਸੁਣਿਆ ਬੜਾ, ਸੁਣਾਇਆ ਬੜਾ, ਸਮਝਿਆ ਵੀ ਬੜਾ ਤੇ ਸਮਝਾਇਆ ਵੀ ਬੜਾ, ਪਰ ਆਪ ਨਹੀਂ ਜ਼ਿੰਦਗੀ 'ਚ ਲਾਗੂ ਕਰਕੇ ਵੇਖਿਆ। ਤੇ ਗਿਆਨ ਭਾਵੇਂ ਥੋੜਾ ਹੋਵੇ, ਹੁਣ ਭਾਵੇਂ ਰਾਸ਼ਨ ਹੋਵੇ ਥੋੜਾ ਜਿਹਾ ਇੱਕ ਡੰਗ ਜੋਗਾ, ਪਰ ਬਣਾ ਕੇ ਖਾਣ ਦੀ ਜਾਚ ਤੇ ਹੋਵੇ, ਬਣਾਉਣਾ ਆਉਂਦਾ ਹੋਵੇ, ਰਾਸ਼ਨ 'ਚ ਇੱਕ ਡੰਗ ਦਾ ਹੀ ਬੜਾ। ਰਾਸ਼ਨ ਚੱਕੀ ਫਿਰਦੇ ਹਾਂ ਅਸੀਂ ਸਾਰੀ ਜ਼ਿੰਦਗੀ ਦਾ ਤੇ ਬਣਾਉਣ ਦੀ ਜਾਚ ਕੋਈ ਨਹੀਂ, ਤੇ ਫਿਰ ਫਾਇਦਾ ਕੀ ਹੋ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਆਨੰਦ 'ਚ ਰਹਿਣਾ ਉਦੋਂ ਹੀ ਗੱਲ ਬਣਦੀ ਹੈ ਜਦੋਂ ਅਸੀਂ ਗਿਆਨ ਨੂੰ ਬਣਾ ਲੈਂਦੇ ਹਾਂ, ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ। ਕਮਾਉਣ ਦਾ ਅਰਥ ਹੈ ਬਣਾਉਣਾ ਤੇ ਗਿਆਨ ਦਾ ਮਤਲਬ ਹੈ ਰਾਸ਼ਨ। ਜੇ ਬਣਾਉਣਾ ਨਾ ਆਇਆ, ਚਲੋ ਮੰਨ ਲਓ ਦਾਲਾਂ ਪਈਆਂ, ਸਬਜ਼ੀਆਂ ਪਈਆਂ, ਬਣਾਉਣੀਆਂ ਆਉਂਦੀਆਂ ਨੇ, ਘਰੇ ਲਿਆ ਕੇ ਰੱਖ ਲਓ, ਉਹਨਾਂ ਨੂੰ ਤਾਂ ਇੱਕ ਦਿਨ ਸੁਸਰੀ ਲੱਗ ਜਾਣੀ, ਵੈਸੇ ਹੀ ਗਲ ਜਾਣੀ, ਖਰਾਬ ਹੋ ਜਾਣੀ। ਕਿੰਨੇ ਸਾਲ ਰੱਖ ਲਏਗਾ ਬੰਦਾ? 10 ਸਾਲ। ਜੇ ਬਣਾਉਣਾ ਨਾ ਆਉਂਦਾ ਹੋਵੇ ਫਿਰ ਤੇ ਗਲ ਜਾਂਦਾ, ਖਰਾਬ ਹੀ ਹੋ ਜਾਂਦਾ। ਦੁੱਧ ਨੂੰ ਵਰਤਣਾ ਨਹੀਂ ਆਉਂਦਾ, ਖਰਾਬ ਹੋ ਜਾਊ। ਮਤਲਬ ਜਿਹੜੇ ਕਈਆਂ ਦੇ, ਅੱਛਾ ਕਈਆਂ ਦੇ ਗਿਆਨ ਨਾਲ ਵੀ ਦਿਮਾਗ ਖਰਾਬ ਹੋ ਜਾਂਦਾ। ਗਿਆਨ ਜ਼ਿਆਦਾ ਹੋ ਗਿਆ, ਲਾਗੂ ਕੀਤਾ ਨਹੀਂ, ਤੇ ਕਈਆਂ ਦਾ ਗਿਆਨ ਨਾਲ ਹੀ ਦਿਮਾਗ ਖਰਾਬ ਹੋ ਗਿਆ। ਇਸ ਗੱਲ ਦਾ ਬੰਦਾ ਮਾਣ ਕਰੀ ਫਿਰੇ ਵੀ ਮੇਰੇ ਕੋਲ ਤੇ ਬੜਾ ਰਾਸ਼ਨ ਪਿਆ, ਆਕੜ ਹੈਗੀ ਹੈ ਬੜੇ ਬੰਦਿਆਂ 'ਚ। ਅਗਲਾ ਕਹਿੰਦਾ ਤੂੰ ਮਾਣ ਇਸ ਗੱਲ ਦਾ ਨਾ ਕਰ, ਤੇਰੇ ਕੋਲ ਰਾਸ਼ਨ ਕਿੰਨਾ, ਇਹ ਦੱਸ ਵੀ 50 ਬੰਦਿਆਂ ਦੀ ਰੋਟੀ ਬਣਾ ਸਕਦਾ? ਨਾ ਤੈਨੂੰ ਆਪ ਨੂੰ ਰੱਜਣਾ ਆਇਆ, ਨਾ ਤੂੰ 10-20 ਬੰਦਿਆਂ ਨੂੰ ਰਜਾਇਆ, ਤੇ ਰਾਸ਼ਨ ਦੀਆਂ ਬੋਰੀਆਂ ਵਿਖਾਈ ਜਾਂਦਾ ਚੱਕ ਚੱਕ ਕੇ, ਕਿਸੇ ਨੂੰ ਤ੍ਰਿਪਤ ਵੀ ਕਰ, ਚੱਲ ਛੱਡ ਕਿਸੇ ਨੂੰ ਨਹੀਂ ਕਰ ਸਕਦਾ, ਆਪ ਹੀ ਰੱਜ ਕੇ ਵਿਖਾ ਦੇ ਇਹਨੂੰ, ਬਣਾ ਕੇ ਰਾਸ਼ਨ ਨੂੰ ਸਬਜ਼ੀ ਬਣਾ ਕੇ ਆਪ ਤ੍ਰਿਪਤ ਹੋ ਕੇ ਵਿਖਾ ਦੇ, ਫਿਰ ਹੀ ਗੱਲ ਬਣੇ। ਜੇ ਇਹਦੀ ਜਾਂਚ ਨਾ ਆਈ ਤੇ ਫਿਰ ਸਿਰ ਤੇ ਚੱਕਣਾ ਤੈਨੂੰ ਰਾਸ਼ਨ ਤੂੰ ਚੱਕੀ ਫਿਰ ਮੇਰੇ ਕੋਲ ਭਾਵੇਂ ਤੂੰ ਗੋਦਾਮ ਭਰੀ ਫਿਰ ਉਹਦਾ ਫਾਇਦਾ ਕੀ ਹੁੰਦਾ ਤਾਂ ਕਰਕੇ ਜਿਹੜਾ ਗਿਆਨ ਹੁੰਦਾ ਹੈ ਉਹਨੂੰ ਥੋੜਾ ਜਿਹਾ ਵੀ ਤਾਂ ਹੀ ਕਹਿੰਦੇ ਨਾ ਵੀ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ ਏਕ ਅੱਖਰ ਹਰ ਮਨ ਮਸਤ ਨਾਨਕ ਹੋਤ ਨਿਹਾਲ ਜਾਂ ਕਹਿ ਲਓ ਮਨ ਸਮਝਾਵਣ ਕਾਰਨ ਇਹ ਕਸ਼ੂਕ ਪੜੀ ਰਹਿ ਗਿਆ ਥੋੜਾ ਜਿਹਾ ਵੀ ਬਹੁਤ ਹੁੰਦਾ ਲਾਗੂ ਕਰਨ ਵਾਸਤੇ ਸਬਜ਼ੀ ਰਾਜਣ ਵਾਸਤੇ ਥੋੜੀ ਜਿਹੀ ਦਾਲ ਬਹੁਤ ਥੋੜੀਆਂ ਜਿਹੀਆਂ ਮਿਰਚਾਂ ਇੱਕ ਚਮਚ ਨਮਕ ਦਾ ਢਿੱਡ ਭਰਨ ਵਾਸਤੇ ਬਹੁਤ ਬਸ ਜੇ ਕਲਾ ਆ ਗਈ ਫਿਰ ਤੇ ਬੰਦੇ ਨੂੰ ਦਾਲਾਂ ਵੀ ਬੀਜਣੀਆਂ ਵੀ ਆ ਜਾਂਦੀਆਂ ਮਤਲਬ ਉਹ ਐਸੀ ਕਲਾ ਆ ਜਾਂਦੀ ਹੈ ਉਹ ਵੀ ਅੱਗੇ ਪੈਦਾ ਕਿਵੇਂ ਕਰਨਾ ਮਿਰਚਾਂ ਕਿਵੇਂ ਉਹ ਵੀ ਆ ਜਾਂਦੀ ਹੈ ਫਿਰ ਜਾਚ ਸਿੱਖ ਲਈ ਬਣਾਉਣ ਦੀ ਨਹੀਂ ਉਗਾਉਣ ਦੀ ਜਾਚ ਵੀ ਆ ਜਾਂਦੀ ਹੈ ਫਿਰ ਤੇ ਸਾਰਾ ਕੁਛ ਹੀ ਬੰਦਾ ਸਿੱਖ ਜਾਂਦਾ ਤਾਂ ਕਰਕੇ ਲਾਗੂ ਕਰੀਏ ਤਾਂ ਫਾਇਦਾ ਹੈ ਜਿੰਨਾ ਕੁ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਾਂਗੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬੀਜ ਹੈ ਜੇ ਬੀਜੋ ਹੀ ਨਾ ਤੇ ਫਾਇਦਾ ਕੀ ਹੈ ਬੀਜਾਂਗੇ ਤਾਂ ਹੀ ਉੱਗਣਾ ਤੇ ਜੇ ਬੀਜ ਲਿਆ ਧਰਤੀ ਖਰਮਾੜੀ ਹੋਈ ਕਲਰ ਹੈ ਹੁਣ ਇੱਥੇ ਕਲਰ ਵੀ ਹੈ ਨਾ ਜ਼ਮੀਨ ਆਪਣੇ ਤੇ ਉਹਦੇ ਵਿੱਚ ਜਿਹੜਾ ਮਰਜ਼ੀ ਬੀਜ ਪਾ ਦਿਓ ਬੀਜ ਖਰਾਬ ਕਰਨ ਵਾਲੀ ਗੱਲ ਹੀ ਹੈ ਕਈਆਂ ਦੇ ਗਿਆਨ ਖਰਾਬ ਹੋ ਜਾਂਦਾ ਕਿਉਂਕਿ ਧਰਤੀ ਨਹੀਂ ਚੰਗੀ ਹੁੰਦੀ ਗਿਆਨ ਆ ਗਿਆ ਅੰਦਰ ਬੰਦਾ ਆਪ ਉਹਨਾਂ ਲਾਇਕ ਨਹੀਂ ਹੁੰਦਾ ਤੇ ਸਗੋਂ ਖਰਾਬ ਹੋ ਜਾਂਦਾ ਸਾਰਾ ਕੁਛ ਤਾਂ ਕਰਕੇ ਬੀਜਾਂਗੇ ਤਾਂ ਹੀ ਵੱਢਾਂਗੇ ਪੰਚਮ ਪਾਤਸ਼ਾਹ ਕਹਿੰਦੇ
ਜੇ ਹਾਂ ਬੀਜ ਸੋ ਲੁਣੈ ਜੇ ਹਾਂ ਬੀਜ ਸੋ ਲੁਣੈ ਜੇ ਹਾਂ ਬੀਜ
ਹੈ शरणागति
ਚਰਨ ਬੋਹਿਤ ਪ੍ਰਭ ਦੇ जैसा बीज दे एक दिन पोए जूवटना, जैसा बीज दे एक दिन पे जूवटना,
जैसा बीज दे एक दिन पे जूवटना, जैसा बीज दे एक दिन पे जूवटना।
जैसा बीज दे एक दिन पौवटना, जैसा बीज दे एक दिन पौवटना,
जैसा बीज दे एक दिन पौवटना, जैसा बीज दे एक दिन
पैजुवटना, एक दिन पैजुवटना, पैजुवटना एक दिन पैजुवटना, समझ नहीं आऊंगी जैसा बीज दे एक दिन पैजुवटना, जैसा बीज दे एक दिन पैजुवटना,
बीज दे एक दिन पैजुवटना, जैसा बीज दे एक दिन पैजुवटना,
बीज दे एक दिन पैजुवटना, तो देखा लो फर्क है कुछ, एक दिन हां जी वाहिगुरु जी का खालसा वाहिगुरु जी की फतेह। अपां कुछ समां रल मिल के गुरमत दी विचार करिए, हाजिर होके बैठण दा जतन करिए। ਮੈਨੂੰ ਲੱਗਦਾ ਚੇਂਜ ਕਰਨ ਕਰਕੇ ਨਾ ਉੱਧਰ ਸੈਟਅਪ ਹੋ ਗਿਆ ਸੀ, ਕਈ ਦਿਨ ਉੱਥੇ ਚੱਲਦਾ ਰਿਹਾ, ਬਦਲਣ ਕਰਕੇ ਫਿਰ ਥੋੜੀ ਜਿਹੀ ਦਿੱਕਤ ਆਉਂਦੀ ਹੈ। ਚਲੋ ਕੋਈ ਨੀ, ਜਿੰਨੇ ਵੀ ਘਰਾਂ ਚ ਬਹਿ ਕੇ ਯੂਟਿਊਬ ਦੇ ਉੱਤੇ ਦਮਦਮਾ ਟੀਵੀ ਉੱਤੇ ਦੀਵਾਨ ਲਗਾਤਾਰ ਸੁਣਦੇ ਆ ਸਾਰੇ, ਆਓ ਆਪਾਂ ਕੁਝ ਚਿਰ ਰਲ ਮਿਲ ਕੇ ਵਿਚਾਰ ਕਰਦੇ ਆ। ਅੱਜ ਸਵੇਰੇ ਮੈਂ ਇੱਕ ਲਿਖਿਆ ਸੀ ਥੋੜਾ ਜਿਹਾ ਇੱਕ ਦੋ ਲਾਈਨਾਂ, ਬਈ ਅਸੀਂ ਆਪਣੀ ਜ਼ਿੰਦਗੀ ਦੇ ਕਲਾਕਾਰ ਆਪ ਹਾਂ, ਤੇ ਕਿਹੋ ਜਿਹੇ ਰੰਗ ਅਸੀਂ ਆਪਣੀ ਜ਼ਿੰਦਗੀ ਚ ਭਰਨੇ ਨੇ ਇਹ ਅਸੀਂ ਸੋਚਣਾ। ਚਿੱਤਰਕਾਰ ਹੁੰਦਾ ਹੈ ਉਹ ਰੰਗ ਭਰਦਾ ਹੈ, ਪੇਂਟਰ ਹੁੰਦਾ ਹੈ ਪੇਂਟ ਕਰਦਾ ਹੈ, ਬੜੇ ਬੰਦੇ ਐ ਜਿਹੜੇ ਬੜੇ ਕਲਾਕਾਰ ਨੇ, ਪੇਂਟ ਕਰਦੇ ਨੇ, ਕਮਾਲ ਕਰ ਦਿੰਦੇ ਨੇ, ਬਿਲਡਿੰਗਾਂ ਬਣਾਉਂਦੇ ਐ, ਨਕਸ਼ੇ ਬਣਾਉਂਦੇ ਐ। ਤੇ ਜਿਹੜੀ ਸਾਡੀ ਜ਼ਿੰਦਗੀ ਹੈ ਇਹਦੇ ਚਿੱਤਰਕਾਰ ਕਲਾਕਾਰ ਅਸੀਂ ਆਪ, ਇਹਦੇ ਵਿੱਚ ਕਿਹੜਾ ਰੰਗ ਭਰਨਾ ਹੈ ਇਹ ਅਸੀਂ ਸੋਚਣਾ। ਕੁਦਰਤ ਦਾ ਨਿਯਮ ਹੈ, ਵਿਧਾਨ ਹੈ, ਸਾਰਿਆਂ ਲਈ ਇੱਕੋ ਜਿਹਾ। ਜਿਹੋ ਜੀ ਆਕਸੀਜਨ ਅਮਰੀਕਾ ਚ, ਉਹੋ ਜੀ ਆਕਸੀਜਨ ਇੰਡੀਆ ਵਿੱਚ। ਜਿਹੋ ਜਿਹਾ ਸੂਰਜ ਉਧਰ ਚੜ੍ਹਦਾ ਉਹੋ ਜਿਹਾ ਸਾਡੇ ਚੜ੍ਹਦਾ। ਬੜੀਆਂ ਯੂਰਪੀਅਨ ਕੰਟਰੀਆਂ ਨੇ ਇੱਦਾਂ ਦੀਆਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਸਿਸਟਮ ਬੜਾ ਸੋਹਣਾ ਹੈ, ਹਰ ਚੀਜ਼ ਨੂੰ ਸੈਟਅਪ ਕਰ ਲਿਆ, ਹਵਾਵਾਂ ਸੂਰਜੀ ਰੋਸ਼ਨੀ ਕਹਿ ਲਓ ਜਾਂ ਸਾਰਾ ਕੁਛ ਜਿਹੜਾ ਹੈ ਨਾ ਇਹ ਇੱਕੋ ਜਿਹਾ, ਉਹਦੀ ਤੁਸੀਂ ਵਰਤੋਂ ਕਿੱਦਾਂ ਕਰਦੇ ਹੈ ਇਹ ਅਸੀਂ ਦੇਖਣਾ। ਹੁਣ ਸਾਡਾ ਸਮਾਜ ਹੈ ਜਿਹੜਾ, ਹੁਣ ਬਾਹਰਲੇ ਦੇਸ਼ਾਂ ਚ ਵੇਖਿਆ ਕਹਿੰਦੇ ਜੇ ਚਾਰ ਦਰਖਤ ਵੱਢਣੇ ਆ ਤੇ ਅੱਠ ਲਾਣੇ ਵੀ ਪੈਣਗੇ, ਪਰਮਿਸ਼ਨ ਤੋਂ ਬਿਨਾਂ ਤੁਸੀਂ ਆਪਣੇ ਘਰ ਦਾ ਦਰਖਤ ਵੀ ਨਹੀਂ ਕੱਟ ਸਕਦੇ। ਵੀ ਘਰ ਦੇ ਵਿੱਚ ਦਰਖਤ ਹੈ, ਆਪਣੇ ਘਰ ਚ ਹੈ, ਆਪਣੇ ਘਰ ਦਾ ਦਰਖਤ ਕੱਟਣ ਲਈ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ। ਰਿਕਾਰਡ ਵਿੱਚ ਨੇ ਨਾ ਦਰਖਤ, ਤੁਹਾਡੇ ਘਰ ਦੇ ਦਰਖਤ ਵੀ ਰਿਕਾਰਡ ਵਿੱਚ। ਹੁਣ ਅਗਲੇ ਕਹਿੰਦੇ ਐ ਵੀ ਜਿਹੜਾ ਅੱਜ ਤੋਂ 40-50 ਸਾਲ ਪਹਿਲਾਂ ਪੰਜਾਬ ਸੀ ਉਹ ਅੱਜ ਥੋੜਾ ਹੈ, ਜਿਹੜੀ ਹਰਿਆਵਲ 50 ਸਾਲ ਪਹਿਲਾਂ ਸੀ ਉਹ ਅੱਜ ਥੋੜਾ ਹੈ, ਜਿਹੜੀਆਂ ਦਰਿਆਵਾਂ ਦੇ ਨਦੀਆਂ ਦੇ ਪਾਣੀ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਸਾਫ਼ ਸੀ ਉਹ ਅੱਜ ਥੋੜਾ ਹੈ। ਅੱਜ ਤੇ ਸਾਰਾ ਕੁਛ ਵਿਗੜ ਗਿਆ, ਸਿਸਟਮ ਖਰਾਬ ਹੋ ਗਿਆ। ਇਹਦਾ ਮਤਲਬ ਇਹ ਜਿਹੜਾ ਭੈੜਾ ਰੰਗ ਹੈ ਇਹ ਕਿਸੇ ਨੇ ਭਰਿਆ, ਅਸੀਂ ਭਰਿਆ। ਪੰਜਾਬ ਦੀ ਜ਼ਿੰਦਗੀ ਦੇ ਵਿੱਚ ਰੰਗ ਭਰਨ ਵਾਲੇ ਪੰਜਾਬੀ ਹੀ ਨੇ, ਹਰਿਆਣੇ ਦੀ ਜ਼ਿੰਦਗੀ 'ਚ ਰੰਗ ਭਰਨ ਵਾਲੇ ਹਰਿਆਣਵੀ ਨੇ, ਗੁਜਰਾਤ ਦੀ ਜ਼ਿੰਦਗੀ 'ਚ ਰੰਗ ਭਰਨ ਵਾਲੇ ਗੁਜਰਾਤੀ ਨੇ, ਮਹਾਰਾਸ਼ਟਰ ਵਿੱਚ ਮਰਾਠੀ ਨੇ, ਬੰਗਾਲ 'ਚ ਬੰਗਾਲੀ ਨੇ, ਪਾਕਿਸਤਾਨ 'ਚ ਪਾਕਿਸਤਾਨੀ ਨੇ, ਇਹ ਰੰਗ ਭਰੇ। ਕਸੂਰਵਾਰ ਕੌਣ ਹੈ? ਰੱਬ ਕੇ ਬੰਦਾ, ਮਨੁੱਖ ਹੈ, ਬੰਦਾ ਹੈ। ਹਵਾਵਾਂ ਦਰਿਆਵਾਂ ਵਿੱਚ ਕਿਸੇ ਚੀਜ਼ ਵਿੱਚ ਫਰਕ ਨਹੀਂ, ਫਰਕ ਹੈ ਸੋਚ ਵਿੱਚ। ਹੁਣ ਅਗਲਾ ਕਹੇ ਵੇਖੋ ਸਾਡੀਆਂ ਤਕਦੀਰਾਂ 'ਚ ਕੀ ਲਿਖਿਆ, ਕਿੱਡੇ ਬਕਵਾਸ ਸਟੇਟਮੈਂਟ। ਜਿਹੜੇ ਬੰਦੇ ਇੱਦਾਂ ਦੀਆਂ ਗੱਲਾਂ ਕਰਦੇ, ਬਾਣੀ 'ਚ ਲਿਖਿਆ ਜੀ, ਬਾਣੀ ਨਹੀਂ ਅਰਥ ਗਲਤ ਹੈ, ਲੇਖ ਨਾ ਮਿੱਟੀ ਹੇ ਸਖੀ ਦੀ ਪੰਗਤੀ ਪੜ੍ਹ ਕੇ ਵੀ ਜੋ ਲਿਖਿਆ ਕਰਤਾ, ਉਹ ਇੱਕ ਨਿਯਮ ਦੀ ਗੱਲ ਹੈ, ਉਹ ਉਸ ਵਿਧਾਨ ਦੀ ਗੱਲ ਹੈ ਜਿੱਥੇ ਦਰਿਆਵਾਂ ਹਵਾਵਾਂ ਸਮੁੰਦਰ ਇੱਕੋ ਜਿਹਾ ਸੀ, ਇਹ ਉਹ ਲਿਖਿਆ ਤਾਂ ਉਹਦਾ, ਪਰ ਜਿਹੜਾ ਅਸੀਂ ਅੱਗੇ ਗੰਦ ਪਾਇਆ ਜਾਂ ਸੋਹਣਾ ਰੱਖਣਾ ਇਹ ਕਿਹਨੇ ਲਿਖਣਾ? ਇਹ ਅਸੀਂ ਲਿਖਣਾ, ਇਹ ਦੋਵੇਂ ਹੀ ਲਿਖਦੇ ਆ। ਕੁਦਰਤ ਦਾ ਵਿਧਾਨ ਕਿੱਦਾਂ ਚੱਲਦਾ? ਨਿਯਮ ਦੇ ਮੁਤਾਬਕ ਲਿਖਿਆ, ਨਿਯਮ ਨੇ ਲਿਖਿਆ, ਰੱਬਰ ਕਹਿ ਲਓ ਨਿਯਮ, ਕੁਦਰਤੀ ਨਿਯਮ ਆਟੋਮੈਟਿਕ ਹੈ, ਉਹ ਤੇ ਕੋਈ ਬੰਦਾ ਤੇ ਸੈਟਅਪ ਨਹੀਂ ਨਾ ਕਰ ਰਿਹਾ। ਵੀ ਬੰਦਾ ਉੱਥੇ ਬੈਠਾ ਜਿਹੜਾ ਕਹਿੰਦਾ ਵੀ ਇੰਡੀਆ ਨੂੰ ਆਹ ਚੀਜ਼ ਜ਼ਿਆਦਾ ਦੇਣੀ ਹੈ, ਅਮਰੀਕਾ ਨੂੰ ਘੱਟ ਦੇਣੀ ਹੈ, ਚਾਈਨਾ ਵਾਲਿਆਂ ਨੂੰ ਆਹ ਜ਼ਿਆਦਾ ਦੇਣਾ, ਬੰਦਾ ਤੇ ਹੈ ਨਹੀਂ ਉੱਥੇ ਕੋਈ, ਉਹਦੇ ਨਿਯਮ ਹੈ ਔਰ ਆਟੋਮੈਟਿਕ। ਕੁਦਰਤੀ ਇੱਕ ਵਿਧਾਨ ਹੈ ਜਿਹਦੇ ਵਿੱਚ ਕੋਈ ਬੰਦਾ ਬੈਠਾ ਹੋਵੇ ਤੇ ਕਿਸੇ ਤੋਂ, ਫਿਰ ਤੇ ਆਪਣੇ ਇੰਡੀਆ 'ਚ ਜ਼ਿਆਦਾ ਹੋਣਾ ਸੀ ਨਾ, ਟੱਲੀਆਂ ਇੱਥੇ ਜ਼ਿਆਦਾ ਵੱਜਦੀਆਂ, ਸੰਖ ਇੱਥੇ ਜ਼ਿਆਦਾ, ਜਕਾਰੇ ਇੱਥੇ ਜ਼ਿਆਦਾ, ਨਾਰੇ ਇੱਥੇ ਜ਼ਿਆਦਾ, ਮੰਦਰ ਇੱਥੇ ਜ਼ਿਆਦਾ, ਮਸਜਿਦਾਂ ਇੱਥੇ ਜ਼ਿਆਦਾ, ਗੁਰਦੁਆਰੇ ਇੱਥੇ ਜ਼ਿਆਦਾ। 70 ਲੱਖ ਸਾਧ ਹੈ ਗਿਣਤੀ 'ਚ ਨੇ ਜਿਹੜੇ ਭਾਰਤ ਦੀ ਇੰਡੀਆ ਦੀ ਪਾਪੂਲੇਸ਼ਨ ਦੇ ਵਿੱਚੋਂ 70 ਲੱਖ ਸਾਧ ਹੈ। ਕੋਰੋਨਾ ਵੇਲੇ ਕੋਈ ਵੀ ਨਹੀਂ ਮਰਿਆ, ਬੌੜਿਆ 70 ਲੱਖ, ਘੱਟ ਤੋਂ ਘੱਟ 1.5 ਲੱਖ ਤੇ ਨਾਗਾ ਹੈ, ਨੰਗੇ ਨੇ ਜਿਹੜੇ 1.5 ਲੱਖ, ਉਹਦੇ ਲੱਖਾਂ ਹੀ ਨੇ ਕਿਤੇ ਪੰਜਾਬ। ਹੁਣ ਆਪਣੇ ਪੰਜਾਬ 'ਚ ਘੱਟ ਆਉਂਦੇ ਹੈ, ਉੱਦਾਂ ਤੇ ਬਹੁਤ ਹੈ, ਉੱਧਰ ਨੂੰ ਚਲੇ ਜਾਓ ਤਾਂ ਕਿਤੇ ਬਹੁਤ ਭਰੇ ਪਏ। ਘੂਰੀਆਂ ਦੀ ਗਿਣਤੀ ਹਜ਼ਾਰਾਂ 'ਚ ਹੈ,
ਜਿਹੜੇ ਮਾਸ ਮੁਰਦੇ ਮੁਰਦੇ ਖਾਣ ਵਾਲੇ ਨੇ ਮਸਾਣਾ ਚ ਬਹਿੰਦੇ ਨੇ ਤੇ 70 ਲੱਖ ਸਾਧ ਤੇ ਕੋਰੋਨਾ ਵਾਇਰਸ ਵੇਲੇ ਕੋਈ ਵੀ ਨਹੀਂ ਵੌੜਿਆ ਚੌੜੇ ਹੋ ਹੋ ਕੇ ਨਾ ਕਹੀਏ ਸਾਡੇ ਤੇ ਵੀ ਗੱਲ ਓਨੀ ਹੋਈ ਲੱਗਦੀ ਹੈ ਅਸੀਂ ਜੇ ਨਾਗਿਆਂ ਨੂੰ ਕਹੀਏ ਤੇ ਭਗਵਿਆਂ ਨੂੰ ਕਹੀਏ ਸਾਡੇ ਵਾਲਾ ਕਿਹੜਾ ਬੋੜਦਾ ਇੱਥੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਨੂੰ ਮਿਲਣ ਚੱਲ ਜਾਓ ਅਗਲਾ ਤੁਸੀਂ ਪੱਟੀ ਬੰਨੀ ਹੋਣੀ ਉਹ ਪੱਟਾ ਬੰਨੀ ਫਿਰਦਾ ਅਗਲਾ ਕਹਿੰਦਾ ਤੂੰ ਪਰਾ ਮਰ ਮੈਨੂੰ ਨਾ ਬਿਮਾਰੀ ਲਾ ਦੀ ਕਿ ਬਾਬਾ ਜੀ ਸਿਰ ਤੇ ਹੱਥ ਰੱਖ ਦੋ ਕੋਰੋਨਾ ਵਾਲਿਆਂ ਦੇ ਅਗਲਾ ਕਹਿੰਦਾ ਤੂੰ ਪਰਾ ਮਰ ਸਾਡੇ ਬਾਬੇ ਨੂੰ ਬਿਮਾਰ ਕਰ ਦੇਗਾ ਜਿਹੜੇ ਬੰਦੇ ਇਹ ਕਹਿੰਦੇ ਸੀ ਬਾਬਾ ਜੀ ਰੋਗ ਕੱਟਦੇ ਉਹ ਕਹਿੰਦੇ ਸਾਡੇ ਨੂੰ ਲਾ ਨਾ ਜਾਏਗੀ ਰਿਹਾ ਮਤਲਬ ਕੀ ਹੈ ਕਹਿਣ ਦਾ ਵੀ ਆਹ ਜਿਹੜਾ ਸਾਡਾ ਸਿਸਟਮ ਹੈ ਇਹ ਢਾਂਚਾ ਜਿਹੜਾ ਬਣਾਇਆ ਹੈ ਫਿਰ ਤੇ ਜੇ ਰੱਬ ਬਣਾ ਰਿਹਾ ਫਿਰ ਤੇ ਇੰਡੀਆ ਤੇ ਕਿਰਪਾ ਕਰੇ ਜਿੱਥੇ ਸਾਧ ਹੀ 70 ਲੱਖ ਸੰਖ ਪੂਰਦੇ ਨੇ ਟੱਲੀਆਂ ਵਜਾਉਂਦੇ ਆ ਮੰਦਰਾਂ ਚ ਜਾਂਦੇ ਆ ਬਾਂਗਾਂ ਦਿੰਦੇ ਆ ਅਰਦਾਸਾਂ ਕਰਦੇ ਕੀ ਨਹੀਂ ਕਰਦੇ ਜਾ ਰਿਹਾ ਘਰ ਬਾਰ ਛੱਡੀ ਫਿਰਦੇ ਨੇ ਤੇ ਰੱਬ ਤੇ ਫਿਰ ਆਖੇ ਵੀ ਹਾਂ ਇੱਧਰ ਨੂੰ ਕਰੋ ਕਿਰਪਾ ਫਿਰ ਇੰਡੀਆ ਤਾਂ ਸਭ ਤੋਂ ਵੱਧ ਹੋਣੀ ਸੀ ਨਾ ਕਿਰਪਾ ਬੰਦਾ ਨਹੀਂ ਆਟੋਮੈਟਿਕ ਸਿਸਟਮ ਉਹ ਇੱਕ ਨਿਯਮ ਹੈ ਇੱਕ ਲਾਅ ਹੈ ਬੰਦਾ ਹੋਵੇ ਤੇ ਮਨਾ ਲਿਆ ਜਾਵੇ ਬੰਦਾ ਹੈ ਨਹੀਂ ਨਾ ਰੱਬ ਨਿਯਮ ਹੈ ਕੁਦਰਤੀ ਨਿਯਮ ਹੈ ਨਿਯਮ ਨੂੰ ਤੁਸੀਂ ਮਨਾ ਥੋੜਾ ਸਕਦੇ ਹੋ ਹੁਣ ਸੂਰਜ ਕੋਈ ਬੰਦਾ ਥੋੜਾ ਵੀ ਸੂਰਜਾ ਤੂੰ ਮੇਰੇ ਕੰਨੀ ਨੂੰ ਐ ਨੂੰ ਘੁੰਮ ਜਾ ਮਾੜਾ ਜਾ ਉਹ ਇੱਕ ਨਿਯਮ ਹੈ ਆਪਾਂ ਨੂੰ ਘੁੰਮਣਾ ਪੈਣਾ ਉਹਦੇ ਮੁਤਾਬਕ ਕੁਦਰਤੀ ਸਾਰਾ ਸਿਸਟਮ ਹੁਣ ਜੋ ਲਿਖਿਆ ਹੈ ਜਾਂ ਜੋ ਲਿਖਣਾ ਹੈ ਉਹ ਅਸੀਂ ਲਿਖਣਾ ਹੈ ਪੰਜਾਬ ਦੀ ਜ਼ਿੰਦਗੀ 'ਚ ਜੇ ਰੰਗ ਭਰਨਾ ਸੀ ਤੇ ਪੰਜਾਬੀਆਂ ਨੇ ਭਰਨਾ ਸੀ ਹਰਿਆਣੇ ਦੀ ਜ਼ਿੰਦਗੀ 'ਚ ਜੇ ਰੰਗ ਭਰਨਾ ਸੀ ਤੇ ਹਰਿਆਣੇ ਵਾਲਿਆਂ ਨੇ ਭਰਨਾ ਸੀ ਰਾਜਸਥਾਨ ਦੀ ਜ਼ਿੰਦਗੀ 'ਚ ਰੰਗ ਭਰਨਾ ਸੀ ਤੇ ਰਾਜਸਥਾਨੀਆਂ ਨੇ ਭਰਨਾ ਸੀ ਮਹਾਰਾਸ਼ਟਰ ਦੀ ਜ਼ਿੰਦਗੀ 'ਚ ਰੰਗ ਭਰਨਾ ਸੀ ਤੇ ਮਰਾਠੀਆਂ ਨੇ ਭਰਨਾ ਸੀ ਅਮਰੀਕਾ ਦੀ ਜ਼ਿੰਦਗੀ 'ਚ ਜੇ ਰੰਗ ਭਰਿਆ ਤੇ ਅਮਰੀਕਾ ਵਾਲਿਆਂ ਨੇ ਆਪ ਭਰਿਆ ਜਪਾਨੀਆਂ ਨੇ ਆਪਣੀ ਜ਼ਿੰਦਗੀ 'ਚ ਰੰਗ ਆਪ ਭਰਿਆ ਆਪਣੀ ਆਪਣੀ ਜ਼ਿੰਦਗੀ 'ਚ ਰੰਗ ਆਪ ਭਰਨਾ ਪੈਣਾ ਹੁਣ ਆਪਾਂ ਇੱਥੇ ਬੈਠੇ ਕਿਸੇ ਦਾ ਹੀ ਗੋਗੜ ਇਹ ਮੰਨ ਲਓ ਵੀ ਇੰਨੀ ਕੁ ਗੋਗੜ ਹੈ ਇੰਨੀ ਕੁ ਢਿੱਡ ਨੋਰਮਲ ਇੰਨਾ ਕੁ ਵੱਧ ਕਿਸੇ ਦਾ ਇੰਨਾ ਵੱਧ ਕਿਸੇ ਦਾ ਇੰਨਾ ਵੱਧ ਹੁਣ ਇਹ ਰੰਗ ਕਿੰਨੇ ਭਰਿਆ ਆਪ ਹੀ ਭਰਿਆ ਕਿਸੇ ਨੇ ਭਰਿਆ ਕਿਸੇ ਨੇ ਥੋੜਾ ਭਰਿਆ ਮੰਨ ਲਓ ਕਿਸੇ ਦੇ ਮਨ ਮਨ ਖੁਸ਼ਕੀ ਚੜੀ ਪਈ ਇੱਕ ਚੰਗੀ ਤਰ੍ਹਾਂ ਨਹਾ ਕੇ ਤੇਲ ਤੂੰ ਲਾ ਕੇ ਆਏ ਹੁਣ ਕਿਸੇ ਨੇ ਰੰਗ ਭਰਿਆ ਇੱਕ ਦੀ ਦਾੜੀ ਚ ਸਿੱਕਰੀ ਜੰਮੀ ਰਹਿੰਦੀ ਜੇ ਕਿਤੇ ਐ ਛਿੜ ਐ ਕੱਪੜੇ ਲਿਬੜੇ ਇੱਕ ਧਿਆਨ ਰੱਖਦਾ ਇਹ ਕਿਸੇ ਨੇ ਰੰਗ ਭਰਿਆ ਆਪੇ ਭਰਿਆ ਇੱਕ ਐਕਸਰਸਾਈਜ਼ ਕਰਕੇ ਖਾਣਾ ਉਹ ਖਾਂਦਾ ਮਗਰੋਂ ਐ ਪਚ ਪਹਿਲਾਂ ਜਾਂਦਾ ਤੁਰਦਾ ਸਰੀਰ ਐ ਉਹਨੂੰ ਪਤਾ ਵੀ ਮੇਰਾ ਇਮਿਊਨ ਸਿਸਟਮ ਪੱਛੋ ਆਹ ਹੁਣ ਮੁੰਡਾ ਗੱਲ ਕਰਦਾ ਸੀ ਕੀ ਨਾਮ ਆਪਣਾ ਜਿਹੜਾ ਹੈਪੀ ਤੇ ਮੈਂ ਉਹਨੂੰ ਪੁੱਛਿਆ ਵੀ ਇੰਨਾ ਪਤਲਾ ਕਿਵੇਂ ਹੋ ਗਿਆ ਉਹ ਕਹਿੰਦਾ ਕਿ ਮੈਂ ਭੱਜ ਭੱਜ ਕੇ ਹੋ ਗਿਆ ਰਨਿੰਗ ਕਰ ਕਰ ਤੇ ਕੀ ਕੀਤਾ ਕਹਿੰਦਾ ਕਿ ਤਲਿਆ ਤੁਲਿਆ ਛੱਡਤਾ ਇੱਕ ਮੈਂ ਚਾਹ ਛੱਡਤੀ ਮਿੱਠਾ ਛੱਡਤਾ ਬਾਕੀ ਰਨਿੰਗ ਕੀਤੀ ਤੇ ਇਹੋ ਜਿਹੇ ਮੌਸਮ 'ਚ ਭੱਜੋ ਫਿਰ ਕਰੋ ਰਨਿੰਗ ਮਾਰੋ ਮੱਥਾ ਲਾਓ ਜ਼ੋਰ ਤੇ ਹੁਣ ਬੰਦਾ ਇਹ ਰੰਗ ਹੁਣ ਮੰਨ ਲਓ ਬੰਦੇ ਨੇ ਸਲਿਮ ਹੋਣਾ ਸਲਿਮ ਵਾਲਾ ਰੰਗ ਕੌਣ ਭਰੂ ਇਹ ਵੀ ਆਪ ਹੀ ਤੇ ਵੱਡੀ ਸਾਰੀ ਗੋਗੜ ਵਾਲਾ ਰਿੰਗ ਜਿਹੜਾ ਭਰਨਾ ਬੰਦਾ ਵੀ ਦਾਦਾ ਪਟਿਆਲੇ ਬੈਠਾ ਉਹ ਕੁਰਸੀ ਤੇ ਬੈਠਾ ਉਹਦਾ ਢਿੱਡ ਧਰਤੀ ਨਾਲ ਲੱਗੇ ਮਤਲਬ ਲੱਤਾਂ ਉਹਦੇ ਪੈਰ ਹੀ ਨਹੀਂ ਦੇਖਦੇ ਇੰਨਾ ਬੁਰਾ ਹਾਲ ਬੰਦਾ ਛੋਟੀ ਕੁਰਸੀ 'ਚ ਬਹਿ ਜਾਓ ਤੇ ਨਾਲ ਹੀ ਕੁਰਸੀ ਚੱਕੀ ਜਾਵੇ ਉਹਦੇ ਇੰਨਾ ਬੰਦੇ ਭਾਰੇ ਹੁਣ ਇਹ ਰੰਗ ਨੇ ਅਸੀਂ ਭਰੇ ਨੇ ਢਿੱਡਲ ਬਣ ਜਾਓ ਭਾਵੇਂ ਸਲਿਮ ਬਣ ਜਾਓ ਪਤਲੇ ਬਣ ਜਾਓ ਮੋਟੇ ਬਣ ਜਾਓ ਸਰੀਰ ਨੂੰ ਸਾਂਭੋ ਨਾ ਸਾਂਭੋ ਕਿਸੇ ਦਾ ਕੀ ਕੁਛ ਬਿਨਾਂ ਗੱਲ ਤੋਂ ਸਟ੍ਰੈਸ ਲਈ ਜਾਓ ਸੜੀ ਜਾਓ ਜੈਲਸ ਕਰੀ ਜਾਓ ਸਵਾਰਥੀ ਬਣੇ ਰਹੋ ਬੇਈਮਾਨੀ ਬਣੀ ਰਹੋ ਉਹ ਸਾਰਾ ਕੁਝ ਜਿਹੜਾ ਹੈ ਇੱਥੇ ਹੈ ਜਿਹੜਾ ਉਹਦਾ ਫਿਰ ਅਸਰ ਸਾਰੇ ਸਰੀਰ ਤੇ ਪੈਣਾ ਹੀ ਪੈਣਾ ਤੇ ਰੰਗ ਆਪਣੀ ਜ਼ਿੰਦਗੀ 'ਚ ਆਪ ਭਰਨਾ ਪੈਣਾ ਹੈ ਆਪਣੀ ਜ਼ਿੰਦਗੀ ਦੇ ਕਲਾਕਾਰ ਬਣਨਾ ਪੈਣਾ ਹੈ ਕਿੱਡੀ ਕਮਾਲ ਦੀ ਗੱਲ ਹੈ ਕਿ ਇਹ ਕਿਸੇ ਨੇ ਥੋੜਾ ਭਰ ਦੇਣਾ ਜ਼ੋਰ ਲਾਈ ਜਾਂਦੀ ਹੈ ਮਾਂ ਕਹਿੰਦੀ ਹੈ ਤੂੰ ਮਰ ਜਾ ਉੱਠ ਪੈ ਉਹਨੇ ਥੋੜਾ ਰੰਗ ਭਰ ਦੇਣਾ ਹਿੰਮਤ ਤੇ ਸਾਨੂੰ ਕਰਨੀ ਪੈਣੀ ਨਾ ਉਹ ਤੇ ਛਿੱਤਰ ਮਾਰਦੇ ਨੂੰ ਉੱਠੋ ਕੰਮ ਕਰੋ ਮਿਹਨਤ ਕਰੋ ਨਹੀਂ ਬੰਦਾ ਕਰਨਾ ਚਾਹੁੰਦਾ ਫਿਰ ਕੀ ਕਰੇ ਕਿਸੇ ਦੀ ਜ਼ਿੰਦਗੀ ਕਿਸੇ ਦਾ ਸਾਡੀ ਜ਼ਿੰਦਗੀ ਚ ਕੋਈ ਦਖਲ ਨਹੀਂ। ਮਾਫ ਕਰਨਾ ਭਾਵੇਂ ਉਹ ਮਾਂ ਪਿਓ ਹੋਣ, ਭਾਵੇਂ ਹੋਣ ਦੋਸਤ ਮਿੱਤਰ, ਭਾਵੇਂ ਹੋਣ ਰਿਸ਼ਤੇਦਾਰ, ਭਾਵੇਂ ਹੋਣ ਟੀਚਰ, ਮਾਫ ਕਰਨਾ ਭਾਵੇਂ ਹੋਵੇ ਗੁਰੂ। ਜੇ ਅਸੀਂ ਜ਼ਿੰਦਗੀ ਚ ਦਖਲ ਦੇਣਾ ਉਹਨੂੰ ਅਗਲੇ ਨੂੰ ਦੇਣ ਦੇਣਾ ਦਖਲ ਦੇਣ ਨਹੀਂ ਨਾ ਦੇਣਾ ਨਹੀਂ ਚਾਹੁੰਦੇ ਵੀ ਦੇ ਨਾ ਦਖਲ ਮੇਰੀ ਜ਼ਿੰਦਗੀ ਚ, ਫਿਰ ਨਹੀਂ ਦੇ ਸਕਦਾ। ਸੱਚਾ ਸਤਿਗੁਰ ਕਿਆ ਕਰੇ, ਪੜ੍ਹ ਲਓ ਬੋਲ ਕੇ।
ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਜੂ ਅੰਧੇਕ ਨਾ ਲੱਗਈ, ਜਿਉਂ ਬਾਂਸ ਬਜਾਈਏ ਫੂਕ।
ਕਦੇ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ, ਭਾਈ ਇੱਕ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ। ਕਦੇ ਇੱਕ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ, ਕਦੇ ਇੱਕ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ। ਉਹ ਇੱਕ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ, ਇੱਕ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ। ਕਦੇ ਇੱਕ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ, ਇੱਕ ਨਾ ਲੱਗਦੀ ਜੀ ਅਕਲ ਦੇ ਅੰਨਿਆਂ ਨੂੰ।
ਸੱਚਾ ਸਤਿਗੁਰ ਕਰੇਗੀ। ਹੁਣ ਟੀਚਰ ਅਗਲਾ ਕਹਿੰਦਾ ਮਰ ਜੇ ਮੈਂ ਪੜ੍ਹਾਇਆ ਸਾਰਿਆਂ ਨੂੰ, ਹੈ ਇੱਕ ਸੌ ਚੋਂ ਪਚਾਨਵੇਂ ਨੰਬਰ ਲੈ ਕੇ ਆਇਆ ਤੇ ਤੂੰ ਪੰਜ। ਮੈਂ ਤੇ ਇੱਕੋ ਜਿਹਾ ਹੀ ਪੜ੍ਹਾਇਆ ਸੀ ਕਲਾਸ, ਮੈਂ ਵੀ ਵੱਖਰਾ ਥੋੜਾ ਪੜ੍ਹਾਇਆ, ਇੱਕੋ ਸਕੂਲ ਹੈ ਇੱਕੋ ਕਲਾਸ ਹੈ, ਤੇ ਅਗਲੇ ਤੇ ਆਪਣੇ ਰੰਗ ਭਰਨੇ ਪੈਣੇ ਆ। ਸਿੱਖੀ ਦਾ ਰੰਗ ਵੀ ਆਪੇ ਭਰਨਾ ਪੈਣਾ। ਸਿੱਖੀ ਦੀਆਂ ਅਕੈਡਮੀਆਂ ਖੁੱਲ ਗਈਆਂ ਜੀ, ਸਾਰਾ ਪੰਜਾਬ ਸਿੱਖ ਬਣ ਜੂਗਾ ਜੀ। ਮੈਨੂੰ 20 ਸਾਲ 25 ਸਾਲ ਵੇਖਦੇ ਨੂੰ ਹੋਵੇ, ਪੜ੍ਹਦੇ ਸਿੱਖ ਅਕੈਡਮੀਆਂ ਵਿੱਚ ਵਰਦ ਯੂਨੀਫਾਰਮਾਂ ਪਾ ਕੇ ਜਾਂਦੇ, ਵਰਦੀਆਂ ਪਾ ਕੇ ਜਾਂਦੇ, ਚੋਲੇ ਪਾ ਕੇ ਜਾਂਦੇ ਹੈ, ਤੇ 2 ਲੱਖ ਬੱਚਾ ਪੜ੍ਹਦਾ ਹੋਣਾ, ਛੱਡੋ 2 ਲੱਖ ਪੜ੍ਹਦਾ ਹੋਣਾ, ਹਰ ਸਾਲ 10-15 ਹਜ਼ਾਰ ਬੱਚਾ 10-10ਵੀਂ ਕਰਕੇ ਬਾਹਰ ਨਿਕਲਦਾ। ਫਿਰ ਤੇ ਸਿੱਖ ਹੀ ਸਿੱਖ ਚਮਕਣੇ ਚਾਹੀਦੇ ਸੀ, ਅਗਲਾ ਹੁਣ ਸਾਰੀ ਲਾ ਦਿੰਦਾ। ਸਿੱਖ ਅਕੈਡਮੀਆਂ ਚ ਨਹੀਂ ਬਣਾਏ ਜਾ ਸਕਦੇ, ਜੇ ਉਹ ਬਣਨਗੇ ਜਿਹੜੇ ਬਣਨਾ, ਅਸੀਂ ਕਿਤੇ ਅਕੈਡਮੀਆਂ ਚ ਪੜ੍ਹ ਕੇ ਬਣੇ ਸੀ? ਜਿਹੜਾ ਸਿੱਖ ਬਣਦਾ ਬਣ ਜਾਂਦਾ ਅਕੈਡਮੀ ਚ, ਅਖੇ ਟੀਚਰ ਬਣਾ ਦੇਣਗੇ ਯਾਰ। ਗੁਰੂ ਨਾਨਕ ਪਾਤਸ਼ਾਹ ਦੇ ਘਰੇ ਸ਼੍ਰੀ ਚੰਦ ਨਹੀਂ ਬਣਿਆ, ਭਾਈ ਲੈਣਾ ਜੀ ਬਾਹਰੋਂ ਆ ਕੇ ਬਣਗੇ। ਗੁਰੂ ਰਾਮਦਾਸ ਜੀ ਦੇ ਘਰ ਪਿਰਥੀ ਚੰਦ ਨਹੀਂ ਬਣਿਆ। ਇਹ ਤੋਂ ਵਧੀਆ ਮਾਹੌਲ ਵਧੀਆ ਹੋਊ ਨਾ, ਸਿੱਖੀ ਫਿਰ ਮਿਲ ਜੂ। ਵੀ ਗੁਰੂ ਰਾਮਦਾਸ ਜੀ ਵਰਗਾ ਮਾਹੌਲ ਬਣਾ ਲਓ ਤੁਸੀਂ, ਗੁਰੂ ਰਾਮਦਾਸ ਜੀ ਦੇ ਘਰ ਵਰਗਾ ਮਾਹੌਲ ਕਿੱਥੋਂ ਲਿਆਓਗੇ? ਪਿਰਥੀ ਚੰਦ ਉੱਥੇ ਹੀ ਸੀ, ਇਦੋਂ ਵਧੀਆ ਕੀ ਮਾਹੌਲ ਨਹੀਂ। ਜਿਹਨੇ ਮਾਹੌਲ ਬਣਾਉਣਾ ਹੈ ਉਹਨੇ ਭੈੜੇ ਮਾਹੌਲ ਚ ਵੀ ਸਿੱਖ ਬਣਿਆ ਰਹਿਣਾ, ਜਿਹਨੇ ਨਹੀਂ ਬਣਨਾ ਉਹਨੇ ਚੰਗੇ ਭਲੇ ਮਾਹੌਲ ਚ ਵੀ ਨਹੀਂ ਬਣਨਾ। ਇਹ ਤੇ ਬੰਦਾ ਕੁਦਰਤ ਦਾ ਵੇਖੋ ਕ੍ਰਿਸ਼ਮਾ ਹੈ, ਆਜ਼ਾਦ ਹੈ। ਮੈਂ ਗੱਲ ਉਹੀ ਹੈ ਨਾ ਵੀ ਆਪੇ ਜਿਹਾ ਬੀਜਾ, ਦੂਜਾ ਤੇ ਲਾਈਫ ਚ ਹੈ ਹੀ ਨੀ ਕੋਈ, ਜੇ ਥਾਂ ਹੀ ਨੀ ਦੇਣਾ ਮਤਲਬ ਹੀ ਕੋਈ ਨੀ। ਦੂਜਾ ਬੰਦਾ ਕਿਤੇ ਜ਼ਿੰਮੇਵਾਰ ਉਹ ਬਣ ਜਾਏਗਾ, ਕਿਸੇ ਹੋਰ ਦੀ ਰਿਸਪੋਂਸੀਬਿਲਟੀ ਕੋਈ ਨਹੀਂ ਹੈ, ਜ਼ਿੰਮੇਵਾਰੀ ਆਪਣੀ ਆਪ ਚੱਕਣੀ ਪੈਣੀ। ਜਿਹੜਾ ਬੀਜਣਾ ਉਹ ਵੱਢਣਾ ਪੈਣਾ ਹੀ ਪੈਣਾ, ਮਤਲਬ ਹੀ ਕੋਈ ਨੀ ਬੰਦਾ ਬਚ ਜੇ। ਇਹ ਸਿਸਟਮ ਹੀ ਏਦਾਂ ਦਾ, ਵਿਧਾਨ ਹੀ ਏਦਾਂ, ਇਹ ਤੇ ਕਿਤੇ ਬਣਿਆ ਹੀ ਨਹੀਂ, ਇਹ ਤੇ ਪੇੜਾ ਬਹਿ ਗਿਆ ਸਾਡੇ ਢਾਂਚੇ ਦਾ। ਜਦੋਂ ਨਹੀਂ ਕੋਈ ਕੰਮ ਹੁੰਦਾ ਉਹਨੇ ਲਿਖਿਆ ਹੀ ਫਿਰ ਏਦਾਂ ਸੀ ਜੀ, ਉਹਨੇ ਕੀਤਾ ਹੀ ਏਦਾਂ ਸੀ ਜੀ, ਉਹਨੇ ਬਣਾਇਆ ਹੀ ਏਦਾਂ ਸੀ ਜੀ, ਕਹੀ ਜਾਓ ਏਦਾਂ ਜੀ। ਇਹ ਅਸੀਂ ਲਿਖਣਾ ਸਾਡਾ ਢਾਂਚਾ, ਅਸੀਂ ਸਾਡਾ ਸਿਸਟਮ। ਹੁਣ ਆਰਮੀ ਚ ਬੱਚੇ 4 ਸ਼ਹੀਦ ਹੋਏ, ਅਗਲਾ ਕਵੇ ਵੇਖੋ ਜੀ ਲਿਖੀ ਏਨੀ ਸੀ, ਕਹਿ ਦੂ ਕੋਈ? ਰੱਬ ਨੇ ਲਿਖੀ ਹੈ ਕਿ ਇਹ ਕੰਟਰੀਆਂ ਦੇ ਫੈਸਲੇ ਨੇ ਵੀ ਜੰਗ ਕਰਨੀ ਹੈ? ਬੋਲੋ, ਕੰਟਰੀਆਂ ਦੇ ਫੈਸਲੇ, ਬੰਦਿਆਂ ਦੇ ਫੈਸਲੇ, ਉਹਦੇ ਫਿਰ ਉਹਨਾਂ ਨੇ ਤੇ ਕਰਨੀ ਹੈ ਡਿਊਟੀ, ਕਰਨੀ ਹੈ ਆਪਣਾ ਫਰਜ਼ ਨਿਭਾਉਣਾ ਆਪਣਾ। ਇੱਥੇ ਰੱਬ ਨੇ ਲਿਖਿਆ ਵੀ ਕੋਈ 30 ਸਾਲ ਦਾ, ਕੋਈ 40 ਸਾਲ ਦਾ, ਕੋਈ 35 ਸਾਲ ਦਾ, ਕੋਈ 25 ਸਾਲ ਦਾ, ਵੀ ਇਹ 25-25 ਸਾਲ ਦੇ ਮਰਨਗੇ, ਸ਼ਹੀਦ ਹੋਣਗੇ। ਇਹ ਰੱਬ ਨੇ ਲਿਖ ਕੇ ਭੇਜਿਆ ਕਿਤੇ? ਬੰਦਿਆਂ ਨੇ ਲਿਖਿਆ। ਲੀਡਰ ਘਰੇ ਬਹਿ ਕੇ ਅਗਲਾ ਕਰ ਦਿੰਦਾ, ਹਾਂਜੀ ਕਰ ਦਿਓ ਜੀ, ਬਸ ਕਰ ਦਿਓ ਕੰਮ, ਚਾਹੇ ਚਾਈਨਾ ਵਾਲੇ ਹੈ, ਚਾਹੇ ਇੰਡੀਆ ਵਾਲੇ, ਚਾਹੇ ਪਾਕਿਸਤਾਨ ਵਾਲੇ ਹੈ, ਇਹ ਲੀਡਰ ਲਿਖਦੇ ਹੈ, ਇਹ ਫੈਸਲੇ ਕਰਦੇ ਹੈ, ਫੈਸਲੇ ਲੀਡਰਾਂ ਦੇ। ਘੁੱਗੀ ਮਾਰ ਦੇਣੀ ਹੈ ਆਪਾਂ ਕਹਿੰਦੇ ਸਾਈਨ ਹੀ ਕਰ ਦੇਣੇ ਹੈ, ਓਕੇ ਕਹਿ ਦੇਣਾ ਅਗਲਾ, ਫਿਰ ਜਿਹੜਾ ਜੂਝਦਾ, ਜਿਹੜਾ ਅੱਜ ਹੁਣ ਆਪਾਂ ਵੇਖਦੇ ਹੀ ਹਾਂ ਬਈ ਘੱਟ ਤੋਂ ਘੱਟ ਚਾਰ ਅੱਜ ਸੰਸਕਾਰ ਪੰਜਾਬ ਦੇ ਵਿੱਚ ਹੋ ਰਹੇ, ਚਾਰ ਨੌਜਵਾਨਾਂ ਦੀਆਂ ਲਾਸ਼ਾਂ ਆਈਆਂ, ਸਰੀਰ ਆਏ, ਤੇ ਇਹਨਾਂ ਦੀ ਹਮਦਰਦੀ ਨਹੀਂ, ਬਾਕੀ ਵੀ ਜਿੰਨੇ ਹੋਏ ਹੈ ਪੂਰੇ ਇੰਡੀਆ ਦੇ ਵਿੱਚ ਹੋਏ ਹੈ, ਇਹ ਤੇ ਇਹਨਾਂ ਨੇ ਲਿਖਣਾ ਹੁੰਦਾ। ਮੈਂ ਉਹਨਾਂ ਦੇ ਨਾਮ ਵੀ ਨੋਟ ਕੀਤੇ ਸੀ ਜਿਹੜੇ ਚਾਰ ਅੱਜ ਆਪਣੇ ਆਰਮੀ ਦੇ ਵਿੱਚ, ਇੱਕ ਸਰਦਾਰ ਗੁਰਤੇਜ ਸਿੰਘ ਬੀਰੇ ਵਾਲਾ ਪਿੰਡ ਤੋਂ ਮਾਨਸਾ ਜ਼ਿਲ੍ਹਾ, ਤੇ ਇੱਕ ਸਰਦਾਰ ਮਨਦੀਪ ਸਿੰਘ ਪਿੰਡ ਸੀਲ ਪਟਿਆਲਾ ਇੱਥੇ ਦਾ, ਇੱਕ ਸਰਦਾਰ ਗੁਰਵਿੰਦਰ ਸਿੰਘ ਤੋਲਾਵਾਲ ਇਹ ਵੀ ਸੰਗਰੂਰ ਜ਼ਿਲ੍ਹੇ ਦਾ, ਤੇ ਇੱਕ ਭਾਈ ਸਤਨਾਮ ਸਿੰਘ, ਸਰਦਾਰ ਸਤਨਾਮ ਸਿੰਘ ਭੋਜਰਾਜ ਗੁਰਦਾਸਪੁਰ ਦਾ। ਚਾਰ ਨੌਜਵਾਨ ਪੰਜਾਬ ਦੇ ਸ਼ਹੀਦ ਹੋਏ, ਚਾਰ ਸਿਵੇ ਬਲੇ। ਹੁਣ ਉੱਥੇ ਅਗਲਾ ਭੋਗ ਦੇ ਉੱਤੇ ਬੰਦਾ ਬੈਠਾ ਹੋਵੇ, ਉਹ ਫੌਜੀਆਂ ਦੇ ਜਦੋਂ ਸੰਸਕਾਰ ਤੋਂ ਬਾਅਦ ਭੋਗ ਪੈਣਾ, ਤੇ ਭੋਗ ਜਗਾ ਕਵੇ ਚੁੱਪ ਕਰੋ ਜੀ, ਜਿੱਦੀ ਜਿੰਨੀ ਲਿਖੀ ਸੀ ਲਿਖੀ ਲੀਡਰਾਂ ਨੇ ਹੈ, ਇਹ ਢਾਂਚਾ ਆ, ਸਿਸਟਮ ਹੈ, ਹੁਣ ਬਦਲਾ ਲੈਣ ਤੁਰ ਪਓ। ਬਦਲਾ ਲੈਣਾ, ਬਦਲੇ ਵੀ ਜਿਹੜੇ ਨੇ ਨਾ ਕੰਟਰੀਆਂ ਤੋਂ ਬਦਲੇ ਲਏ ਜਾਂਦੇ ਆ ਉਹਨਾਂ ਨਾਲੋਂ ਮਜ਼ਬੂਤ ਬਣ ਕੇ, ਏਦਾਂ ਤੇ ਉਹਨਾਂ ਦੇ ਤੁਸੀਂ ਮਾਰ ਦੋ, ਤੁਹਾਡੇ ਮਾਰੀ ਜਾਣ ਮਾਰੀ ਚੱਲੀ ਇੱਕ ਦੂਜੇ ਦੇ, ਇੱਧਰ ਵੀ ਮਾਵਾਂ ਤੇ ਉੱਧਰ ਵੀ, ਉਹ ਵੀ ਕਿਸੇ ਦੇ ਪੁੱਤ ਹੈ ਤੇ ਸਾਡੇ ਵੀ ਕਿਸੇ ਦੇ ਪੁੱਤ ਹੈ। ਇਹ ਤੇ ਮਜ਼ਬੂਤ ਕਰਨੀਆਂ ਪੈਣੀਆਂ ਕੰਟਰੀਆਂ ਆਪਣੀਆਂ। ਅਗਲਾ ਬਦਲਾ ਲਿਆ ਜਾਂਦਾ ਹੈ ਵੀ ਹਰ ਚੀਜ਼ ਬਣਦੀ ਹੈ ਇੱਥੇ, ਮਜ਼ਬੂਤ ਬਣ ਕੇ ਵਿਖਾਵਾਂ। ਅੱਜ ਲੀਡਰ ਜਿਹੜੇ ਕਹਿੰਦੇ ਵੀ 40 ਏਦਾਂ ਕਰ ਦਿਆਂਗੇ, ਆਹ ਕਰ ਦਿਆਂਗੇ, ਕਰਕੇ ਵਿਖਾਓ, ਕਾਪੀ 5 ਸਾਲਾਂ ਦੇ ਵਿੱਚ ਉਹਨਾਂ ਨਾਲੋਂ ਵਧੀਆ ਇੰਡਸਟਰੀ ਨਾ ਖੜੀ ਕਰਦੀ, ਸਾਨੂੰ ਕਹਿ ਦਿਓ ਇਹ ਬਦਲਾ ਐ ਕਹੋ ਤੋ ਵੇਖਿਓ। ਅਸੀਂ ਇਹਨਾਂ ਚ ਅੱਜ ਜਿੰਨੇ ਤੁਸੀਂ 40 ਸਾਡੇ ਕਿੰਨੇ ਟੋਟਲ ਕਿੰਨੇ ਸੀ, 20 ਸਾਡੇ ਤੁਸੀਂ ਸ਼ਹੀਦ ਕੀਤੇ ਆ ਨਾ, ਤੇ 20 ਫੈਕਟਰੀਆਂ ਇਹਨਾਂ ਦੇ ਨਾਂ ਤੇ ਲਾਵਾਂਗੇ, 20,000 ਬੰਦੇ ਨੂੰ ਰੁਜ਼ਗਾਰ ਦੇਵਾਂਗੇ, ਤੇ ਇਹੋ ਜਿਹੀਆਂ ਚੀਜ਼ਾਂ ਬਣਾ ਦੇਵਾਂਗੇ, ਚਾਈਨਾ ਕਨੀ ਮੂੰਹ ਨਹੀਂ ਕਰਾਂਗੇ ਲੀਡਰ ਦੇਣ ਗਿਆ। ਇਹ ਹੈ ਬਦਲੇ, ਇਦਾਂ ਹੁੰਦੇ, ਇੰਨੀ ਮਜ਼ਬੂਤ ਕਰ ਦਿਆਂਗੇ ਅਸੀਂ ਆਪਣੇ ਦੇਸ਼ ਨੂੰ, ਆਪਣੀ ਕੰਟਰੀ ਨੂੰ। ਅਗਲਾ ਧਮਕੀ ਕਿਵੇਂ ਦੇ ਜਾਏਗਾ, ਉਹ ਮਜ਼ਬੂਤੀ ਕਿੱਥੋਂ ਆਉਂਦੀ ਹੈ, ਉਹ ਜਦੋਂ ਤੁਸੀਂ ਸਿਸਟਮ ਖੜਾ ਕਰਦੇ ਨੇ। ਯਾਰ ਇੱਥੇ ਤੇ ਮੈਨੂੰ ਕੱਲ ਦੱਸੇ ਮੁੰਡਾ 500 ਸਰਪੰਚ ਨੇ ਕਹਿੰਦਾ ਕਿਹਾ ਮੇਰਾ ਨਾਂ ਪਵਾਤਾ, ਆ ਜਿਹੜਾ ਸਕੀਮਾਂ ਚੱਲਦੀਆਂ ਨੇ ਗਵਰਨਮੈਂਟ ਵੱਲੋਂ, ਉਹ ਮੈਨੂੰ ਕਹਿੰਦਾ ਤੇਰੇ ਅਕਾਊਂਟ ਦੇ ਵਿੱਚ 3,000 ਰੁਪਈਆ ਆਏਗਾ, ਕਹਿੰਦਾ ਹਾਂ, ਤੇ 500 ਤੂੰ ਰੱਖ ਲਈ, 2,500 ਮੈਨੂੰ ਕਢਾ ਕੇ ਦੇ ਦੇ। 3,000 ਇੱਕ ਬੰਦੇ ਦੇ ਅਕਾਊਂਟ ਚ ਆਊ ਤੇ ਤੇਰਾ ਨਾਂ ਪਵਾਤਾ, ਦਿਹਾੜੀ ਦਿਹੁੜੀ ਤੇ ਤੂੰ ਕੋਈ ਨੀ ਜਾਣਾ, ਤੈਨੂੰ ਆਊ 3,000 ਤੇ 500 ਮੈਨੂੰ ਦੇ ਦੀ, ਤੇ ਫਿਰ 2,000 ਮੈਨੂੰ ਉਹ ਦੱਸੇ, ਕਹਿੰਦਾ 5,000 ਆਇਆ, ਕਹਿੰਦਾ ਮੇਰੇ ਅਕਾਊਂਟ ਚ, ਤੇ ਮੈਂ ਕਹਿੰਦਾ ਉਹਨੂੰ ਕਹਿ ਕੇ ਵੀ ਛੱਡ ਖੇੜਾ, ਮੈਨੂੰ ਇਹੋ ਜਿਹੇ ਕੰਮਾਂ ਦੀ ਲੋੜ ਨਹੀਂ। ਮਤਲਬ ਕਹਿਣ ਦਾ ਵੀ ਇੱਕ ਇੱਕ ਬੰਦਾ 3,000 ਤੇ ਜੇ 50 ਦੇ ਨਾਂ ਵੀ ਪਵਾਤੇ ਤੇ ਲਾਓ ਹਿਸਾਬ ਕਿੰਨਾ ਬਣਦਾ। ਤਾਂ ਹੀ ਅਗਲਾ 50-50 ਲੱਖ ਰੁਪਈਆ ਖਰਚ ਦਿੰਦਾ, ਸਰਪੰਚੀ ਮਿਲਣੀ ਚਾਹੀਦੀ ਹੈ, ਸਾਰੇ ਨਹੀਂ ਹੋਣੇ ਪਰ ਬਹੁਤਿਆਂ ਦਾ ਹਾਲ ਇਹੋ ਹੀ ਹੈ, ਸੱਚ ਹੈ, ਇਹ ਲੁੱਟ ਕੇ ਖਾਂਦੇ ਨੇ। ਤੇ ਜੇ ਸਿਸਟਮ ਬਣਾ ਕੇ ਵਿਖਾਓ ਨਾ, ਢਾਂਚਾ ਬਣਾ ਕੇ ਵਿਖਾਓ, ਏਦਾਂ ਹੀ ਮਜ਼ਬੂਤ ਕਰ ਦਿਓ ਕੰਟਰੀਆਂ ਦਾ ਢਾਂਚਾ ਜਿਹੜਾ ਆ, ਵੀ ਇਹ ਬਦਲੇ ਹੁੰਦੇ ਨੇ, ਵੀ ਅਸੀਂ ਕਰਕੇ ਵਿਖਾਵਾਂਗੇ ਤੁਹਾਨੂੰ। ਕਿਹੜੀ ਗੱਲ ਕਰਦੇ ਤੁਸੀਂ, ਮੈਂ ਕੱਲ ਵੇਖਦਾ ਸੀ ਇੱਕ ਨਾ ਪੱਤਰਕਾਰ ਬੀਬੀ, ਸਰਜੀਕਲ ਸਟ੍ਰਾਈਕ ਹੋਈ ਜਦੋਂ ਪਾਕਿਸਤਾਨ ਤੇ, ਕਹਿੰਦੀ ਪ੍ਰਧਾਨ ਮੰਤਰੀ ਨਾਲ ਗੱਲ ਕਰਦੀ, ਕਹਿੰਦੀ ਤੁਸੀਂ ਸਰਜੀਕਲ ਸਟ੍ਰਾਈਕ ਕੀਤੀ, ਇਹ ਫਿਰ ਤੁਸੀਂ ਕਿਵੇਂ ਸੋਚਿਆ, ਮਤਲਬ ਤੁਸੀਂ ਕੀਤੀ। ਉਹੀ ਪੱਤਰਕਾਰ ਬੀਬੀ ਉੱਥੇ ਕਹਿੰਦੀ ਹੈ ਪ੍ਰਧਾਨ ਮੰਤਰੀ ਜੀ ਤੁਹਾਨੂੰ ਕ੍ਰੈਡਿਟ ਦੇਣਾ, ਇਹ ਤੁਸੀਂ ਕੀਤੀ। ਤੇ ਅੱਜ ਜਦੋਂ ਚਾਈਨਾ ਵਾਲਾ ਹੋ ਗਿਆ ਇੱਥੇ, ਉਹ ਕਹਿੰਦੀ ਇਹਨਾਂ ਦੀ ਆਫਿਸਰਾਂ ਦੀ ਗਲਤੀ ਹੈ, ਇਹਨਾਂ ਨੇ ਕਿਉਂ ਨਹੀਂ ਉੱਥੇ ਕੀਤਾ? ਮਤਲਬ ਜਿੱਦਣ ਗਲਤ ਹੋ ਗਿਆ ਸਾਡੇ ਮਰਨਗੇ, ਉਦਣ ਜ਼ਿੰਮੇਵਾਰ ਆਫਿਸਰ ਨੇ ਆਰਮੀ ਹੈ, ਤੇ ਜਿੱਦਣ ਚੰਗਾ ਕਰਕੇ ਆਉਣਗੇ, ਅਗਲੇ ਦੇ ਜਹਾਜ਼ ਵਾੜ ਕੇ ਜਾ ਕੇ ਕੰਮ ਕੁਛ ਕਰਕੇ ਆਉਣਗੇ, ਉਦਣ ਕਹਿਣਗੇ ਕ੍ਰੈਡਿਟ ਲੀਡਰਾਂ ਦਾ, ਲੀਡਰਾਂ ਦਾ ਫੈਸਲਾ। ਜ਼ਿੰਮੇਵਾਰੀ ਵੀ ਚੱਕੋ, ਜੇ ਤੁਸੀਂ ਕ੍ਰੈਡਿਟ ਖਾਣਾ ਹੈ ਤੇ ਗਲਤ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ, ਤੇ ਜਾਂ ਫਿਰ ਕ੍ਰੈਡਿਟ ਵੀ ਪੂਰੇ ਦਾ ਪੂਰਾ ਆਰਮੀ ਨੂੰ ਦਿਓ। ਜ਼ਿੰਮੇਵਾਰੀ ਵੀ ਆਰਮੀ ਦੀ ਤੇ ਕ੍ਰੈਡਿਟ ਜਿੱਦਣ ਮਿਲਦਾ, ਜਿੱਦਣ ਕੋਈ ਚੰਗਾ ਕਰਕੇ ਆਉਂਦੇ ਨੇ, ਉਦਣ ਲੀਡਰ ਹਾਰ ਨਾ ਪਵਾਵੇ, ਉਦਣ ਆਰਮੀ ਨੂੰ ਪਾਓ। ਉਦਣ ਫਿਰ ਚੌੜੇ ਹੋ ਕੇ ਵੋਟਾਂ ਦਾ ਚੱਕਰ ਪੈ ਜਾਂਦਾ ਵੀ ਉਦਣ ਫਿਰ ਅਸੀਂ ਕਹਿੰਦੇ ਸਾਨੂੰ ਵੋਟਾਂ ਚਾਹੀਦੀਆਂ ਨੇ, ਤੇ ਜਿੱਦਣ ਸਾਡੇ ਵਾਲੇ ਕਰ ਜਾਂਦੇ ਨੇ ਫਿਰ ਉਹਨਾਂ ਤੇ ਸੁੱਟ ਦਿਓ ਸਾਰੀ ਗੱਲ। ਮਤਲਬ ਕਹਿਣ ਦਾ ਯਾਰ, ਹੁਣ ਆ ਮੈਂ ਸੁਣਦਾ, ਬਦਲੇ ਲਵੋ ਯਾਰ, ਇਹਦਾ ਗੱਲ ਪੁਆਇੰਟ ਇਹ ਹੈ ਵੀ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਬਦਲੇ ਲਏ ਜਾਂਦੇ ਆ ਨਾ, ਅਗਲਾ ਜਦੋਂ ਇੰਨੇ ਪੂਰਾ ਮਜ਼ਬੂਤ ਹੋ ਕੇ ਖੜਾ ਹੁੰਦਾ ਹੈ ਤੇ ਅਗਲਾ ਉਹਦੇ ਮੂੰਹ ਕੰਨੀ ਵੇਖਦਾ ਰਹਿੰਦਾ, ਉਹ ਬਦਲਾ ਹੈ, ਉਹ ਬਦਲਾ ਹੈ। ਅਗਲਾ ਕਹਿੰਦਾ ਯਾਰ ਇੱਡੀ ਮਜ਼ਬੂਤ ਦੇਸ਼ ਬਣ ਗਿਆ, ਇੰਨਾ ਤਕੜਾ ਹੋ ਗਿਆ ਇਹ ਦੇਸ਼, ਆਸਮਾਨ ਸਾਡੇ ਤੈਨੂੰ ਸਾਡੀ ਲੋੜ ਪਊਗੀ ਇੱਕ ਦਿਨ, ਐਸਾ ਕੁਛ ਬਣਾਵਾਂਗੇ। ਕਿਹੜੀਆਂ ਗੱਲਾਂ ਕਰਦੇ ਹੋ, 5 ਸਾਲ ਦੇ ਦਿਓ, 5 ਸਾਲਾਂ ਚ ਵੇਖਿਓ ਤੁਹਾਨੂੰ ਇੱਧਰ ਨਾ ਆਉਣਾ ਪਿਆ, ਤਰਲੇ ਕਰਨੇ ਪਏ ਵੀ ਆਹ ਚੀਜ਼ ਕਿਤੇ ਸਾਨੂੰ ਦੇ ਦਿਓ। ਅਗਲੇ ਅੱਖਾਂ ਕੱਢਦੇ ਨੇ, ਕੈਨੇਡਾ ਵਾਲਿਆਂ ਨੇ ਵਾਇਰਸ ਇਹ ਮੰਨਿਆ, ਇਹ ਜਾਂਦਾ ਵੀ ਚੀਨ ਨੇ ਸਾਰੀ ਦੁਨੀਆ ਚ ਫੈਲਾਇਆ, ਇਹ ਕਹਿੰਦੇ ਆ ਨਾ। ਪਰ ਕਮਾਲ ਦੀ ਗੱਲ ਹੈ, ਕੈਨੇਡਾ ਵਾਲਿਆਂ ਨੇ ਅੰਬੈਸੀਆਂ ਵੀ ਖੋਲਤੀਆਂ, ਵੀਜੇ ਵੀ ਖੋਲਤੇ। ਚਾਈਨਾ ਨੂੰ ਕਹਿੰਦੇ ਨੇ ਤੁਹਾਡੇ ਵੀਜੇ ਖੁੱਲੇ, ਅੰਬੈਸੀਆਂ ਖੁੱਲੀਆਂ, ਪਰ ਇੰਡੀਆ ਦੀਆਂ ਨਹੀਂ ਖੁੱਲੀਆਂ। ਪਤਾ ਕਿਉਂ? ਕਹਿੰਦੇ ਨੇ ਚਾਈਨਾ ਬਿਨਾਂ ਸਾਡਾ ਸਰਨਾ ਨਹੀਂ ਹੈ, ਜੇ ਇੱਥੋਂ ਮਾਲ ਦੀ ਲੋੜ ਹੈ, ਸਮਾਨ ਦੀ ਲੋੜ ਹੈ। ਸਿਸਟਮ ਉਹਨਾਂ ਨੇ ਚਾਈਨਾ ਵਾਲਿਆਂ ਨੇ ਸਾਥੋਂ ਬਣਾ ਲਿਆ, ਪਰ ਸਾਨੂੰ ਬਣਾਉਣਾ ਪੈਣਾ, ਇਹ ਬਦਲਾ ਹੁੰਦਾ। ਅਗਲਾ ਕਹਿੰਦਾ ਤੇਰਾ ਪੁੱਤ ਸੈੱਟ ਹੋ ਗਿਆ, ਤੈਨੂੰ ਦੋਵੇਂ ਸੈੱਟ ਕਰਕੇ ਵਿਖਾਊ, ਗੱਲ ਕਿਹੜੀ ਕਰਦਾ ਤੂੰ। ਅਗਲਾ ਕਹਿੰਦਾ ਮੈਂ 3 ਮੰਜ਼ਲੀ ਕੋਠੀ ਪਾਲੀ, ਤੈਨੂੰ 5 ਮੰਜ਼ਲੀ ਨਾ ਪਾ ਕੇ ਵਿਖਾਈ, ਫਿਰ ਵੇਖੀ। ਇਹ ਅਸਲ ਗੱਲ ਅੱਜ ਜੇ ਕਿਸੇ ਦੇ ਮਾਵਾਂ ਦੇ ਪੁੱਤ, ਮੈਂ ਤੇ ਇੱਕ ਵਾਰ ਅੱਗੇ ਵੀ ਸਟੇਟਮੈਂਟ ਦਿੱਤੀ ਸੀ, ਕਈ ਸਾਲ ਪਹਿਲਾਂ ਆਪਾਂ ਗੱਲ ਕੀਤੀ ਸੀ, ਉਦੋਂ ਵੀ ਇੱਕ ਵਾਰੀ ਪਠਾਨਕੋਟ ਹੋਇਆ ਸੀ, ਤੇ ਉਦੋਂ ਵੀ ਆਪਾਂ ਗੱਲ ਕੀਤੀ ਸੀ ਵੀ ਲੀਡਰਾਂ ਨੂੰ ਚਾਹੀਦਾ ਵੀ ਇਹਨਾਂ ਦੇ ਬੱਚਿਆਂ ਨੂੰ ਆਰਮੀ ਵਿੱਚ ਭਰਤੀ ਕਰੋ। ਅਗਲਾ ਜਦੋਂ ਨਾ ਜਿੰਨੇ ਵੱਡੇ ਤੋਂ ਲੈ ਕੇ ਛੋਟੇ ਸਟੇਟ ਦੇ ਹੁਣ ਲੀਡਰ, ਚੀਫ ਮਿਨਿਸਟਰ ਤੇ ਚਾਹੇ ਪ੍ਰਧਾਨ ਮੰਤਰੀ, ਜਿਹੜੇ ਉੱਪਰ ਵਾਲੇ ਨੇ ਸੈਂਟਰ ਵਾਲੇ ਲੀਡਰ, ਉਹਨਾਂ ਦੇ ਵੀ 2-2 ਨਿਆਣੇ, 3-3 ਨਿਆਣੇ ਉਹਨਾਂ ਦੇ ਵਿੱਚੋਂ ਵੀ ਆਰਮੀ ਚ ਲੈਣੇ ਚਾਹੀਦੇ ਨੇ। ਸਾਰਿਆਂ ਦੇ ਜੇ 2 ਨੇ ਤੇ 1 ਆਰਮੀ ਚ ਲਓ, ਚਾਹੇ ਕੁੜੀ ਹੈ ਚਾਹੇ ਮੁੰਡਾ। ਤੇ ਜਿੱਦਣ ਹੋਵੇ ਇਹੋ ਜਿਹੀ ਜੰਗ, ਲੀਡਰਾਂ ਦੇ ਨਿਆਣੇ ਅੱਗੇ ਲੱਗੇ ਹੋਣ, ਚਾਹੇ ਪਾਕਿਸਤਾਨੀ ਨੇ ਚਾਹੇ ਇੰਡੀਆ ਵਾਲੇ ਨੇ, ਫਿਰ ਜਦੋਂ ਤੋਰਨੇ ਪਏ ਆਪਣੇ, ਫਿਰ ਪਤਾ ਲੱਗੂ ਵੀ ਜੰਗ ਲਾਉਣੀ ਹੈ ਕਿ ਨਹੀਂ ਲਾਉਣੀ। ਹੁਣ ਫੈਸਲਾ ਦੱਸੋ ਕੀ ਲੈਣਾ ਤੁਸੀਂ, ਲੜਨੀ ਹੈ ਕਿ ਨਹੀਂ ਲੜਨੀ? ਜਿਹਦੇ ਆਪਣੇ ਘਰੇ ਪੁੱਤ ਦਾ ਜਨਾਜ਼ਾ ਆਊ ਨਾ, ਜਿਹਦੇ ਲਾਸ਼ ਆਊ, ਉਹਦੇ ਪਤਾ ਲੱਗਦਾ, ਉਹਦਨ ਪਤਾ ਲੱਗਦਾ ਵੀ ਕਿੱਦਾਂ ਪੈਂਦੀ ਹੈ। ਫੈਸਲੇ ਕਰਨੇ ਨੇ, ਬੈਠ ਕੇ ਕਰ ਲਓ। ਪਰ ਜੇ ਕਿਤੇ ਆਰਮੀ ਦੇ ਵਿੱਚ, ਮੈਨੂੰ ਪਤਾ ਇੱਕ ਕੰਟਰੀ ਸ਼ਾਇਦ, ਮੈਨੂੰ ਲੱਗਦਾ ਜਾਪਾਨ ਵਿੱਚ ਹੀ ਹੈ ਵੀ ਹਰ ਨਾਗਰਿਕ ਨੂੰ 2 ਸਾਲ ਆਰਮੀ ਦੀ ਟ੍ਰੇਨਿੰਗ ਕਰਨੀ ਪੈਂਦੀ, ਰਹਿਣਾ ਟ੍ਰੇਨਿੰਗ ਕਰਨੀ ਪੈਂਦੀ। ਤੇ ਸਾਡੇ ਵਾਲੇ ਹੁਣ ਅੱਜ ਭਰਿਆ ਪਿਆ ਨਾ, ਫੇਸਬੁੱਕਾਂ ਭਰੀਆਂ ਪਈਆਂ, ਸਿੰਘ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ। ਉਦਾਂ ਇਹ ਬੇੜਾ ਬਹਿ ਗਿਆ ਸਾਡਾ, ਮਜ਼ਾਕ ਕਰਨੋਂ ਨਹੀਂ ਹਟਦੇ ਆਰਮੀ ਵਾਲਿਆਂ ਨੂੰ, ਹੱਸਦੇ ਨੇ ਵੇਖ ਵੇਖ ਕੇ। ਅਗਲਾ ਸਵੇਰੇ ਦਾੜੀ ਬੰਨ ਕੇ ਤਿਆਰ ਹੋ ਕੇ ਪੱਗ ਬੰਨ ਕੇ ਬਹਿ ਜੇ, ਕਹਿਣਗੇ ਲੈ ਇਹ ਜਾਂਦੇ ਦੀ ਇਹਦੀ, ਪਤਾ ਹੀ ਹੈ ਨਾ ਜਿਹੜੀ ਗੱਲ ਕਰਦੇ ਹੁੰਦੇ ਨੇ, ਆਉਂਦੇ ਦੀ ਰਾਈਫਲ ਮਤਲਬ ਖੋ ਲੈਂਦੇ ਨੇ। ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਪਰ ਹਰ ਪਿੰਡ ਦੇ ਵਿੱਚ ਉਹਦਾ ਮਜ਼ਾਕ ਉਡਾਇਆ ਜਾਂਦਾ। ਅਗਲਾ ਡਿਸਿਪਲਿਨ ਸਿੱਖ ਕੇ ਆਇਆ, ਉੱਠਦਾ ਵੇਲੇ ਨਾਲ, ਬਹਿੰਦਾ, ਨਹਾਉਂਦਾ, ਦਾੜੀ ਬੰਨਦਾ, ਤਿਆਰ ਹੋ ਕੇ ਫਿੱਟ ਕਿਚਨ ਹੋ ਕੇ ਬਹਿ ਜਾਂਦਾ, ਉਹਨੂੰ ਪਾਗਲ ਕਹਿੰਦੇ ਨੇ ਸਾਡੇ, ਕਮਲਾ ਕਹਿੰਦੇ ਨੇ। ਤੇ ਘੱਟ ਤੋਂ ਘੱਟ ਅਸੀਂ ਇਸ ਗੱਲ ਜਾਂਦੇ ਹੁੰਦੇ ਆ, ਸੜਕਾਂ ਤੇ ਲੰਘਦੇ ਆ, ਮੈਂ ਸ਼ਬਦ ਨਹੀਂ ਬੋਲ ਸਕਦਾ ਜਿੱਦਾਂ ਦੇ ਲੋਕ ਬੋਲਦੇ ਆ। ਤੇ ਜਦੋਂ ਇਹੋ ਜਿਹਾ ਕੁਝ ਹੁੰਦਾ, ਫਿਰ ਸਾਡੀ ਸ਼ਰਧਾ ਸਦਾ ਹੀ ਰੱਖੋ ਯਾਰ। 20,000 ਤੇ ਦੁਨੀਆ, ਹੋਰ ਵੀ 50,000, ਐਡੀ ਬਹੁਤੀ ਤਨਖਾਹ ਨਹੀਂ, ਉਦੋਂ ਡਬਲ ਡਬਲ ਤਨਖਾਹਾਂ ਲੈਂਦੇ ਆ ਤੇ ਫਿੱਟੇ ਪਏ ਆ ਸਾਡੇ ਇੱਥੇ ਬੰਦੇ ਖਾ ਖਾ ਕੇ। ਉੱਥੇ ਘੱਟ ਤੋਂ ਘੱਟ 2 ਨੰਬਰ ਦਾ ਤਾਂ ਨਹੀਂ ਕਮਾ ਸਕਦੇ, ਸਿਸਟਮ ਤੇ ਠੀਕ ਹੈ, ਘੱਟ ਤੋਂ ਘੱਟ ਇੱਥੇ ਆਪਾਂ ਸੁੱਖ ਦਾ ਸਾਹ ਤੇ ਲੈਂਦੇ ਆ, ਮਜ਼ਾਕ ਤੇ ਨਾ ਉਡਾਇਆ ਜਾਵੇ ਕਿਸੇ ਦਾ। ਹੁਣ ਜਦੋਂ ਇਹੋ ਜਿਹਾ ਕੰਮ ਹੁੰਦਾ ਹੈ, ਫਿਰ ਸਾਡੇ ਵਾਲੇ ਇੱਕ ਪਾਸੇ ਜਿੱਧਰ ਨੂੰ ਹੋ ਤੁਰਦੇ ਨੇ ਉੱਧਰ ਨੂੰ ਹੋ ਤੁਰਦੇ ਨੇ। ਬੈਲੈਂਸ ਰੱਖੋ ਤੇ ਸਦਾ ਸਦਾ ਰਿਸਪੈਕਟ ਰੱਖੋ, ਮਤਲਬ ਇਹਦੇ ਨਾਲ ਨਾ ਮਨੋਬਲ ਗਿਰਦਾ ਹੈ, ਸਦਾ ਹੀ ਬੱਚਾ ਹੈ ਹੁਣ ਮੰਨ ਲਓ ਬੱਚਾ ਕੋਈ ਟਿਕਟੋਕ ਤੇ ਮਸ਼ਹੂਰ ਹੋ ਜਾਂਦਾ ਇੱਕ ਤੁਸੀਂ ਇੱਕ ਮਹੀਨਾ ਇੰਨਾ ਚੱਕਦੇ ਹੋ ਮੇ ਬੈਲੈਂਸ ਰੱਖੋ ਠੀਕ ਠੀਕ ਰੱਖੋ ਤੇ ਜਦੋਂ ਉਹ ਬੱਚਾ ਥੋੜਾ ਜਿਹਾ ਵੀ ਥੱਲੇ ਆਇਆ ਤੁਸੀਂ ਮਹੀਨੇ ਬਾਅਦ ਭੁੱਲ ਜਾਣਾ ਤੁਹਾਡੇ ਕੋਲ ਹੋਰ ਆ ਜਾਣਾ ਕੋਈ ਨਾ ਕੋਈ ਟਿਕਟੋਕ ਵਾਲਾ ਤੁਸੀਂ ਉਹਦੇ ਮਗਰ ਪੈ ਜਾਣਾ ਉਹ ਬੱਚੇ ਦਾ ਮਨੋਬਲ ਕਿੰਨਾ ਗਿਰ ਜਾਣਾ ਵੀ ਯਾਰ ਹੁਣ ਕਿਉਂ ਨੇ ਇੰਟਰਵਿਊ ਵਾਲੇ ਆਉਂਦੇ ਹੁਣ ਕੀ ਹੋ ਗਿਆ ਹੁਣ ਮੈਨੂੰ ਕਿਉਂ ਨਹੀਂ ਵੇਖਦੇ ਉਹ ਬੱਚੇ ਦਾ ਮਨੋਬਲ ਕਿੰਨਾ ਗੇਰੋਗੇ ਤੁਸੀਂ ਬੈਲੈਂਸ ਰੱਖੋ ਤਾਂ ਜੋ ਉਹ ਬੱਚੇ ਨੂੰ ਹੌਸਲਾ ਵੀ ਬਣਿਆ ਰਹੇ ਸਾਰੀ ਜ਼ਿੰਦਗੀ ਲਈ ਇੱਦਾਂ ਹੀ ਹੋਵੇ ਸਾਡੇ ਇੱਥੇ ਕਈ ਬੰਦੇ ਇਹੋ ਜਿਹੇ ਟਿਕਟੋਕਾਂ ਦੇ ਉੱਤੇ ਉਹ ਆ ਜਿਹੜਾ ਇੱਕ ਮੁੰਡਾ ਆਵਾਜ਼ ਉਹਦੀ ਹੋਰ ਤਰ੍ਹਾਂ ਦੀ ਸੀ ਮੁੱਖ ਮੰਤਰੀ ਮੁੱਖ ਮੰਤਰੀ ਕਿੱਦਾਂ ਆਵਾਜ਼ ਕੱਢਦਾ ਹੁੰਦਾ ਸੀ ਮਤਲਬ ਉਹਨੂੰ ਤੁਸੀਂ ਇੰਨਾ ਚੱਕ ਦਿੰਦੇ ਹੋ ਕਿੱਥੇ ਲੈ ਗਏ ਤੇ ਹੁਣ ਕਿੱਥੇ ਗਿਆ ਮਤਲਬ ਬੈਲੈਂਸ ਹਰ ਚੀਜ਼ ਨੂੰ ਮਤਲਬ ਜੇ ਰਿਸਪੈਕਟ ਦੇਣੀ ਹੈ ਤੇ ਸਦਾ ਦੇਣੀ ਸਿੱਖੋ ਦੋ ਦਿਨ ਸਦਾ ਦਿਓ ਰਿਸਪੈਕਟ ਸਦਾ ਲਈ ਕਹੋ ਮਤਲਬ ਜੇ ਅੱਜ ਨਹੀਂ ਵੀ ਅੱਜ ਕੋਈ ਮਰੇਗਾ ਤੇ ਤਾਂ ਹੀ ਕਦਰ ਪਾਉਣੀ ਹੈ ਜਿਹਦੇ ਨੇ ਜਿਉਂਦਾ ਉਹਦੀ ਵੀ ਕਦਰ ਕਰ ਲਓ ਮਤਲਬ ਜਿਹਦੇ ਨਾਲ ਆਰਮੀ ਚ ਬੰਦਾ ਗਿਆ ਜਾਂਦਾ ਹੈ ਅਗਲਾ ਕਹਿੰਦਾ ਯਾਰ ਜ਼ਿੰਦਗੀ ਪਤਾ ਕਦੋਂ ਤੇਰੀ ਲਾਸ਼ ਆ ਜਾਂਦੀ ਆਉਂਦੀਆਂ ਲਾਸ਼ਾਂ ਆ ਜਾਂਦੀਆਂ ਮਤਲਬ ਜਿਉਂਦੇ ਦੀ ਵੀ ਕਦਰ ਕਰੋ ਜਿਉਂਦੇ ਦਾ ਮਜ਼ਾਕ ਉਡਾਉਂਦੇ ਆ ਤੇ ਮਰਨ ਤੋਂ ਬਾਅਦ ਕਹਿੰਦੇ ਜੀ ਹੁਣ ਅਸੀਂ ਬੜੀ ਕੁਰਬਾਨੀ ਕਰਤੀ ਹੁਣ ਅਸੀਂ ਬੜਾ ਪਿਆਰ ਜਾਗ ਪਿਆ ਸਾਡੇ ਅੰਦਰ ਮੈਂ ਕਹਿੰਦਾ ਸਦਾ ਹੀ ਸਤਿਕਾਰ ਦਿਓ ਸਦਾ ਰਿਸਪੈਕਟ ਦਿਓ ਤੇ ਕੰਟਰੀ ਜਿਹੜੀ ਹੈ ਦੇਸ਼ਾਂ ਨੂੰ ਇਹ ਚਾਹੀਦਾ ਵੀ ਵੇਖਿਓ ਸਹੀ ਹੁਣ ਤੁਹਾਡੇ ਅਸੀਂ ਬਣਾ ਕੇ ਵਿਖਾਵਾਂਗੇ ਦੁਨੀਆਂ ਯਾਦ ਰੱਖੂ ਆ 20-20 ਫੈਕਟਰੀਆਂ ਲੱਗੀਆਂ ਇੰਨੇ ਲੱਖਾਂ ਨੂੰ ਅਸੀਂ ਬਣਾ ਕੇ ਰੁਜ਼ਗਾਰ ਵੀ ਦੇਵਾਂਗੇ ਤੇ ਐਸੇ ਐਸੇ ਪ੍ਰੋਡਕਟ ਬਣਾ ਦੇਵਾਂਗੇ ਵੀ ਅਗਲਾ ਤਾਂ ਚਾਈਨਾ ਮਾਲ ਹੀ ਭੁੱਲ ਜੂ ਤੁਹਾਡਾ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਜਿਹੜੇ ਮੂੰਹ ਚੱਕ ਕੇ ਚਾਈਨਾ ਨੂੰ ਜਾਂਦੇ ਨੇ ਅਗਲਾ ਕਹਿੰਦੇ ਇਹੋ ਜਿਹੇ ਬਣਾਵਾਂਗੇ ਅਗਲਾ ਤੁਹਾਨੂੰ ਆਉਣਾ ਪਊ ਸਾਡੇ ਇਹ ਦਿਓ ਇਹ ਹੈ ਬਦਲੇ ਦੇਸ਼ਾਂ ਦੇ ਬਦਲੇ ਐ ਹੁੰਦੇ ਆ ਅਸੀਂ ਕੀ ਵੀ ਸਾਡੇ ਉਹਨਾਂ ਨੇ ਮਾਰਤੇ ਅਸੀਂ ਉਹਨਾਂ ਦੇ ਮਾਰ ਰਹੇ ਹਾਂ ਉਹਦਾ ਲੀਡਰਾਂ ਦੇ ਪਲੈਨ ਹੁੰਦੇ ਆ ਪੁੱਤ ਤੇ ਮਾਵਾਂ ਦੇਈਏ ਚਾਹੇ ਉਹਨਾਂ ਦੇ ਮਰਨ ਤੇ ਚਾਹੇ ਸਾਡੇ ਮਰਨ ਮਰਦਾ ਤੇ ਕੋਈ ਸਾਈਨ ਤੇ ਕਿਸੇ ਹੋਰ ਨੇ ਕਰਨੇ ਹੁੰਦੇ ਆ ਤੇ ਰੋਟੀਆਂ ਤੇ ਸੇਕਣੀਆਂ ਹੁੰਦੀਆਂ ਅਗਲੇ ਨੇ ਮੜੀਆਂ ਦੇ ਉੱਤੇ ਰੋਟੀਆਂ ਲੀਡਰਾਂ ਨੇ ਸੇਕਣੀਆਂ ਹੁੰਦੀਆਂ ਉਹ ਆਪਾਂ ਨੂੰ ਪਤਾ ਹੀ ਹੈ ਕਈ ਵਾਰੀ ਜੰਗ ਨਹੀਂ ਵੀ ਲੜਨੀ ਹੁੰਦੀ ਹੈ ਤਾਂ ਵੀ ਲਾ ਦਿੰਦੇ ਆ ਇਲੈਕਸ਼ਨਾਂ ਦੇ ਨੇੜੇ ਜਾ ਕੇ ਕੁੱਖ ਵੀ ਨਹੀਂ ਲੋੜ ਵੀ ਨਹੀਂ ਹੁੰਦੀ ਉੱਥੇ ਵੀ ਬੰਬ ਸਿੱਟ ਦਿੰਦੇ ਆ ਕਈ ਵਾਰੀ ਕਰ ਜਾਂਦੇ ਆ ਸਾਰਾ ਆਪਾਂ ਨੂੰ ਕਿਹੜਾ ਭੁਲੇਖਾ ਕੋਈ ਪਤਾ ਨਹੀਂ ਵੀ ਲੀਡਰੀ ਕਰਦੀ ਕਿੱਦਾਂ ਹੁੰਦੀ ਲੜਾਈਆਂ ਨਹੀਂ ਵੀ ਹੋਣੀਆਂ ਹੁੰਦੀਆਂ ਤਾਂ ਵੀ ਕਰਾ ਦਿੰਦੇ ਆ ਜੰਗ ਨਹੀਂ ਵੀ ਹੋਣੀ ਹੁੰਦੀ ਤਾਂ ਵੀ ਲਵਾ ਦਿੰਦੇ ਆ ਤਾਂ ਕਰਕੇ ਇਹ ਲਿਖਿਆ ਕਿਤੇ ਹੁਣ ਅਗਲਾ ਕਵੇ ਇਹ ਜੀ ਰੱਬ ਨੇ ਇੰਨੀ ਕੁ ਲਿਖੀ ਸੀ ਨਹੀਂ ਭਾਈ ਇਹ ਇੰਡੀਆ ਦੀ ਇੰਡੀਆ ਨੇ ਤਕਦੀਰ ਲਿਖਣੀ ਹੈ ਤੇ ਚਾਈਨਾ ਦੀ ਚਾਈਨਾ ਨੇ ਲਿਖਣੀ ਹੈ ਅਮਰੀਕਾ ਦੀ ਅਮਰੀਕਾ ਨੇ ਲਿਖਣੀ ਹੈ ਜਿਹੜਾ ਕੁਦਰਤ ਨੇ ਲਿਖਿਆ ਨਿਯਮ ਬਣਿਆ ਉਹ ਹਵਾ ਪਾਣੀ ਸੂਰਜ ਉਹ ਸਾਰਿਆਂ ਕੰਟਰੀਆਂ ਚ ਇੱਕੋ ਜਿਹਾ ਇਹ ਜੋ ਲਿਖਿਆ ਕਰਤਾਰ ਹੈ ਲੇਖਣਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ ਇਹ ਨਿਯਮ ਉਹਦਾ ਕੁਦਰਤੀ ਨਿਯਮ ਨੇ ਲਿਖਿਆ ਜੋ ਬਣਿਆ ਆਟੋਮੈਟਿਕ ਬਣਿਆ ਬੰਦੇ ਨੇ ਬਹਿ ਕੇ ਨਹੀਂ ਬਣਾਇਆ ਪਰ ਜਿਹੜਾ ਉਹਨੂੰ ਵੇਖ ਕੇ ਅੱਗੇ ਅਸੀਂ ਲਿਖਣਾ ਉਹ ਅਸੀਂ ਲਿਖਣਾ ਕੀ ਲਿਖਣਾ ਕੀ ਨਹੀਂ ਲਿਖਣਾ ਇਹ ਸਾਨੂੰ ਸੋਚਣਾ ਪੈਣਾ ਜਿਵੇਂ ਆਪਾਂ ਸ਼ਬਦ ਸੁਣਦੇ ਹੀ ਆ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਲਓ ਇਹ ਸ਼ਬਦ ਸੁਣ ਹੀ ਲਓ ਇੱਕ ਵਾਰੀ
ਕਰ ਕਰ ਕਰਨਾ ਲਿਖ ਲੈ ਜਾ ਕਰ ਕਰ ਕਰਨਾ ਲਿਖ ਲੈ ਜਾ
ਕਰ ਕਰ ਕਰਨਾ ਲਿਖ ਲੈ ਜਾਓ
ਆਪੇ ਬੀਜ ਆਪੇ ਹੀ ਖਾਓ
ਆਪੇ ਬੀਜ ਆਪੇ ਹੀ ਖਾਓ
ਕਰ ਕਰ ਕਰਨਾ ਲਿਖ ਲੈ ਜਾਓ ਕਰ 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 ਕਰਨਾ ਲਿਖ ਲੈ ਜਾਓ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ
ਪਾਣੀ ਧੋਤੇ ਉਤਰ ਸੁਖੇ
ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ
ਪਾਣੀ ਧੋਤੇ ਉਤਰ ਸੁਖੇ
ਆਪੇ ਹੀ ਖਾਵੋ ਨਾਨਕ ਹੁਕਮੀ ਆਵੋ ਜਾਵੋ ਅਰ ਕਰ ਕਰਨਾ ਲਿਖ ਲੈ ਜਾਓ ਅਰ ਕਰ ਕਰਨਾ ਲਿਖ ਲੈ ਜਾਓ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ
ਦੇ ਸਾਬੂਣ ਲਈਏ ਉਹ ਧੋਏ
ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇ ਕੇ ਰੰਗ
ਉਹ ਤੋਂ ਪਹਿਨਾਵੇ ਕੇ ਰੰਗ
ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਕਰ ਕਰ ਕਰਨਾ ਲਿਖ ਲੈ ਜਾਓ ਕਰ ਕਰ ਕਰਨਾ ਲਿਖ ਲੈ ਜਾਓ ਕਰ ਕਰ ਕਰਨਾ ਲਿਖ ਲੈ ਜਾਓ
ਕਰ ਕਰ ਕਰਨਾ ਲਿਖ ਲੈ ਜਾਓ
ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀਆ ਆਵੋ ਜਾਓ
ਨਾਨਕ ਹੁਕਮੀਆ ਆਵੋ ਜਾਓ
ਆਪੇ ਬੀਜ ਆਪੇ ਹੀ ਖਾਓ
ਨਾਨਕ ਹੁਕਮੀ ਆਵੋ ਜਾਓ
ਕਰ ਕਰ ਕਰਨਾ ਲਿਖ ਲੈ ਜਾਓ
ਕਰ
ਕਰ ਕਰਨਾ ਲਿਖ ਲੈ ਜਾਓ ਆਪੇ ਹੀ ਖਾਓ
ਨਾਨਕ ਹੁਕਮੀ ਆਵੋ ਜਾਓ
ਕਰ ਕਰ ਕਰਨਾ ਲਿਖ ਲੈ ਜਾਓ
ਲਿਖ ਲੈ ਜਾਓ
ਕਰ ਕਰ ਕਰਨਾ
ਲਿਖ ਲੈ ਜਾਓ
ਲਿਖ ਲੈ ਜਾਓ
ਜਿਸ ਤਰ੍ਹਾਂ ਦਾ ਕਰਾਂਗੇ ਲਿਖ ਲਾਂਗੇ। ਹੁਣ ਜਿਵੇਂ ਆਪਾਂ ਸ਼ਬਦ ਚ ਸ਼ੁਰੂ ਚ ਆਉਂਦਾ ਭਰੀ ਹੈ ਹੱਥ ਪੈਰ ਤਨ ਦੇ, ਹੁਣ ਪਾਣੀ ਧੋਤਾ ਉਤਰ ਸਕੇ, ਤੇ ਜੇ ਨਾ ਕਰੀ ਨਾ ਧੋਈਏ ਉਦਮ ਨਾ ਕਰੀਏ ਧੋਣ ਦਾ ਫਿਰ ਕਿਉਂ? ਜੇ ਸਰੀਰ ਮੈਲਾ ਹੈ ਤਨ ਦੇ, ਮੈਨੂੰ ਇੱਕ ਕਹਿੰਦਾ ਵੀ ਤਨ ਦੇਹ ਵਿੱਚ ਕੀ ਫਰਕ ਹੈ ਇੱਕ ਤਨ ਤੇ ਦੇਹ? ਮਤਲਬ ਕਈਆਂ ਨੇ ਇੱਕ ਇੱਕ ਸ਼ਬਦ ਦੇ ਉੱਤੇ ਨਾ ਵੀ ਏਦਾਂ ਜੀ ਤਨ ਹੋਰ ਹੁੰਦਾ ਹੈ ਦੇਹ ਹੋਰ ਹੁੰਦੀ ਹੈ। ਹੁਣ ਕਈ ਵਾਰੀ ਆਪਾਂ ਸ਼ਬਦ ਪੂਰਾ ਕਰਨ ਵਾਸਤੇ ਤੁਕਾਂਤ ਬੰਦੀ ਹੈ ਉਦਾਂ ਤੇ ਤੁਸੀਂ ਜਿੰਨਾ ਮਰਜ਼ੀ ਖਿੱਚ ਧੂ ਕਰੀ ਜਾਓ ਅਰਥਾਂ ਨਾਲ, ਪਰ ਜਦੋਂ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕੱਪੜੇ ਲੀੜੇ ਸਾਂਭ ਲਿਓ, ਹੁਣ ਕੱਪੜੇ ਕਿਹੜੇ ਹੁੰਦੇ ਨੇ ਲੀੜੇ ਕਿਹੜੇ ਹੁੰਦੇ ਨੇ, ਫਿਰ ਉਹਦੀ ਵਿਆਖਿਆ ਬਣਾ ਲਓ ਵੀ ਕੱਪੜੇ ਹੁੰਦੇ ਨੇ ਜਿਹੜੇ ਪਾਣੇ ਹੈ ਤੇ ਲੀੜੇ ਹੁੰਦੇ ਨੇ ਮਤਲਬ ਜਿਹੜੇ ਹੈ ਉੱਤੇ ਲੈਣ ਵਾਲੇ ਲੀੜੇ, ਮਤਲਬ ਬਣਾਈ ਚੱਲੋ ਜੋ ਭਾਸ਼ਾ ਆ ਸ਼ਬਦ ਆ ਉਹਦੇ ਕੱਪੜੇ ਲੀੜੇ ਇਕੱਠਾ ਹੀ ਏਦਾਂ ਹੀ ਹੁੰਦਾ ਹੈ ਕਿ ਨਹੀਂ? ਏਦਾਂ ਹੀ ਤਨ ਦੇ। ਹੁਣ ਜੇ ਤੁਕਾਂਤ ਸੋਚੀਏ ਸ਼ਬਦ ਸ਼ਬਦਾਵਲੀ ਜਿਹੜੀ ਹੈ ਨਾ ਉਹ ਹੈਗਾ ਜਿਹੜਾ ਨਾ ਕਾਵਿ ਰੂਪ ਹੈ ਤੇ ਉਹਦੇ ਵਿੱਚ ਫਿਰ ਤਨ ਦੇ ਇਕੱਠਾ ਕਿਹਾ ਜਾਂਦਾ ਤਾਂ ਹੀ ਫਿਰ ਉਹ ਜਿਹੜਾ ਦੋ ਵਾਰੀ ਤਨ ਤਨ ਆਵੇ ਤਾਂ ਦੇਹ ਆਵੇ, ਮਤਲਬ ਉਹ ਜਿੱਦਾਂ ਜੋੜ ਜੁੜਦਾ ਉਵੇਂ ਜੁੜਿਆ। ਫਿਰ ਇੱਥੇ ਕਈਆਂ ਨੇ ਵਿਆਖਿਆ ਤਨ ਤੂੰ ਇਹਨੂੰ ਕਹਿੰਦੇ ਹੈ ਦੇਹ ਇਹਨੂੰ ਕਹਿੰਦੇ ਹੈ, ਕੋਈ ਗੱਲ ਏਦਾਂ ਹੀ ਬਣਾ ਲਓ। ਉਹਦੇ ਸ਼ਬਦ ਜਿਹੜੇ ਬੰਦਿਆਂ ਦੇ ਹੁੰਦੇ ਉਹ ਖਿੱਚ ਧੂ ਕਰਦੇ ਅਰਥਾਂ ਨਾਲ ਬਹੁਤ ਕਰਦੇ ਨਾ, ਵੇਖੇ ਨੇ ਕਈ ਬੰਦੇ ਇਹ ਐਂ ਜੀ ਆ ਦੂਜਾ ਐਂ ਜੀ, ਜਿਹੜੀ ਸਿੱਧੀ ਗੱਲ ਸਮਝ ਆਵੇ ਕੋਸ਼ਿਸ਼ ਉਹਦੀ ਕਰਨੀ ਚਾਹੀਦੀ। ਅੱਛਾ ਭਰੀਏ ਹੱਥ ਪੈਰ ਤਨ ਦੇ, ਫਿਰ ਜੇ ਪਾਣੀ ਧੋਤਾ ਉਤਰ ਸਿੱਖੇ, ਉਦਮ ਕਈ ਕਰੋ ਵੀ ਪਾਣੀ ਨਾਲ ਧੋ ਲਓ, ਜੇ ਕੱਪੜੇ ਹੱਥ ਪੈਰ ਨਾ ਧੋਵਾਂਗੇ ਫਿਰ ਕਿਉਂ? ਫਿਰ ਸਰੀਰ ਮੈਲਾ ਹੋਣਾ, ਬਦਬੂ ਆਉਣੀ ਹੈ ਤੇ ਆਪਣੇ ਆਪ ਨੂੰ ਆਪਾਂ ਆਪ ਹੀ ਚੰਗੇ ਨਹੀਂ ਲੱਗਣਾ। ਨੋਟ ਕਰਨ ਵਾਲੀ ਗੱਲ ਹੈ, ਹੋਰ ਇੱਕ ਨੋਟ ਕਰ ਲਈ ਇਹਦੇ ਵਿੱਚ, ਨੋਟ ਕਰਨ ਵਾਲਾ ਨੁਕਤਾ, ਤੁਸੀਂ ਹਮੇਸ਼ਾ ਬੰਦਾ ਭਾਵੇਂ ਤਾਂ ਕੱਪੜੇ ਪੁਰਾਣੇ ਰੱਖੇ ਨਹੀਂ ਨਵੇਂ ਖਰੀਦ ਸਕਦਾ। ਹੁਣ ਅਗਲਾ ਕਹਿੰਦਾ ਤਿੰਨ ਜੋੜੇ ਹਾੜੀ ਤਿੰਨ ਸੋਣੀ ਖਰੀਦੀ ਦੇ ਹੈ, ਕੁੜਤੇ ਪਜਾਮੇ ਦੋ ਤਿੰਨ ਸਵਾਈ ਦੇ ਹੈ ਦੋ ਤਿੰਨ ਪੱਗਾਂ, ਪਰ ਜਿਹੜੀਆਂ ਹੁਣ ਦੋ ਤਿੰਨ ਪਿਛਲੇ ਸਾਲ ਪਾਉਣ ਵਾਸਤੇ ਗਰਮੀਆਂ ਚ ਸਵਾਈਆਂ ਸੀ ਹੁਣ ਉਹ ਪੁਰਾਣੀਆਂ ਘਰ ਪਾਉਣ ਵਾਲੀਆਂ ਹੋ ਗਈਆਂ। ਤਿੰਨ ਚਾਰ ਕੁੜਤੇ ਪਜਾਮੇ ਪਿਛਲੇ ਸਾਲ ਵਾਲੇ ਹੁਣ ਨਵੇਂ ਸੀਪਗੇ ਪਿਛਲੇ ਸਾਲ ਵਾਲੇ ਘਰੇ ਪਾਉਣ ਵਾਲੇ ਹੋ ਗਏ, ਇੱਦਾਂ ਹੀ ਚੱਲਦਾ ਨਾ ਘਰਾਂ ਚ। ਪਰ ਹੋਵੇ ਕੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੰਦਾ ਸਾਫ ਸੁਥਰੇ ਕੱਪੜੇ ਰੱਖੇ। ਜਿਹੜਾ ਬੰਦਾ ਵੀ ਬਾਹਰ ਨਿਕਲਦਾ ਹੈ, ਘਰੋਂ ਬਾਹਰ ਜਾਣਾ, ਤੁਸੀਂ ਕਿਤੇ ਜਾਣਾ, ਤੁਸੀਂ ਨਾ ਹਮੇਸ਼ਾ ਨੋਟ ਕਰਕੇ ਵੇਖਿਓ, ਬਿਨਾਂ ਕੱਪੜੇ ਲੀੜੇ ਪਾਇਆ ਤਿਆਰ ਹੋਇਆ ਤੋਂ ਬਿਨਾਂ ਜਾਇਓ ਤੇ ਤਿਆਰ ਹੋ ਕੇ ਜਾਇਓ। ਇਹਦੇ ਨਾਲ ਕੌਨਫੀਡੈਂਸ ਵਿੱਚ ਬਹੁਤ ਫਰਕ ਰਹਿੰਦਾ, ਉਤਸ਼ਾਹਿਤ ਰਹਿੰਦਾ ਬੰਦਾ। ਤੁਸੀਂ ਚੰਗੀ ਤਰ੍ਹਾਂ ਵਾਲ ਚੰਗੀ ਤਰ੍ਹਾਂ ਵਾਹੋ, ਕੇਸਾਂ ਨੂੰ ਸਵਾਰੋ, ਫਿਰ ਤੁਸੀਂ ਚੰਗੀ ਤਰ੍ਹਾਂ ਦਾੜੀ ਨੂੰ ਤੇਲ ਲਾ ਲਓ। ਅਗਲਾ ਕਹਿੰਦਾ ਬਹੁਤਾ ਮਹਿੰਗਾ ਨਹੀਂ ਮਿਲਦਾ ਯਾਰ, ਕਿਤੇ ਬਹੁਤਾ ਮਹਿੰਗਾ ਨਹੀਂ ਮਿਲਦਾ, ਹੋਰ ਨਹੀਂ ਕੁਝ ਸਰੋਂ ਦਾ ਤੇਲ ਹੀ ਲਾ ਲਓ, ਕੁਛ ਤਾਂ ਲਾਓ, ਮਤਲਬ ਤੇਲ ਚੰਗੀ ਤਰ੍ਹਾਂ ਲਾਓ। ਫਿਰ ਕੰਘਾ ਹੈ, ਕੰਘੇ ਦੇ ਨਾਲ ਚੰਗੀ ਤਰ੍ਹਾਂ ਆਪਣੀ ਦਾੜੀ ਨੂੰ ਵਾਹ ਕੇ ਰੱਖੋ, ਸਵਾਰ ਕੇ ਰੱਖੋ। ਹੁਣ ਮੁੱਛਾਂ ਨੇ, ਹੁਣ ਕਈਆਂ ਦੇ ਵੇਖਿਆ ਵੀ ਉਹ ਵੀ ਮਰ ਜਾਓ ਤੁਸੀਂ ਇਹਨੂੰ, ਇੰਨਾ ਕੁ ਤਾਂ ਕਰ ਹੀ ਸਕਦਾ ਬੰਦਾ, ਰੋਟੀ ਖਾਣੀ ਬੰਦਾ ਹੁਣ ਮਤਲਬ ਪ੍ਰਸ਼ਾਦਾ ਛਕਦੇ ਵੇਖਿਆ, ਮਤਲਬ ਇੰਨਾ ਨੀ, ਮਤਲਬ ਤੁਸੀਂ ਸਵੇਰੇ ਬੰਨ ਲਓਗੇ ਮਾੜਾ ਮੋਟਾ, ਖਾਣਾ ਖਾਣ ਲੱਗੇ ਹੈ ਤੁਸੀਂ ਮਾੜਾ ਜਿਹਾ ਧਿਆਨ ਰੱਖੋ। ਹੁਣ ਕਈ ਰੋਟੀ ਖਾਂਦੇ ਹੁੰਦੇ, ਉਹਨਾਂ ਦੇ ਸਾਹਮਣੇ ਬਹਿ ਕੇ ਤੁਸੀਂ ਰੋਟੀ ਨੀ ਖਾ ਸਕਦੇ ਕਿਉਂਕਿ ਉਹ ਖਾਂਦੇ ਘੱਟ ਤੇ ਮੁੱਛਾਂ ਜ਼ਿਆਦਾ ਲਬੇੜਦੇ ਹੁੰਦੇ ਨੇ, ਮਤਲਬ ਵੀ ਤੁਸੀਂ ਮੁੱਛਾਂ ਇੰਨੀਆਂ ਲਿਬੜੀਆਂ ਤੇ ਤੁਹਾਨੂੰ ਸਾਹਮਣੇ ਬਹਿ ਕੇ ਤੁਸੀਂ ਰੋਟੀ ਨੀ ਖਾ ਸਕਦੇ, ਐਂ ਲੱਗਦਾ ਵੀ ਕਿਵੇਂ ਫਿਰ ਉਹ ਬਸ ਬਸ ਨਾ ਆਈ। ਅੱਛਾ ਫਿਰ ਮਤਲਬ ਤੁਸੀਂ ਕੋਸ਼ਿਸ਼ ਕਰੋ ਸਵੇਰ ਵੇਲੇ ਕੰਘੇ ਨਾਲ ਤੁਸੀਂ ਚੰਗੀ ਤਰ੍ਹਾਂ ਵਾਹ ਲਓ ਦਾੜੀ ਆਪਣੇ ਆਪ ਨੂੰ ਥੋੜਾ ਜਿਹਾ ਠੀਕ ਰੱਖੋ ਫਿਰ ਤੁਸੀਂ ਜਦੋਂ ਨਿਕਲਦੇ ਆ ਪੱਗ ਤੁਹਾਡੀ ਪੁਰਾਣੀ ਹੈ ਨਹੀਂ ਬੰਦਾ ਨਵੀਂ ਲੈ ਸਕਦਾ ਬਹੁਤ ਬੰਦੇ ਤੇ ਇਹ ਵੀ ਕੱਪੜਾ ਲੀੜਾ ਲੈਂਦੇ ਹੀ ਹੈ ਤਕਰੀਬਨ ਪਰ ਜੇ ਨਹੀਂ ਕੱਪੜਾ ਲੀੜਾ ਪੁਰਾਣਾ ਵੀ ਹੈ ਭਾਵੇਂ ਪਰ ਤੁਸੀਂ ਉਹਨੂੰ ਸਾਫ਼ ਤੇ ਧੋਤਾ ਹੋਇਆ ਰੱਖੋ ਤੇ ਨਵਾਂ ਰੱਖੋ ਉਹਨੂੰ ਬੰਨ ਚੰਗੀ ਤਰ੍ਹਾਂ ਬੰਨੋ ਦਸਤਾਰ ਪੂਰੀ ਬੰਨੋ ਬੰਨ ਲਓ ਪੱਗ ਬੰਨ ਕੇ ਕਰੋ ਤੁਸੀਂ ਕੱਪੜੇ ਪਾ ਕੇ ਸਾਫ਼ ਕੱਪੜੇ ਪਾ ਲਓ ਆਪ ਧੋ ਲਓ ਸਾਫ਼ ਹੋ ਕੇ ਪ੍ਰੈਸ ਕਰ ਲਓ ਮਾੜਾ ਮੋਟਾ ਪੱਗ ਬੰਨ ਕੇ ਜਦੋਂ ਤੁਸੀਂ ਪੱਗ ਬੰਨ ਕੇ ਤਿਆਰ ਹੋ ਕੇ ਆਪਣੇ ਘਰੋਂ ਨਿਕਲੋਗੇ ਤੇ ਜਿਹਨੂੰ ਤੁਸੀਂ ਨਹੀਂ ਵੀ ਮਿਲਣ ਜਾਣਾ ਤੁਸੀਂ ਪਤਾ ਕੀ ਕਹਿਣਾ ਚੱਲ ਹੁਣ ਆਇਆ ਬਾਜ਼ਾਰ ਉਹਨੂੰ ਵੀ ਮਿਲ ਹੀ ਆਈਏ ਚਾਰ ਕੰਮ ਕਰਨ ਜਾਓਗੇ ਕਰਨੇ ਸੀ ਦੋ ਚਾਰ ਕਰੋਗੇ ਵੀ ਅੱਜ ਯਾਰ ਵਧੀਆ ਤਿਆਰ ਹੋਏ ਆ ਆਹ ਵੀ ਨਿਬੇੜ ਹੀ ਲੱਗਦੇ ਹੱਥ ਤੇ ਜੇ ਤੁਸੀਂ ਪ੍ਰੋਪਰ ਤਿਆਰ ਨਹੀਂ ਹੋਏ ਕਿਸੇ ਕੰਮ ਗਏ ਹੋ ਤੁਹਾਨੂੰ ਪਤਾ ਵੀ ਕੰਮ ਆਵੇ ਤੁਸੀਂ ਪਤਾ ਕਹਿਣਾ ਅੱਜ ਤੇ ਰਹਿ ਨਹੀਂ ਦੇ ਕੀ ਕਹੂ ਗਿਆ ਕੀ ਬਣ ਮਤਲਬ ਜੇ ਤਿਆਰ ਹੈ ਬੰਦਾ ਤਾਂ ਚਾਰ ਕੰਮ ਵੱਧ ਕਰਦਾ ਕੌਨਫੀਡੈਂਸ ਬਣਦਾ ਮੇਰਾ ਤਜਰਬਾ ਹੈ ਨੋਟ ਕਰ ਲਓ ਜੇ ਤੁਸੀਂ ਪ੍ਰੋਪਰ ਕੱਪੜੇ ਲੀੜੇ ਪਾ ਕੇ ਤਿਆਰ ਸਵੇਰੇ ਅੱਜ ਜਿੰਨੇ ਘਰਾਂ 'ਚ ਬੈਠੇ ਨੈਗੇਟਿਵ ਆ ਬੁਰਾ ਹਾਲ ਹੈ ਮਨ ਨਹੀਂ ਲੱਗਦਾ ਜੀ ਨਹੀਂ ਲੱਗਦਾ ਸਵੇਰੇ ਉੱਠਿਓ ਪੱਗ ਬੰਨਿਓ ਦਸਤਾਰ ਚੱਜ ਤਰ੍ਹਾਂ ਜਿਹੜੀਆਂ ਵੀ ਕਮਰੇ 'ਚ ਪਈਆਂ ਸਜਾਓ ਪੈਂਟ ਸ਼ਰਟ ਪਾਓ ਕੁੜਤਾ ਪਜਾਮਾ ਧੋਤਾ ਸਾਫ਼ ਸੁਥਰਾ ਪਾਓ ਜੁੱਤੀ ਜਰਾਬ ਜੋ ਵੀ ਹੈ ਉਹਨੂੰ ਪਾਓ ਪੋਲਿਸ਼ ਕਰ ਲਓ ਜੁੱਤੀ ਨੂੰ ਚੰਗੀ ਤਰ੍ਹਾਂ ਕਿ ਤੁਸੀਂ ਪ੍ਰੋਪਰ ਕੱਪੜੇ ਪਾ ਕੇ ਤੁਸੀਂ ਘਰੋਂ ਨਿਕਲਿਓ ਤੁਹਾਡਾ ਆਟੋਮੈਟਿਕ ਮਨ ਕਰਨਾ ਵੀ ਮੈਂ ਜਾਇਆ ਵਾਂ ਕਿਤੇ ਮੈਂ ਮਿਲਿਆ ਵਾਂ ਮੈਂ ਹੋਰ ਬਾਹਰ ਜਾਵਾਂ ਕੌਨਫੀਡੈਂਸ ਬਣ ਜਾਂਦਾ ਹਿੰਮਤ ਆਉਣੀ ਹੈ ਆਪਣੇ ਆਪ ਇਹ ਚੀਜ਼ਾਂ ਜਿਹੜੀਆਂ ਨੇ ਕਾਊਂਟ ਕਰਦੀਆਂ ਇਹ ਗਿਣਤੀ 'ਚ ਆਉਂਦੀਆਂ ਇਹ ਐਵੇਂ ਨਹੀਂ ਗੱਲ ਇਹ ਸਾਈਕੀ ਤੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਅਸਰ ਪੈਣਾ ਇਹਨਾਂ ਗੱਲਾਂ ਦਾ ਦਿਮਾਗ ਕੁਦਰਤੀ ਗੱਲ ਹੈ ਤੇ ਜੇ ਤੁਸੀਂ ਨਹੀਂ ਮੰਨ ਲਓ ਵੀ ਨਹੀਂ ਏਦਾਂ ਹੀ ਹੈ ਵੀ ਚਲੋ ਕਈ ਤੇ ਮੈਂ ਵੇਖਿਆ ਸਿਰ ਨਹੀਂ ਵੰਨਦੇ ਹਫ਼ਤਾ ਹਫ਼ਤਾ ਮਤਲਬ ਸਿਰ ਰੋਜ਼ ਤੁਸੀਂ ਕੋਈ ਆਰਾਮ ਨਾਲ ਚੰਗੀ ਤਰ੍ਹਾਂ ਸਿਰ ਵਾਹ ਲੈ ਉਹ ਏਦਾਂ ਹੀ ਗੁੰਝਲਾਂ ਪਈ ਜਾਣਗੀਆਂ ਹਫ਼ਤੇ ਬਾਅਦ ਜਦੋਂ ਨਾੜਗੇ ਉਦੋਂ ਹੀ ਚੰਗੀ ਤਰ੍ਹਾਂ ਵੰਨਦੇ ਨੇ ਨਾ ਸਿਰ ਨਹੀਂ ਲੋਕ ਵੰਨਦੇ ਚੰਗੀ ਤਰ੍ਹਾਂ ਮਤਲਬ ਏਦਾਂ ਦੇ ਬੰਦੇ ਵੀ ਦੇਖੇ ਤੁਸੀਂ ਮਾੜਾ ਮੋਟਾ ਆਪਣੇ ਆਪ ਨੂੰ ਠੀਕ ਰੱਖੋ ਅੱਛਾ ਦੂਜੀ ਗੱਲ ਇਹਦੇ ਵਿੱਚ ਜਦੋਂ ਆਪਾਂ ਗੱਲ ਸ਼ਬਦ ਵਿਚਾਰ ਰਹੇ ਹਾਂ ਵੀ ਭਰੀਏ ਹੱਥ ਪੈਰ ਧਨ ਦੇ ਪਾਣੀ ਧੋਤੇ ਉੱਧਰ ਸੁਖੇ ਉੱਦਮ ਦੀ ਗੱਲ ਹੈ ਨਾ ਇਸ ਸ਼ਬਦ ਵਿੱਚ ਬੀਜੇਗਾ ਵੱਡੇਗਾ ਮਤਲਬ ਉਹਦੇ ਵਿੱਚ ਜੇ ਤੁਸੀਂ ਇਹ ਨਾ ਕੀਤਾ ਉੱਦਮ ਧੋਣ ਦਾ ਨਾ ਪਾਣੀ ਨਾਲ ਧਨ ਦੇ ਨੂੰ ਨਾ ਧੋਤਾ ਸਾਫ਼ ਰੱਖਿਆ ਤੇ ਫਿਰ ਬਹੁਤ ਬੁਰਾ ਹਾਲ ਹੋ ਜਾਣਾ ਹੈ ਜੇ ਦੇ ਹੱਥ ਪੈਰ ਤਨ ਸਰੀਰ ਨੂੰ ਸਾਫ਼ ਰੱਖੋਗੇ ਤੇ ਸਰੀਰ ਜਿਹੜਾ ਆ ਉਹ ਸਾਫ਼ ਸੁਥਰਾ ਹੋਣ ਕਰਕੇ ਤੁਹਾਡਾ ਕੌਨਫੀਡੈਂਸ ਬਣਿਆ ਰਹੇਗਾ ਕੱਪੜੇ ਮੈਲੇ ਹੋ ਜਾਣ ਕੱਪੜਿਆਂ ਵਾਸਤੇ ਵੀ ਉੱਦਮ ਕਰੋ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋ ਧੋਏ ਉਹ ਪਾਣੀ ਨਾਲ ਸਰੀਰ ਸਾਫ਼ ਹੋ ਜਾਂਦਾ ਹੈ ਇਹ ਸਾਬਣ ਨਾਲ ਧੋਵੋ ਨਹੀਂ ਧੋਵੋਗੇ ਤੇ ਹੋਰ ਬਦਬੂ ਆਊ ਭਰੀਏ ਮਤ ਪਾਪਾਂ ਕੇ ਸੰਗ ਮਨ ਸੋਚ ਮਤ ਮੈਲੀ ਹੈ ਭੈੜੇ ਖਿਆਲ ਆਉਂਦੇ ਆ ਭੈੜੇ ਵਿਚਾਰ ਆਉਂਦੇ ਆ ਉਹ ਧੋਪੈ ਨਾਵੈ ਤੈ ਰੰਗ ਮਤਲਬ ਗਿਆਨ ਨਾਮ ਦਾ ਅਰਥ ਹੈ ਗਿਆਨ ਗਿਆਨ ਦੇ ਨਾਲ ਆਪਣੀ ਮਤ ਨੂੰ ਸਾਫ਼ ਕਰੋ ਆਹ ਭੈੜ ਹੈ ਮੇਰਾ ਇਹਨੂੰ ਵੀ ਕੱਢਣਾ ਆਹ ਭੈੜ ਜਿਵੇਂ ਕਹਿੰਦੇ ਇੱਥੇ ਮੈਲ ਲੱਗੀ ਹੈ ਆਹ ਵੀ ਕੱਢੋ ਇਹ ਇੱਥੇ ਦਾਗ ਲੱਗਾ ਇਹਨੂੰ ਚੰਗੀ ਤਰ੍ਹਾਂ ਰਗੜ ਕੇ ਧੋਵੋ ਆਹ ਦਾਗ ਲੱਗਾ ਇਹਨੂੰ ਰਗੜ ਕੇ ਧੋਵੋ ਸਰੀਰ ਦੇ ਇੱਥੇ ਕਾਲਖ ਲੱਗੀ ਚੰਗੀ ਤਰ੍ਹਾਂ ਧੋਵੋ ਅੱਡੀਆਂ ਦੇ ਉੱਤੇ ਆ ਅੱਡੀਆਂ ਨੂੰ ਕੂਚ ਲਓ ਚੰਗੀ ਤਰ੍ਹਾਂ ਇੱਥੇ ਚੰਗੀ ਤਰ੍ਹਾਂ ਝਾਵੇਂ ਨਾਲ ਚੰਗੀ ਤਰ੍ਹਾਂ ਕੂਚੋ ਇਹਨੂੰ ਸਾਫ਼ ਕਰੋ ਆਹ ਇੱਥੇ ਮੈਲ ਜ਼ਿਆਦਾ ਇਹਨੂੰ ਜ਼ਿਆਦਾ ਧੋਵੋ ਚੰਗੀ ਤਰ੍ਹਾਂ ਇਹ ਮਲ ਮਲ ਕੇ ਬੰਦਾ ਜਦੋਂ ਧੋਂਦਾ ਏਦਾਂ ਹੀ ਕਹਿੰਦੇ ਜਿਹੜੀ ਮੈਲ ਹੈ ਇਹਨੂੰ ਤੁਸੀਂ ਏਦਾਂ ਹੀ ਵੀ ਮੇਰੇ ਗਿਆਨ ਨਾਲ ਅਕਲ ਨਾਲ ਵੀ ਆਹ ਭੈੜ ਹੈ ਮੇਰੇ ਜਿਹਨੂੰ ਕੱਢਣਾ ਮੈਂ ਆਹ ਭੈੜ ਹੈ ਇਹਨੂੰ ਕੱਢਣਾ ਆਹ ਗਲਤ ਹੈ ਇਹਨੂੰ ਕੱਢਣਾ ਉਹਨੂੰ ਤੁਸੀਂ ਚੰਗੀ ਤਰ੍ਹਾਂ ਆਪਣੀ ਮਤ ਨੂੰ ਧੋਵੋ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵੇਖੇ ਰੰਗ ਫਿਰ ਅੱਗੇ ਪੁੰਨੀ ਪਾਪੀ ਆਖਣ ਨਾ ਕਹਿੰਦੇ ਕਹਿਣ ਮਾਤਰ ਨੀ ਪੁੰਨੀ ਪਾਪੀ ਪੁੰਨੀ ਪਾਪੀ ਕਹਿਣ ਮਾਤਰ ਨੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਕਹਿੰਦੇ ਜੇ ਕੋਈ ਪੁੰਨੀ ਬਣਿਆ ਜਾਂ ਪਾਪੀ ਬਣਿਆ ਇਹ ਕਹਿਣ ਦੀ ਗੱਲ ਨੀ ਉਹਨਾਂ ਨੇ ਜੋ ਬੀਜਿਆ ਉਹ ਵੱਢਿਆ ਜੋ ਕਰਦਾ ਬੰਦਾ ਕਰ ਕਰ ਕਰਨਾ, ਜੋ ਜੋ ਕਰੀ ਜਾਂਦਾ ਲਿਖ ਲੈ ਜਾਹੋ। ਆਪਣੇ ਭਾਗ ਉਦਾਂ ਦੇ ਲਿਖ ਲਿਆ, ਲਿਖ ਰਹੂਗਾ, ਲਿਖ ਰਿਹਾ, ਲਿਖੇਗਾ। ਆਪੇ ਬੀਜ ਆਪੇ ਹੀ ਖਾ, ਜਿਹੋ ਜਿਹਾ ਬੀਜਦਾ ਉਹੋ ਜਿਹਾ ਵੱਢੇਗਾ। ਹੁਣ ਜੇ ਬੀਜੇ ਬੀਜੇ ਮੈਂ ਸਰੀਰ ਨੂੰ ਸਾਫ਼ ਰੱਖਣਾ ਤੇ ਵੱਢੇਗਾ, ਜੇ ਕੱਪੜੇ ਸਾਫ਼ ਰੱਖਣੇ ਨੇ ਫਿਰ ਹੋਰ ਵੱਢੇਗਾ, ਜੇ ਮੱਤ ਸਾਫ਼ ਰੱਖੇਗਾ ਫਿਰ ਹੋਰ ਤਰ੍ਹਾਂ ਦਾ ਵੱਢੇਗਾ, ਤੇ ਨਹੀਂ ਸਾਫ਼ ਰੱਖੇਗਾ ਫਿਰ ਭਾਈ ਹੋਰ ਤਰ੍ਹਾਂ ਦਾ ਵੱਢੇਗਾ। ਜੇ ਸਿਹਤ ਦਾ ਧਿਆਨ ਰੱਖੇਗਾ, ਐਕਸਰਸਾਈਜ਼ ਕਰੇਗਾ, ਮਿਹਨਤ ਕਰੇਗਾ ਤਾਂ ਹੋਰ ਤਰ੍ਹਾਂ ਦਾ ਵੱਢ ਲਏਗਾ, ਜੇ ਮਿਹਨਤ ਨਹੀਂ ਕਰੇਗਾ ਤਾਂ ਹੋਰ ਤਰ੍ਹਾਂ ਦਾ ਵੱਢ ਲਏਗਾ। ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ, ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾਹੋ। ਇਹ ਕੁਦਰਤ ਦਾ ਨਿਯਮ ਹੈ, ਆਉਂਦੇ ਜਾਂਦੇ ਨੇ ਕਹਿੰਦੇ, ਮਤਲਬ ਆਉਣੀ ਜਾਣੀ ਇਨਸਾਨੀਅਤ ਆ ਗਈ, ਨਹੀਂ ਤੇ ਫਿਰ ਪਸ਼ੂ ਪੁਣਾ ਆ ਜਾਂਦਾ, ਬੰਦਾ ਕੁੱਤਿਆਂ ਗਧਿਆਂ ਵਾਲੇ ਕੰਮ ਕਰਦਾ। ਆਉਣੀ ਜਾਣੀ ਲੱਗੀ ਰਹਿੰਦੀ ਹੈ, ਭਟਕਦਾ, ਆਉਣੀ ਜਾਣੀ ਮਤਲਬ ਭਟਕਣਾ ਲੱਗੀ ਰਹਿੰਦੀ ਹੈ। ਆਪਾਂ ਬੜੀ ਵਾਰੀ ਇਹ ਗੱਲ ਅਰਥ ਕੀਤੀ ਹੈ ਨਾ, ਵੀ ਇੱਥੇ ਕੋਈ ਬੰਦਾ ਆਵੇ ਫਿਰ ਬਾਹਰ ਜਾਏ, ਫਿਰ ਆਏ ਫਿਰ ਜਾਏ, ਆਪਾਂ ਕੀ ਕਹਿੰਦੇ ਹਾਂ ਆਉਣੀ ਜਾਣੀ ਲੱਗੀ ਰਹੇ ਉਹਦੀ, ਆਵੇ ਜਾਵੇ ਆਵੇ ਜਾਵੇ, ਆਪਾਂ ਕੀ ਕਹਿੰਦੇ ਹਾਂ, ਕਿਉਂ ਭਟਕਦਾ ਫਿਰਦਾ? ਆਉਣੀ ਜਾਣੀ ਦਾ ਮਤਲਬ ਕੀ ਹੈ? ਭਟਕਣਾ। ਨਾਨਕ ਹੁਕਮੀ ਆਵੋ ਜਾਹੋ, ਕੁਦਰਤੀ ਨਿਯਮ ਦੇ ਮੁਤਾਬਕ ਉਹ ਬੰਦੇ ਭਟਕਦੇ ਰਹਿੰਦੇ ਆ, ਬੇਅਕਲ ਹੋਣ ਕਰਕੇ, ਗਿਆਨ ਨਾ ਹੋਣ ਕਰਕੇ, ਮਾੜਾ ਬੀਜਣ ਕਰਕੇ। ਤੇ ਇਹ ਆਪਾਂ ਬਹੁਤ ਵਾਰ ਪੜ੍ਹਦੇ ਸੁਣਦੇ ਹਾਂ ਵੀ ਜਿਹੋ ਜਿਹਾ ਬੀਜਾਂਗੇ ਬੀਜਾਂਗੇ, ਫਰੀਦਾ ਲੋੜੈ ਦਾਖ,
ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨਕ ਤਾਏਂਦਾ, ਪੈਂਦਾ ਲੋੜੈ ਪੱਟ।
ਕਿੱਥੋਂ ਪਾਲਦਾ ਬਈ ਕਿੱਥੋਂ ਪਾਲਦਾ ਮੇਵੇ ਬੀਜ ਕਿੱਕਰਾਂ ਦੇ ਬੀਜ, ਕਿੱਥੋਂ ਪਾਲਦਾ
ਕਿੱਥੋਂ ਪਾਲ ਮੈਂ ਦੇਵੇ ਵੀ ਕਿੱਕਰਾਂ
ਉਸ ਕਦਾਏ ਦਾ
ਲੋੜੇ ਪਾਤ
ਇਹਦੇ ਜਿਹੋ ਜਿਹਾ ਬੀਜਣਾ ਵੱਢਣਾ ਤੇ ਉਦਾਂ ਦਾ ਹੀ ਦਰਖਤ ਵੱਡੀ ਜਾਈਏ ਵੱਡੀ ਜਾਈਏ ਵੱਡੀ ਜਾਈਏ ਰਾਜਸਥਾਨ ਬਣ ਜਾਏਗਾ ਸਾਡਾ ਪੰਜਾਬ ਰਾਜਸਥਾਨ ਬਣ ਜਾਏਗਾ ਕਿ ਨਹੀਂ ਤੇ ਬੀਜਿਆ ਕਿੰਨੇ ਆਪਾਂ ਹੀ ਬੀਜਿਆ ਵੱਢਣਗੇ ਆਪਣੀਆਂ ਹੀ ਪੀੜ੍ਹੀ ਬੰਦੇ ਹੀ ਬੰਦਿਆਂ ਨੇ ਬੀਜਿਆ ਬੰਦੇ ਹੀ ਵੱਢਣਗੇ ਪੁੱਤ ਪੋਤਿਆਂ ਵੇਲੇ ਤੱਕ ਕਿੰਨੇ ਕੁ ਦਰਖਤ ਵੱਜਣਗੇ ਜਿਹੜੇ ਹਿਸਾਬ ਨਾਲ ਲੋਕੀ ਵੱਢੀ ਤੁਰੇ ਜਾਂਦੇ ਆ ਜਿਹੋ ਜਿਹਾ ਬੀਜਣਾ ਹੈ ਉਹੋ ਜਿਹਾ ਫਿਰ ਵੱਢਣਾ ਪੈਣਾ ਬਚ ਨਹੀਂ ਸਕਦੇ ਤਾਂ ਕਰਕੇ ਇਸੇ ਕਰਕੇ ਹੈ ਵੀ ਮਹਾਰਾਜ ਦਾ ਜਿਹੜਾ ਇਹ ਬਚਨ ਹੈ ਵੀ ਜੋ ਬੰਦਾ ਕਰਦਾ ਉਹ ਲਿਖ ਲੈਂਦਾ ਕਿ ਰੱਬ ਨੇ ਨਹੀਂ ਲਿਖਿਆ ਅਸੀਂ ਲਿਖਿਆ ਆਪਾਂ ਜਿਹੜੀ ਸ਼ੁਰੂ ਚ ਗੱਲ ਕੀਤੀ ਨਾ ਵੀ ਆਪਣੀ ਜ਼ਿੰਦਗੀ ਦੇ ਕਲਾਕਾਰ ਅਸੀਂ ਆਪ ਹੀ ਹਾਂ ਤੇ ਆਪਣੀ ਜ਼ਿੰਦਗੀ ਚ ਰੰਗ ਅਸੀਂ ਆਪ ਹੀ ਭਰਨੇ ਹੈ ਜਿੱਦਾਂ ਦੇ ਮਰਜ਼ੀ ਭਰ ਲਓ ਸਾਡੀ ਮਰਜ਼ੀ ਰੰਗ ਆਪ ਭਰਨੇ ਆ ਜਾਤ ਸਿੱਖ ਲਓ ਭਾਵੇਂ ਛੱਪਰੀ ਚ ਖੁਸ਼ ਰਹਿਣ ਦੀ ਸਿੱਖ ਲਓ ਨਹੀਂ ਜਾਚ ਤੇ ਭਾਵੇਂ ਮਹਿਲ ਚ ਰੋਈ ਜਾਓ ਮਹਿਲਾਂ ਵਿੱਚ ਵੀ ਤੜਫਦੇ ਰਹੋ ਸਾਡੀ ਆਪਣੀ ਮਰਜ਼ੀ ਹੈ ਦਿਨ ਰਾਤ ਕਮਾਏ ਅੜੋ ਸੋ ਆਇਓ ਮੱਤ ਹੈ ਇਹ ਸ਼ਬਦ ਵੀ ਜਰਾ ਲਓ ਆਪਾਂ ਇਹਦੀਆਂ ਪੰਕਤੀਆਂ ਵੀ ਬੋਲ ਕੇ ਜਰਾ ਗਾ ਦਿਓ ਇਹਦੇ ਵੀ ਅਰਥ ਦੇਖ ਲਈਏ
ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥੇ
ਜਿੱਦਾਂ ਦੇ ਕਹਿੰਦੇ ਬੰਦਾ ਦਿਨ ਰਾਤ ਕੰਮ ਕਰਦਾ ਹੈ ਦਿਨ ਰਾਤ ਜਿੱਦਾਂ ਦੇ ਕੰਮ ਕਰਦਾ ਹੈ ਉਦਾਂ ਦੇ ਉਹਦੇ ਮੱਥੇ ਦੇ ਭਾਗ ਬਣੀ ਜਾਂਦੇ ਆ ਜਿਵੇਂ ਜਿਵੇਂ ਬੀਜੀ ਜਾਂਦਾ ਉਵੇਂ ਉਵੇਂ ਵੱਢੀ ਜਾਂਦਾ ਬਸ ਜਿਹੋ ਜਿਹਾ ਬੀਜਣਾ ਉਹੋ ਜਿਹਾ ਵੱਢ ਲੈਣਾ ਕੁਦਰਤ ਦਾ ਵਿਧਾਨ ਸਾਰਿਆਂ ਲਈ ਆਪਾਂ ਉਦਣ ਵੀ ਗੱਲ ਕੀਤੀ ਸੀ ਵੀ ਇੱਕ ਹੀ ਨਿਯਮ ਹੈ ਗੰਨਾ ਵੀ ਉੱਥੇ ਹੀ ਹੁੰਦਾ ਮਿਰਚ ਵੀ ਉੱਥੇ ਹੀ ਹੁੰਦੀ ਹੈ ਮਰਜ਼ੀ ਹੈ ਚਾਹੇ ਮਿਰਚਾਂ ਬੀਜ ਲਓ ਚਾਹੇ ਗੰਨਾ ਬੀਜ ਲਓ ਸਾਡੀ ਆਪਣੀ ਮਰਜ਼ੀ ਹੈ ਦਿਨ ਰਾਤ ਜਿੱਦਾਂ ਦੇ ਕੰਮ ਕਰਾਂਗੇ ਉਦਾਂ ਦੇ ਮੱਥੇ ਦੇ ਭਾਗ ਬਣਨਗੇ ਸੋਚ ਉਦਾਂ ਦੀ ਬਣੂਗੀ ਭਾਗ ਦਾ ਮਤਲਬ ਹੈ ਸਾਡੀ ਸੋਚ ਜਿੱਦਾਂ ਜਿੱਦਾਂ ਦੇ ਕੰਮ ਕਰੀ ਜਾਵਾਂਗੇ ਉਦਾਂ ਦੀ ਸੋਚ ਤੇ ਇੱਕ ਗੱਲ ਚੇਤਾ ਰੱਖੋ ਸਾਡੀ ਜਿਹੜੀ ਸਜ਼ਾ ਹੈ ਸਾਡੀ ਸੋਚ ਹੀ ਸਾਡੀ ਸਜ਼ਾ ਕਿਸੇ ਬੰਦੇ ਨੂੰ ਕਹੀਏ ਨਾ ਵੀ ਇਹ ਬੰਦੇ ਨੂੰ ਸਜ਼ਾ ਦੇਣੀ ਹੈ ਮੈਂ ਆਮ ਸੋਚਦਾ ਹੁੰਦਾ ਵੀ ਜਿਹਦੀ ਮਾੜੀ ਸੋਚ ਹੈ ਇਹ ਬੰਦੇ ਨੂੰ ਸੋਚ ਹੀ ਸਜ਼ਾ ਹੈ ਤੇ ਚੰਗੀ ਸੋਚ ਹੈ ਬੰਦੇ ਦੀ ਚੰਗੀ ਸੋਚ ਹੀ ਉਹਦੀ ਮੁਕਤੀ ਹੈ ਸੁੱਖ ਹੈ ਮਾੜੀ ਸੋਚ ਦੁੱਖ ਹੈ ਚੰਗੀ ਸੋਚ ਸੁੱਖ ਹੈ ਹੁਣ ਮਤਲਬ ਚੰਗੀ ਸੋਚ ਹੈ ਨਾ ਜਿਹੜੀ ਉਹੀ ਜ਼ਿੰਦਗੀ ਦੀ ਸੁੱਖ ਹੈ ਮਾੜੀ ਸੋਚ ਹੀ ਸਜ਼ਾ ਕਿਵੇਂ ਮਤਲਬ ਕਿਵੇਂ ਜਿਵੇਂ ਹੁਣ ਮੰਨ ਲਓ ਆਪਾਂ ਇੱਦਾਂ ਮੰਨ ਲਓ ਵੀ ਕਿਸੇ ਬੰਦੇ ਨੇ ਇਹ ਸੋਚ ਲਿਆ ਵੀ ਮੈਂ ਨਗਨ ਰਹਿਣਾ ਮਤਲਬ ਕੱਪੜੇ ਲਾਉਣੇ ਉਹਨੇ ਸੋਚਿਆ ਨਾ ਅਕਲ ਦਿਮਾਗ ਨੇ ਕੰਮ ਨਹੀਂ ਕੀਤਾ ਹੁਣ ਗਰਮੀ ਸਰਦੀ ਚ ਮਰਦਾ ਤੜਫਦਾ ਦੁਖੀ ਹੁੰਦਾ ਸਾਰੀ ਜ਼ਿੰਦਗੀ 40 ਸਾਲ ਠੰਡ ਗਰਮੀ ਮਰਦਾ ਰਿਹਾ ਤੇ ਸਜ਼ਾ ਉਹਨੂੰ ਕਿਹਨੇ ਦਿੱਤੀ ਰੱਬ ਨੇ ਦਿੱਤੀ ਕਿ ਉਹਦੀ ਸੋਚ ਹੀ ਸਜ਼ਾ ਸੋਚ ਹੀ ਸਜ਼ਾ ਉਹਨੂੰ ਸਜ਼ਾ ਕਿਹਨੇ ਦੇਣੀ ਉਹਦੀ ਸੋਚ ਹੀ ਸਜ਼ਾ ਜਿਵੇਂ ਹੁਣ ਮੰਨ ਲਓ ਆਪਾਂ ਇਸ ਸ਼ਬਦ ਵਿੱਚ ਜਮਾਂ ਹੀ ਕਲੀਅਰ ਹੋ ਜਾਂਦਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਭੇਕ ਕੀ ਆ ਇੱਕ ਵਾਰ ਪੂਰਾ
ਲਿਖ ਲਿਖ ਪੜਿਆ ਤੇਤਾ ਕੜਿਆ
ਲਿਖ ਲਿਖ ਕੇ ਪੜ੍ਹਦੇ ਆ ਤੇ ਕੜੇ ਜਾਂਦੇ ਕੜੇ ਗਏ ਮਤਲਬ ਉਹਨਾਂ ਆਕੜ ਆ ਗਈ ਹੰਕਾਰ ਆ ਗਿਆ ਕੜਕੇ ਪੜ੍ਹਦੇ ਲਿਖ ਲਿਖ ਕੇ ਹੰਕਾਰ ਆ ਗਿਆ ਅੱਛਾ ਅੱਗੇ
ਬਹੁ ਤੀਰਥ ਭਵਿਆ ਤੇ ਤੂੰ ਲਵਿਆ
ਬਹੁਤ ਤੀਰਥਾਂ ਤੇ ਭਟਕਦਾ ਉੱਥੇ ਗਿਆ ਉੱਥੇ ਗਿਆ ਉੱਥੇ ਗਿਆ ਉਹਨੇ ਹੀ ਕਹਿੰਦੇ ਗਾਉਂਦਾ ਫਿਰਦਾ ਵੀ ਮੈਂ ਤੇ ਇੰਨੇ ਤੀਰਥਾਂ ਤੇ ਜਾਂਦਾ ਮੈਂ ਤੇ ਏਦਾਂ ਕਰਦਾ ਮੈਂ ਕਈ ਬੰਦੇ ਗਾਉਂਦੇ ਵੇਖੇ ਹੀ ਹੈ ਉੱਠਦੇ ਨੇ ਤੁਹਾਨੂੰ ਧੱਕੇ ਨਾਲ ਹੀ ਸੁਣਾ ਜਾਣਗੇ ਬਸ ਜੀ ਮਾਨ ਦੀ ਕਿਰਪਾ ਹੈ 2 ਵਜੇ ਠਾ ਲੈਂਦਾ ਨਾ ਉਹਨੂੰ ਕਹਿੰਦੇ ਪੁੱਛਿਆ ਨਾ ਦੱਸਿਆ ਮਤਲਬ ਅੱਖਾਂ ਲਾਲ ਐਵੇਂ ਮੈਂ ਮੇਰੇ ਕੋਲ ਬਹੁਤ ਤਜਰਬਾ ਹੈ ਮੈਂ ਬਹੁਤ ਬੰਦੇ ਵੇਖੇ ਮੇਰੇ ਕੋਲ ਬਹਿਣਗੇ ਆਉਂਦੇ ਨੇ ਕਈ ਹੁਣ ਤੇ ਚਲੋ ਲੋਕਡਾਊਨ ਹੋਇਆ ਬਚੇ ਆ ਉਹ ਬਹਿਣਗੇ ਆ ਕੇ ਵੇਖੀ ਬਸ ਜੀ ਜਿਹਨੇ ਰਾਮ ਨੂੰ ਮੁੱਖ ਅੱਧਾ ਘੰਟਾ ਪੈ ਲਈਦਾ
ਅੱਛਾ
ਜਿਹਨੇ ਪੈਣ ਦਾ ਸੁਭਾਅ ਹਾਂ ਫਿਰ ਡੇਢ ਵਜੇ ਉੱਠ ਵੀ ਦਾ ਇਸ਼ਨਾਨ ਕਰਕੇ ਬਹਿ ਜਾਣਾ ਹੁੰਦਾ ਡੇਢ ਵਜੇ ਠਾ ਲੈਂਦਾ ਬਾਲਕ ਮਤਲਬ ਉਹਨੇ ਸੁਣਾ ਜਾਣੀ ਐਵੇਂ ਹੀ ਬਾਸੀ ਜੀ ਲੈ ਕੇ ਅੱਖਾਂ ਲਾਲ ਦੀਆਂ ਨੀਂਦ ਦੀ ਮਤਲਬ ਧੱਕੇ ਨਾਲ ਹੀ ਮੰਨ ਲਓ ਦੀਵਾਨ ਚ ਬਹਿ ਜਾਂਦੇ ਅੱਜ ਦੀਵਾਨ ਨਹੀਂ ਜੀ ਨਹੀਂ ਫਿਰ ਲੇਟ ਬਾਹਲਾ ਹੋ ਜਾਵਾਂਗੇ ਨਾ ਆਪਾਂ ਫਿਰ ਕਿਰਪਾ ਮਾਰਨ ਦੀ ਬਾਰਾਂ ਵਜੇ ਸਾਢੇ ਬਾਰਾਂ ਵਜੇ ਨਾ ਲੈਣ ਲੈਣ ਅੱਠ ਕੁ ਵੱਜਦੇ ਨੇ ਪੈ ਜਾਈਦਾ ਰੋਟੀ ਮਤਲਬ ਦੱਸਣਾ ਹੀ ਦੱਸਣਾ ਪਤਾ ਲੱਗ ਜਾਣਾ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਬੰਦਿਆਂ ਦਾ ਬੇੜਾ ਇੱਦਾਂ ਉਹਨਾਂ ਨੂੰ ਇਗੂ ਹੰਕਾਰ ਆਪ ਹੀ ਪੱਠੇ ਪਾਈ ਜਾਂਦੇ ਨੇ ਆਪਣੇ ਆਪ ਨੂੰ ਵੀ ਮੈਂ ਬੜਾ ਧਰਮੀ ਬਣ ਗਿਆ ਵੀ ਟਰੱਕ ਡਰਾਈਵਰ ਸਾਰੀ ਰਾਤ ਜਾਗਦੇ ਨੇ ਉਹਨੂੰ ਬ੍ਰਹਮ ਗਿਆਨੀ ਬਣ ਜਾਂਦੇ ਜਾਗਣ ਦਾ ਹੀ ਫਾਇਦਾ ਮਨ ਨਾ ਜਾਗੇ ਅਕਲ ਹੀ ਨਾ ਆਈ ਤੇ ਜਾਗੇ ਦਾ ਕੀ ਫਾਇਦਾ ਅਕਲ ਹੀ ਨਾ ਆਈ ਜਾਗਦਾ ਰਿਹਾ ਸਾਰੀ ਸਾਰੀ ਰਾਤ ਏਦਾਂ ਨੀ ਨਾ ਹੁੰਦਾ ਫਿਰ ਮਹਾਰਾਜ ਨੇ ਸਿੱਖੀ ਏਦਾਂ ਵੀ ਜਾਗਣ ਵਾਹੇ ਪੱਕਾ ਹੀ ਕਰ ਦਿਓ ਜਿਹੜਾ ਨਹੀਂ ਜਾਗਦਾ ਪਾਪੀ ਹੈ ਤੇ ਕਹਿੰਦੇ ਹੀ ਨੇ ਜਿਹੜੇ ਜਾਗਦੇ ਉੱਠਣਾ ਸਵੇਰੇ ਚੰਗੀ ਗੱਲ ਹੈ ਕੋਈ ਮਾੜੀ ਗੱਲ ਨੀ ਜਿਹੜੇ ਉੱਠ ਸਕਦੇ ਨੇ ਉੱਠਣਾ ਚਾਹੀਦਾ ਚੰਗੀ ਗੱਲ ਹੈ ਪਰ ਕਈ ਕਹਿੰਦੇ ਨੇ ਪਾਪੀ ਨੇ ਜਿਹੜੇ ਉੱਠਦੇ ਨੇ ਹੁਣ ਇਹ ਇਸੇ ਕਰਕੇ ਅਗਲਾ ਰਾਤ ਨੂੰ ਡਿਊਟੀ ਤੱਕ ਨਹੀਂ ਕਰ ਸਕਦਾ ਦਿਮਾਗ ਤੇ ਹੀ ਬੋਝ ਬਣਿਆ ਰਹਿੰਦਾ ਵੀ ਪਤਾ ਨੀ ਯਾਰ ਵੀ ਮੈਂ ਤੇ ਉੱਠਦਾ ਹੀ ਨਹੀਂ ਮੈਂ ਤੇ ਪਾਪੀ ਹੋ ਗਿਆ ਇਹਨਾਂ ਨੇ ਪਾਪ ਪੁਰਨ ਦੇ ਨਾਲ ਉੱਠਣ ਨੂੰ ਜਾਗ ਮਤਲਬ ਜਾਗਦੇ ਦਾ ਮਤਲਬ ਵੀ ਇਹ ਵੀ ਜਾਗਦਾ 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 ਇੱਕ ਦਿਨ ਮਨ ਜਾਗ ਪਿਆ ਉੱਠਦਾ 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 ਹੁਣ ਅਵੇਅਰ ਹੋ ਗਿਆ ਉੱਠ ਪਿਆ ਹੁਣ ਹੁਣ ਗਲਤ ਠੀਕ ਦਾ ਪੂਰਾ ਪਤਾ ਜਾਗਣ ਦਾ ਮਤਲਬ ਇਹ ਸੀ ਜਾਗਣ ਵਾਲੇ ਬੰਦੇ ਉਹ ਆਕੜ ਵੱਧ ਗਈ ਸਾਰੇ ਟੱਬਰ ਨਾਲ ਕਲੇਸ਼ ਕਰੀ ਜਾਂਦੇ ਨੇ ਤੁਸੀਂ ਉੱਠਦੇ ਨੀ ਮੈਂ ਕੱਲਾ ਹੀ ਉੱਠਿਆ ਫਿਰਦਾ ਪਾਪੀ ਉਹ ਸੁੱਤੇ ਪਏ ਹੋ ਲਿਖੇ ਦਊਂਗੇ ਤੁਸੀਂ ਅਗਲਾ ਕਹਿੰਦਾ ਸਵੇਰੇ ਤੇ ਜ਼ਹਿਰ ਅੰਮ੍ਰਿਤ ਵੇਲੇ ਨੂੰ ਤੇ ਜ਼ਹਿਰ ਬਣਾ ਦਿੱਤਾ ਤੂੰ ਕਿਹੜਾ ਅੰਮ੍ਰਿਤ ਵੇਲਾ ਦੇ ਗਿਆ ਲੜੀ ਜਾਂਦਾ ਸਵੇਰੇ ਉੱਠ ਕਲੇਸ਼ ਪਾ ਰੱਖਿਆ ਸਾਰੇ ਘਰ ਦੇ ਵਿੱਚ ਜਿਉਣਾ ਹਰਾਮ ਕਰ ਰੱਖਿਆ ਸਾਰਿਆਂ ਦਾ ਹੁੰਦੇ ਨੇ ਬੰਦੇ ਏਦਾਂ ਮਤਲਬ ਗੱਲਾਂ ਗੱਲਾਂ ਦੀ ਦੱਸੀ ਜਾਣਗੇ ਧੱਕੇ ਨੇ ਬਸ ਜੀ ਆਪਾਂ ਦੇ ਠਾ ਲੈਂਦਾ ਦੋ ਵਜੇ ਦੱਸ ਏਦਾਂ ਕਰਦੇ ਨੇ ਬੰਦੇ ਤਾਂ ਕਰਕੇ ਮਹਾਰਾਜ ਕਹਿੰਦੇ ਐ ਬੜਾ ਹੰਕਾਰ ਹੈ ਕਈਆਂ ਨੂੰ ਲੋ ਫੇਰ ਦੁਬਾਰਾ ਪੜੇ
ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁਤ ਤੀਰਥ ਪਵਿਆ ਤੇ ਤੋਂ ਲਵਿਆ
ਜਿੰਨਾ ਤੀਰਥਾਂ ਤੇ ਫਿਰਦਾ ਓਨਾ ਫਿਰ ਰੌਲਾ ਜ਼ਿਆਦਾ ਪਾਉਂਦਾ ਮੈਂ ਜੀ ਉੱਥੇ ਗਿਆ ਮੈਂ ਉੱਥੇ ਨਹਾਉਂਦਾ ਮੈਂ ਉੱਥੇ ਨਹਾਉਂਦਾ ਅੱਗੇ
ਬਹੁ ਭੇਖ ਕੀਆਂ ਦੇ ਹੀ ਦੁੱਖ ਦੀਆਂ ਸਹੋ ਬੇਜੀਆਂ ਆਪਣਾ ਕੀਆ
ਇਹਦੇ ਭੇਖ ਕਰਨ ਵਾਲੇ ਬੰਦੇ ਆਪਣੇ ਆਪ ਨੂੰ ਦੁੱਖ ਦਿੰਦੇ ਐ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋ ਬੇਜੀਆ ਆਪਣਾ ਕੀਆ ਕਹਿੰਦੇ ਤੈਨੂੰ ਕਿਸੇ ਨੇ ਸਜ਼ਾ ਕੀ ਦੇਣੀ ਹੈ ਤੈਨੂੰ ਤੇ ਤੇਰੀ ਸੋਚ ਹੀ ਸਜ਼ਾ ਭੇਖ ਕਰਨ ਦਾ ਤੂੰ ਸੋਚ ਬੈਠਾ ਹੈ ਵੀ ਮੈਂ ਤੇ ਭੇਖ ਮਤਲਬ ਆਪਾਂ ਹੁਣ ਇੱਥੇ ਬੈਠੇ ਸਾਰੇ ਆਪਣੇ ਚ ਕੋਈ ਥੋੜਾ ਜਿਹਾ ਬਹਿ ਜਾਂਦਾ ਹੈ ਕੋਈ ਮੜ ਜਾਏ ਬਹਿ ਜਾਂਦਾ ਹੁਣ ਇੱਕ ਬੰਦਾ ਭੇਖ ਕਰਨ ਵਾਲਾ ਆ ਜਾਏ ਇੱਥੇ ਇੱਥੇ ਬਹਿ ਜਾਏ ਤੇ ਇਹ ਐ ਐ ਬਹਿ ਜਾਏ ਭੇਖ ਵੇਖ ਰਹੇ ਨੇ ਸਾਰੇ ਮੇਰੇ ਵੱਲ ਤੇ ਐ ਬਹਿ ਜਾਏ ਮੈਂ ਬੜਾ ਜੀ ਨਾਮ ਜਪਣ ਵਾਲੇ ਨੂੰ ਅੱਛਾ ਉਦੋਂ ਬਾਅਦ ਬੈਠਾ ਰਿਹਾ ਤਿੰਨ ਘੰਟੇ ਇੱਥੇ ਠੰਡੀ ਹਵਾ ਪੈ ਗਈ ਏਸੀ ਲੱਕ ਨੂੰ ਠੰਡੀ ਹਵਾ ਪਈ ਗਈ ਤੇ ਮੁੜ ਕੇ ਉੱਥੇ ਜਾਂਦਿਆਂ ਨੂੰ ਲੱਕ ਸੁੰਨ ਹੋ ਗਿਆ ਮੁੜ ਕੇ ਘੁੱਟੀ ਹੋਏ ਚੜੀ ਹੋਏ ਉੱਤੇ ਬਣ ਜਾ ਮੇਰੇ ਉੱਤੇ ਲੱਕ ਟੁੱਟ ਗਿਆ ਹੋਵੇ ਮੇਰਾ ਤੇ ਬਸ ਫਿਰ ਅਗਲਾ ਕਹਿੰਦਾ ਤੂੰ ਭੇਖ ਵੀ ਤੈਨੂੰ ਤੇਰਾ ਸਰਦਾ ਹੀ ਨਹੀਂ ਸੀ ਕਿਤੇ ਵੀ ਤੂੰ ਰਹਿਣ ਦੇ ਵੀ ਤੈਨੂੰ ਕਿਹੜੇ ਕਮਲੇ ਨੇ ਸਲਾਹ ਦਿੱਤੀ ਸੀ ਵੀ ਤੂੰ ਲੱਕ ਕੜਾ ਕੇ ਵਿਖਾ ਵੀ ਤੇਰੇ ਭੇਖ ਨੇ ਤੈਨੂੰ
ਸਜ਼ਾ ਦੇ ਦਿੱਤੀ
ਤੂੰ ਰਹਿਣ ਹੀ ਦੇ ਮਤਲਬ ਵੀ ਜੇ ਭੇਖ ਬਹੁਤ ਭੇਖ ਕੀ ਆ ਦੇਹੀ ਦੁੱਖ ਦੀ ਆ ਸੌ ਵੇ ਜੀ ਆ ਆਪਣਾ ਕੀ ਆ ਕਹਿੰਦੇ ਹੁਣ ਸਹਿ ਹੁਣ ਸਾਰੀ ਰਾਤ ਦਰਦ ਹੋਈ ਜਾਣਾ ਹੁਣ ਚੱਲ ਹੁਣ ਅਗਲਾ ਕਹਿੰਦੇ ਮੈਂ ਜੀ ਨੰਗੇ ਪੈਰੀ ਜਾਊ ਤਪਦਾ ਨਾ ਰੇਤਾ ਬਾਹਰ ਸੜਕ ਸੜਕ ਤਪਦੀ ਹੈ ਤੇ ਫਤਿਹਗੜ੍ਹ ਸਾਹਿਬ ਤੱਕ ਨੰਗੇ ਪੈਰੀ ਜਾ ਮੈਂ ਤੇ ਨੰਗੇ ਪੈਰੀ ਮੇਰੀ ਸ਼ਰਧਾ ਹੈ ਤੇ ਮੁੜ ਕੇ ਏਡੇ ਏਡੇ ਛਾਲੇ ਹੋ ਗਏ ਦੇਵੀ ਦੇ ਯਾਤਰਾ ਕਰਨ ਚੱਲਿਆ ਏਡੇ ਏਡੇ ਛਾਲੇ ਹੋ ਗਏ ਮੁੜ ਕੇ ਫਿਰ ਅਗਲਾ ਕਹਿੰਦਾ ਸਹੋ ਵੇਜੀਆ ਆਪਣਾ ਕੀ ਆ ਹੁਣ ਇੱਥੇ ਸਜ਼ਾ ਦੇਣ ਦੀ ਲੋੜ ਹੈ ਕਿ ਸੋਚ ਹੀ ਸਜ਼ਾ ਸੋਚ ਹੀ ਸਜ਼ਾ ਆਪਣੀ ਸੋਚ ਹੀ ਸਜ਼ਾ ਤੇ ਸੋਚ ਹੀ ਮੁਕਤੀ ਹੈ ਆਪਾਂ ਸੋਚ ਲਓ ਵੀ ਯਾਰ ਆਹ ਬੰਦਾ ਮੈਨੂੰ ਤੰਗ ਕਰਦਾ ਹੈ, ਮੈਂ ਕੀ ਮਤਲਬ ਮੇਰੀ ਆਪਣੀ ਲਾਈਫ ਹੈ, ਇਹਦੀ ਆਪਣੀ ਲਾਈਫ ਹੈ, ਸੋਚ ਮੁਕਤ ਹੋ ਜਾਓ। ਤੇ ਉਹ ਬੰਦਾ ਮਾੜਾ ਜਿਹਾ ਇਹ ਕਰਕੇ ਛੇੜ ਕੇ ਆਪ ਟੋਰ ਨਾਲ ਘਰਾੜੇ ਮਾਰਦਾ, ਆਪਾਂ ਹਾਏ ਹੋਏ ਐ ਕਿਵੇਂ ਕਹਿ ਗਿਆ, ਇਹ ਮੇਰੀ ਬਣੀ ਨੀ ਗੱਲ, ਮਤਲਬ ਸੋਚੀ ਜਾਓ, ਸੋਚ ਹੀ ਸਜ਼ਾ। ਇੱਕ ਬੰਦਾ ਕਹਿੰਦਾ ਛੱਡ ਜਾ, ਕਹਿ ਗਿਆ ਦਾਣੇ ਲੈਣੇ ਨੇ, ਆਪਣਾ ਮੇਰਾ ਕੌਣ ਹੈ, ਮੇਰਾ ਬੱਚਾ, ਮੇਰਾ ਪਰਿਵਾਰ ਹੈ, ਮੇਰੀ ਘਰ ਵਾਲੀ ਹੈ, ਜਿੱਥੇ ਮੇਰਾ ਪਿਆਰ ਹੈ ਪਿਆਰ ਹੈ, ਬਸ ਮੇਰਾ ਉਹਦੀ ਜ਼ਿੰਦਗੀ। ਉਹ ਬੰਦਾ ਤੇ ਮੇਰਾ ਸੱਤਿਆਨਾਸ਼ ਮਾਰ ਗਿਆ, ਮੇਰੇ ਤੇ 2 ਘੰਟੇ ਖਰਾਬ ਹੋ ਗਏ, ਤੇ ਸਜ਼ਾ ਹੁਣ ਇਹਨੂੰ ਬੰਦੇ ਨੂੰ ਸੁੱਤੇ ਪਏ ਨੂੰ ਕੌਣ ਦੇ ਰਿਹਾ? ਆਪਣੀ ਸੋਚ ਹੀ ਸਜ਼ਾ। ਸੋਚੀ ਜਾਓ, ਸੋਚਣ ਦਾ ਕਿਹੜਾ ਮੁੱਲ ਲੱਗਦਾ, ਸੋਚ ਹੀ ਸਜ਼ਾ। ਇੱਕ ਬੰਦਾ ਕਹਿੰਦਾ ਫਿਰ ਕੀ ਯਾਰ, ਛੱਡੋ, ਦਿਮਾਗ ਚੋਂ ਕੱਢਤਾ ਤੇ ਮੁਕਤ ਹੋ ਗਿਆ, ਕਾਹਦੇ ਤੋਂ, ਜਿਹੜਾ ਉਲਝਣ ਦਾ ਨਹੀਂ ਪਈ ਸੀ ਦਿਮਾਗ ਚ, ਮੁਕਤ। ਨਹੀਂ ਤੇ ਸੋਚ ਸੋਚ ਕੇ ਸਜ਼ਾ, ਸਜ਼ਾ ਕਿਸੇ ਨੇ ਨਹੀਂ ਦੇਣੀ, ਆਪ ਹੀ ਦੇ ਲਈ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਦੱਸ ਕੀ ਕਰਨਾ ਇੱਥੇ,
ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ, ਕਿਸੇ ਨੇ
ਦੂਰ ਰੱਖਿਆ ਕਰੋ। ਜਿਹੋ ਜਿਹਾ ਬੀਜ ਰਹੇ ਆ ਉਹੋ ਜਿਹਾ ਬਣ ਰਹੇ ਆ। ਹੁਣ ਮੈਨੂੰ ਦੱਸੋ ਇੱਥੇ ਆਪਾਂ ਮੰਨ ਲਓ 15 ਜਣੇ ਬੈਠੇ 20 ਜਣੇ ਬੈਠੇ, ਆਪਣੇ ਆਪਣੀ ਇੱਥੇ ਬਹਿਣ ਦੀ, ਇੱਥੇ ਆਉਣ ਦੀ, ਪਰਮੇਸ਼ਰ ਦੁਆਰਾ ਰਹਿਣ ਦੀ, ਜਥੇ 'ਚ ਰਹਿਣ ਦੀ, ਇਹ ਚੁਆਇਸ ਕਿਸੇ ਦੀ ਹੈ ਕਿ ਆਪਣੀ ਆਪ ਆਪਣੀ ਚੁਆਇਸ? ਬਸ ਜਿਹੜੀ ਜ਼ਿੰਦਗੀ ਅੱਜ ਬੰਦਾ ਜੀ ਰਿਹਾ ਇਹ ਉਹਦੀ ਆਪਣੀ ਚੁਆਇਸ। ਹੁਣ ਕਈ ਬੀਬੀਆਂ ਨੇ ਸਾਰੀ ਜ਼ਿੰਦਗੀ ਛਿੱਤਰ ਖਾਂਦੀਆਂ ਰਹੀਆਂ, ਅੱਜ ਵੀ ਖਾ ਰਹੀਆਂ, ਕਈਆਂ ਨੂੰ ਵੇਖੀ ਦਾ ਨਾ ਤੇ ਮੈਂ ਬਹੁਤ ਤੰਗ ਹਾਂ ਜੀ, ਮੈਂ ਛੱਡ ਦੇ ਫਿਰ, ਇਹ ਤੇ ਬੜਾ ਔਖਾ ਫਿਰ ਚਿੱਤਰ ਖਾਣਾ ਉਹਦੀ ਆਪਣੀ ਚੁਆਇਸ। ਕਈ ਘਰ ਵਾਲੀਆਂ ਤੋਂ ਬੜੇ ਤੰਗ ਨੇ, ਬਹੁਤ ਦੁਖੀ ਕਰਦੀ, ਛੱਡ ਦੇ ਨਹੀਂ ਇਹ ਵੀ ਔਖਾ, ਅੱਛਾ ਫਿਰ ਇਹ ਚਿੱਤਰ ਖਾਣੇ ਉਹਦੀ ਆਪਣੀ ਚੁਆਇਸ, ਆਪਣੀ ਚੁਆਇਸ। ਹਿੰਮਤ ਨਹੀਂ ਬੰਦਾ ਪਰੇ ਹਟ ਜਾ, ਫਿਰ ਛੱਡ ਦੇ ਰਹਿਣ ਦੇ ਆਪਣੀ। ਮਤਲਬ ਜਿਹੜੀ ਜ਼ਿੰਦਗੀ ਅਸੀਂ ਅੱਜ ਜੀ ਰਹੇ ਹਾਂ ਇਹ ਸਾਡੀ ਆਪਣੀ ਚੁਆਇਸ, ਇਹ ਆਪਾਂ ਆਪ ਹੀ ਰੰਗ ਭਰੇ ਆ ਆਪਣੀ ਜ਼ਿੰਦਗੀ ਚ। ਤੇ ਚਾਹੀਏ ਚੁਆਇਸ ਬਦਲ ਜਾਏ ਵੀ ਨਹੀਂ ਏਦਾਂ ਨਹੀਂ। ਹੁਣ ਕਈ ਚਲੇ ਗਏ ਉਹਨਾਂ ਦੀ ਜਾਣ ਦੀ ਚੁਆਇਸ, ਕਈਆਂ ਦੀ ਰਹਿਣ ਦੀ ਚੁਆਇਸ ਹੁੰਦੀ ਹੈ, ਕਈਆਂ ਨੂੰ ਆਪਾਂ ਰੱਖ ਨਹੀਂ ਸਕਦੇ ਤੇ ਕਈਆਂ ਨੂੰ ਆਪਾਂ, ਮਤਲਬ ਕਈਆਂ ਦੇ ਮੈਨੂੰ ਚੇਤਾ ਹੈ ਕਈ ਬੰਦਿਆਂ ਨੂੰ ਮੈਂ ਇੱਕ ਜਮਾਂ ਹੀ ਕਹਿ ਲਓ ਵੀ ਸਿੱਧੇ ਜੇ ਜਥੇ ਨਾਲ ਬੋਲਦਿਆਂ ਲਿਆਇਆ, ਆਪਣੇ ਨਾਲ ਲਿਆਂਦਾ ਵੀ, ਬਾਹਰ ਵੀ ਲਗਿਆ, ਵੀਜੇ ਵੀ ਲਵਾਏ, ਸਭ ਕੁਛ ਕੀਤਾ, ਇੱਥੇ ਵੀ ਰੱਖਿਆ ਤੇ ਐਂਡ ਨੂੰ ਫਿਰ ਕੀ ਹੋਇਆ? ਮੈਂ ਹੁਣ ਵੇਖਦਾ ਫਿਰ ਉੱਥੇ ਉਹਦੇ ਨਾਲ ਹੀ ਬੋਲਦੇ, ਉੱਥੇ ਫਿਰ ਬੋਲ ਗਏ। ਇੱਕ ਬੰਦਾ ਕਿਸੇ ਛੋਟੇ ਜਿਹੇ ਗੁਰਦੁਆਰੇ ਦੀ ਗ੍ਰੰਥੀ, ਮਤਲਬ ਬਹੁਤ ਬੁਰਾ ਹਾਲ ਵੀ ਬੜੇ ਔਖੇ ਆ, ਨਾਲ ਮੇਰੀ ਗੱਡੀ ਚ, ਮੇਰੇ ਕਮਰੇ ਚ, ਮੇਰੇ ਤੱਕ, ਮੇਰੇ ਨਾਲ ਬਿਲਕੁਲ ਇਕੱਠੇ ਰਹਿਣਾ, ਬਾਹਰ ਚੱਲ ਯਾਰ ਟਾਈਮ ਕੱਢ ਲਿਆ ਕਰ, ਬਹਿ ਜਾ ਕਰ, ਇਕੱਠੇ ਰਵਾਂਗੇ ਸਾਰੀ ਜ਼ਿੰਦਗੀ, ਏਦਾਂ ਹੀ ਹੱਸਦੇ ਖੇਡਦੇ ਇਕੱਠੇ ਖਾਣਾ ਬਹਿਣਾ। ਹੁਣ ਫਿਰ ਕੋਈ ਛੋਟਾ ਜਿਹਾ ਗੁਰਦੁਆਰਾ ਹੀ ਦਵਾ ਦਿਓ ਕਿਤੇ ਮਾੜਾ ਮੋਟਾ, ਫਿਰ ਚੱਕ ਇੱਕ ਮੈਂ ਢਾਡੀ ਨਾਲੋਂ ਲਿਆ ਸੀ ਢੱਡ ਵਜਾਉਂਦੇ, ਉਹ ਹੁਣ ਫਿਰ ਢਾਡੀਆਂ, ਮਤਲਬ ਜਿੱਥੋਂ ਜਿੱਥੋਂ ਜਿਹਨੂੰ ਜਿਹਨੂੰ ਜਿਵੇਂ ਉਹ ਫਿਰ ਉੱਥੇ, ਭਾਵੇਂ ਤੁਸੀਂ 20 ਸਾਲ ਰੱਖ 30 ਸਾਲ ਰੱਖ, ਆਪਣੀ ਚੁਆਇਸ ਹੈ ਨਾ ਜਿਹੜੀ ਉੱਥੇ ਲੈ ਜਾਂਦੀ, ਇੱਛਾ ਹੈ ਨਾ ਜਿਹੜੀ ਉਵੇਂ ਕਰਦੀ, ਮਤਲਬ ਜਿਹੜਾ ਨੈਚੁਰਲ ਕੁਦਰਤ ਦਾ ਵਿਧਾਨ ਹੈ ਜਿਹੜਾ ਨਿਯਮ ਹੈ ਜਿਹੜਾ ਉਹ ਕੰਮ ਹੀ ਏਦਾਂ ਕਰਦਾ। ਤੁਹਾਨੂੰ ਐਡਜਸਟ ਹੋਣਾ ਪੈਂਦਾ, ਆਪਣੇ ਮਾਇੰਡ ਨੂੰ ਬਦਲਣਾ ਪੈਂਦਾ, ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲਣਾ ਪੈਂਦਾ। ਜੇ ਮੈਂ ਸਿੱਧਾ ਸ਼ਬਦ ਵੀ ਵਰਤਦਿਆ ਨਾ, ਜੇ ਅਗਲੇ ਨੇ ਕੋਠੀਆਂ ਪਾਤੀਆਂ ਫਿਰ ਕੋਠੀਆਂ ਵਾਲੀ ਔਕਾਤ ਬਣਾਉਣੀ ਪੈਂਦੀ ਹੈ, ਆਪਣੇ ਆਪ ਨੂੰ ਵੱਡਾ ਕਰਨਾ ਪੈਂਦਾ। ਕਿਸੇ ਬੰਦੇ ਦਾ ਦੋਸਤ ਬਣਨਾ ਹੈ ਨਾ ਤੇ ਜੇ ਅਗਲਾ ਦੋਸਤ ਅਗਲਾ ਵੱਡਾ ਹੈ, ਆਪਣੇ ਆਪ ਨੂੰ ਓਡਾ ਵੱਡਾ ਕਰਨਾ ਪੈਣਾ, ਨਾ ਵੱਡਾ ਕੀਤਾ ਫਿਰ ਨਹੀਂ ਰਿਹਾ, ਬਰਾਬਰ ਦੇ ਦੀ ਲਿਭਦੀ ਹੁੰਦੀ ਹੈ, ਸੋਚ ਵੱਡੀ ਕਰਨੀ ਪੈਂਦੀ, ਨਹੀਂ ਤੇ ਫਿਰ ਸੋਚ ਜੇ ਵੱਡੀ ਨਾ ਕੀਤੀ ਸੋਚ ਉੱਥੇ ਰਹਿ ਗਈ ਫਿਰ ਨਹੀਂ ਬਣੀ। ਜੇ ਅਗਲਾ ਵੱਡਾ ਹੈ ਤੇ ਸੋਚ ਵੱਡੀ ਕਰਨੀ ਪੈਂਦੀ ਹੈ, ਬਰਾਬਰ ਸੋਚਣਾ ਪੈਂਦਾ, ਉਹਦੇ ਵਰਗਾ ਬਣਨਾ ਪੈਂਦਾ ਫਿਰ ਨਹੀਂ ਬਣੀ। ਤੇ ਜੇ ਅਗਲਾ ਕਵੇ ਵੀ ਚੋਪੜੀਆਂ ਨਾਲੇ ਦੋ ਦੋ ਵੀ ਮੈਂ ਆ ਵੀ ਨਹੀਂ ਛੱਡਣਾ, ਐ ਨਹੀਂ ਹੋਣਾ, ਆਪਣੀ ਸੋਚ ਬਦਲਣੀ ਪੈਂਦੀ ਹੈ ਤੇ ਸਜ਼ਾ ਕੀ ਬਣਦੀ ਹੈ? ਸੋਚ। ਤੇ ਮੁਕਤ ਕੌਣ ਕਰਦਾ? ਇਹ ਵੀ ਸੋਚ। ਇਹਨੂੰ ਕਹਿੰਦੇ ਪਾਤਸ਼ਾਹ, ਕਹਿੰਦੇ ਜਿਹੜੀ ਕੰਮ ਸੋਚ ਹੈ ਤੁਹਾਡੀ ਇਹ ਸਜ਼ਾ ਬਣ ਜੂ, ਸੋਚ ਉੱਚੀ ਕਰ ਲਓ ਉੱਚੇ ਹੋ ਜਾਓਗੇ, ਉੱਚੇ ਬਰਾਬਰਤਾਈ ਦੀ। ਬਰਾਬਰਤਾਈ ਦਾ ਅਰਥ ਇਹ ਨਹੀਂ ਹੁੰਦਾ ਵੀ ਉਹ ਦੋਸਤ ਮੇਰਾ ਮੈਂ ਵੀ ਉਹਦੇ ਵਰਗਾ, ਉਹਦੇ ਕੋਲ ਵੀ ਓਨਾ ਪੈਸਾ ਹੋਵੇ ਮੇਰੇ ਕੋਲ ਵੀ ਓਨਾ ਪੈਸਾ, ਉਹਨਾਂ ਦੋਸਤਾਂ ਦੀ ਨਿਭਦੀ ਹੈ, ਇਹਦਾ ਅਰਥ ਇਹ ਨਹੀਂ। ਇਹਦਾ ਅਰਥ ਇਹ ਹੈ ਉਸ ਬੰਦੇ ਵਰਗੀ ਸੋਚ ਹੋਵੇ, ਹੋਈਏ ਭਾਵੇਂ ਗਰੀਬ ਪਰ ਬੜਕਣੀ ਹੋਈ ਹੋਵੇ, ਹਿੰਮਤ ਉਨੀ ਹੋਵੇ, ਸੋਚ ਜੇ ਉਹਦੀ ਚੰਗੀ ਹੈ ਤਾਂ ਸਾਡੀ ਸੋਚ ਵੀ ਚੰਗੀ ਹੋਵੇ, ਫਿਰ ਨਿਰਦੀ ਹੈ, ਫਿਰ ਬਰਾਬਰ ਚੱਲਦਾ, ਨਹੀਂ ਤੇ ਨਹੀਂ। ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਕਹਿੰਦਾ ਤੁਸੀਂ 20-20 ਲੱਖ ਰੁਪਈਆ ਦੇ ਦਿਓ, 30 ਲੱਖ ਦੇ ਦਿਓ, ਸਭ ਕੁਛ ਕਰਦਾ, ਤੁਸੀਂ ਬਦਲ ਨਹੀਂ ਸਕਦੇ। ਆਪਣੀ ਸੋਚ ਮੁਕਤੀ ਹੈ, ਆਪਣੀ ਸੋਚ ਹੀ ਸਜਾ। ਮੌਕਾ ਬਣ ਵੀ ਜਾਂਦਾ, ਮੌਕਾ ਮਿਲ ਵੀ ਜਾਂਦਾ, ਪਰ ਮੌਕਾ ਸੰਭਾਲਿਆ ਨਹੀਂ ਜਾਂਦਾ, ਸੰਭਾਲਣਾ ਤੇ ਆਪ ਪੈਂਦਾ। ਕਈ ਮੌਕੇ ਹੁੰਦੇ ਜਿਹੜੇ ਸੰਭਾਲਣੇ ਆਪ ਪੈਂਦੇ, ਜ਼ਰੂਰੀ ਹੁੰਦੇ ਆ, ਉਹ ਟਾਈਮ ਜੇ ਲੰਘਾ ਲਿਆ, ਮੌਕਾ ਨਾ ਸੰਭਾਲਿਆ ਗਿਆ ਤੇ ਗਿਆ। ਅੱਛਾ, ਆਪਾਂ ਸ਼ਬਦ ਕੀ ਪੜ੍ਹਦੇ ਹਾਂ ਫੇਰ ਸੁਣੋ। ਲਿਖ ਲਿਖ ਪੜਿਆ,
ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੋਂ ਲਵਿਆ, ਬਹੁ ਪੇਖ ਕੀਆ ਦੇਹੀ ਦੁੱਖ ਦੀਆ, ਸਹੋ ਵੇ ਜੀਆ ਆਪਣਾ ਕੀਆ।
ਸਹਿਬ ਨਾ ਮੇਰਿਆ, ਤੇ ਕਹਿੰਦੇ ਕਈਆਂ ਨੇ ਅੰਨ ਛੱਡ ਦਿੱਤਾ ਵੀ ਦੁੱਧਾ ਧਾਰੀ ਹੋ ਗਏ ਬਾਬਾ ਜੀ, ਕਹਿੰਦੇ ਸਵਾਦ ਹੀ ਗੱਲ ਆ, ਅੰਨ ਛੱਡਤਾ ਇਹ ਬੰਦੇ ਨੇ ਸਵਾਦ ਹੀ ਗੱਲ ਆ, ਲੈ ਲੈ ਰੋਟੀ ਨਹੀਂ ਖਾਣੀ। ਬੈਲੈਂਸ ਰੱਖਣਾ ਠੀਕ ਹੈ ਗੱਲ, ਵੀ ਮੈਂ ਰੋਟੀ ਨਾ ਖਾਣ ਦਾ ਫੈਸਲਾ ਲਿਆ, ਕਹਿੰਦੇ ਸਵਾਦ ਕੀ ਲਿਆ, ਮਤਲਬ ਆਪਣੀ ਜ਼ਿੰਦਗੀ ਚ ਇੱਦਾਂ ਦੇ ਫੈਸਲੇ ਲੈਣੇ। ਅੱਛਾ, ਲੁਤਫ ਇਹ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤਾ ਹੈ ਕਿ ਕੋਈ ਲੁਤਫ ਨਹੀਂ ਰਿਹਾ ਜ਼ਿੰਦਗੀ, ਲੁਤਫ ਰਿਹਾ ਹੀ ਜ਼ਿੰਦਗੀ। ਕਹਿੰਦੇ ਜੇ ਅੰਨ ਹੀ ਛੱਡਤਾ, ਮਤਲਬ ਅੰਨ ਤੋਂ ਹੀ, ਕਣਕ ਤੋਂ ਅੰਨ ਤੋਂ ਮਤਲਬ ਰੋਟੀਆਂ ਨੀ ਨਾ ਹੁੰਦਾ, ਬ੍ਰੈਡ ਵੀ ਅੰਨ ਤੋਂ ਹੀ ਬਣਦੇ ਨੇ, ਬੜੇ ਚੀਜ਼ਾਂ ਚ ਅੰਨ ਪੈਂਦਾ, ਚੌਲ ਵੀ ਅੰਨ ਚ ਗਿਣੇ ਜਾਣਗੇ, ਸਾਰਾ ਕੁਛ ਅੰਨ ਚ ਗਿਣਿਆ ਜਾਂਦਾ। ਵੀ ਕੋਈ ਬੰਦਾ ਸਾਰੀ ਅੰਨ ਸਭ ਸਮੱਗਰੀ ਕਹਿ ਲਈਏ ਸਾਰੀ, ਵੀ ਦੁੱਧ ਪੀਣਾ ਇਕੱਲਾ, ਬਾਕੀ ਸਮੱਗਰੀ ਛੱਡਤੀ ਸਾਰੀ, ਤੇ ਕਹਿੰਦੇ ਲੁਤਫ ਕੀ ਰਿਹਾ ਲਾਈਫ ਵਿੱਚ ਗੁਰੂ ਨਾਨਕ ਪਾਤਸ਼ਾਹ। ਅੱਛਾ,
ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ,
ਅਡੰਬਰ ਪੈ ਗਿਆ ਹੋਰ ਪੁੱਠੇ ਕੰਮਾਂ ਚ, ਦੂਜੇ ਰਸਤੇ ਪੈ ਗਿਆ, ਰਾਹ ਠੀਕ ਸੀ ਗਿਆਨ ਦਾ, ਇਹ ਦੂਜੇ ਰਾਹ ਪੈ ਗਿਆ, ਅਡੰਬਰ ਚ ਪੈ ਗਿਆ ਪੁੱਠੇ ਕੰਮਾਂ ਚ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਅੱਗੇ,
ਵਸਤਰ ਨਾ ਪਹਿਰੇ ਨਿਸ ਕਹਿਰੇ, ਮੋਨ ਬੇਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ।
ਮੈਂ ਕਹਿੰਦੇ ਕੱਪੜੇ ਨੀ ਪਾਉਣੇ, ਕਹਿੰਦੇ ਫਿਰ ਦਿਨ ਰਾਤ ਦੁਖੀ ਹੋ, ਵਸਤਰ ਨਾ ਪਹਿਰੇ ਅਹਿਨਸ, ਦਿਨ ਰਾਤ ਔਖਾ ਹੋ, ਮੋਨ ਬੇਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ। ਕਹਿੰਦੇ ਕੁਰਾਏ ਪੈ ਗਿਆ, ਮੋਨ ਰੱਖ ਲਿਆ, ਵੀ ਮਰ ਜਾ ਜ਼ਬਾਨ ਤੈਨੂੰ ਬੋਲਣ ਨੂੰ ਮਿਲੀ ਹੈ, ਕੁਛ ਸੁਣ ਕੁਛ ਸੁਣਾ ਕੁਛ ਬੋਲ, ਗੁੰਗਾ ਹੀ ਪੈਦਾ ਹੋ ਜਾਂਦਾ ਫਿਰ। ਕਹਿੰਦੇ ਗਿਆਨ ਬਿਨਾ ਕਿੱਥੇ ਬੰਦਾ ਜਾਗਦਾ। ਅੱਛਾ, ਪੜੋ।
ਪਗ ਉਪੇ ਤਾਣਾ ਆਪਣਾ ਕੀਆ ਕਮਾਣਾ,
ਜੁੱਤੀ ਤੋਂ ਬਿਨਾ ਫਿਰਦਾ ਪੱਗ ਉਪੇ ਤਾਣਾ, ਕਹਿੰਦੇ ਫਿਰ ਹੁਣ ਆਪਣਾ ਕੀਆ ਕਮਾਣਾ, ਵੱਜਣ ਦੇ ਕੰਡੇ ਰੋੜ ਖਾ ਫਿਰ ਫਿਰ ਫੈਸਲਾ ਕਿੱਡਾ ਭੈੜਾ ਲਿਆ, ਮੈਂ ਜੁੱਤੀ ਨੀ ਪਾਣੀ, ਇਹਦੀ ਸੋਚ ਹੀ ਇਹਦੀ ਸਜ਼ਾ। ਮਹਾਰਾਜ ਕਹਿੰਦੇ ਲੈ ਸੋਚ ਇਹਦੀ ਕਿੱਡੀ ਭੈੜੀ ਸੋਚ ਨਹੀਂ, ਸਾਡੇ ਜੁੱਤੀ ਨਾ ਪਾਉਣ ਵਾਲਾ ਬਾਬਾ ਬੜਾ ਮਹਾਨ ਮੰਨਿਆ ਜਾਂਦਾ, ਬਾਬਾ ਜੀ ਤੇ ਜੁੱਤੀ ਕੋਨੀ ਪਾਉਂਦੇ, ਸਾਡੇ ਸਾਡੇ ਵਾਲੇ ਕਹਿਣਗੇ ਪਾਊ ਬਾਬਾ ਜੀ ਦੀ ਬੜੀ ਕਮਾਈ ਹੈ, ਅੱਛਾ ਜੁੱਤੀ ਕੋਨੀ ਪਾਉਂਦੇ, ਉਹਨਾਂ ਨੇ ਜੁੱਤੀ ਪਾ ਕੇ ਨਹੀਂ ਵੇਖੀ, ਤੇ ਗੁਰੂ ਨਾਨਕ ਪਾਤਸ਼ਾਹ ਇਹਨਾਂ ਨੂੰ ਜੁੱਤੀਆਂ ਮਾਰਦੇ, ਜਿਹੜੇ ਗੁਰੂ ਦੇ ਸਿੱਖ ਹੋ ਉਹ ਕਹਿੰਦੇ ਜੁੱਤੀ ਨਾ ਪਾਉਣੀ ਕੋਈ ਬਹਾਦਰੀ ਹੈ। ਹਾਂ, ਜਿੱਦਣ ਕਿਤੇ ਲੋੜ ਪੈ ਜੇ ਕਿਸੇ ਨੂੰ ਕੰਮ ਲਈ, ਕਿਸੇ ਨੂੰ ਅਟੈਕ ਆਵੇ, ਫਿਰ ਨਾ ਜੁੱਤੀ ਪਾਈ, ਫਿਰ ਭੱਜ ਲਈ, ਫਿਰ ਨਾ ਪਾ। ਤੇਰੀ ਜੁੱਤੀ ਪਾਈ ਦਾ ਨਾ ਪਾਈ ਦਾ ਫਾਇਦਾ ਤੇ ਹੋਵੇ ਲੋਕਾਂ ਨੂੰ, ਇੱਕ ਜੁੱਤੀ ਨਾ ਪਾਉਣ ਦਾ ਭੇਖ ਕਰਦਾ ਵੀ ਲੋਕ ਮੇਰੇ ਮਗਰ ਲੱਗਣ, ਇੱਕ ਕਿਸੇ ਦੇ ਕੰਮਾਂ ਚ ਐ ਭੱਜਦਾ ਜਿਵੇਂ ਮੈਂ ਜੁੱਤੀ ਵੀ, ਮੈਂ ਅਗਲਾ ਕਹਿੰਦਾ ਜੁੱਤੀ ਨਹੀਂ ਪਾਉਂਦਾ, ਭੱਜ ਲੈਂਦਾ, ਉਹ ਜੁੱਤੀ ਨਾ ਪਾਉਣ ਦਾ ਮਤਲਬ ਕੁਝ ਹੋਰ। ਕਿਸੇ ਦੀ ਹੈਲਪ ਕਰਨ ਵਾਸਤੇ ਪੈਰ ਸਾੜ, ਇਹ ਤੇ ਫਾਇਦਾ ਹੈ, ਵਿਛਾਲੇ ਹੋ ਗਏ ਪੈਰਾਂ ਚ, ਇਹ ਕਿਸੇ ਦੀ ਮਦਦ ਕਰਨ ਲਈ ਭੱਜਿਆ ਸੀ ਤਾਂ ਸੜੇ ਨੇ, ਠੰਡ ਦੇ ਵਿੱਚ ਠਾਰ ਕਿਸੇ ਦੀ ਮਦਦ ਕਰਨ ਲਈ, ਪਰ ਬਿਨਾਂ ਕਿਸੇ ਗੱਲ ਤੋਂ ਲੋਕਾਂ ਨੂੰ ਭੇਖ ਬਣਾ ਕੇ ਵੀ ਬਾਬਾ ਜੀ ਜੁੱਤੀ ਨਹੀਂ ਪਾਉਂਦੇ, ਤੇ ਇਹ ਤੇ ਭੇਖ ਹੈ ਕਿ ਨਹੀਂ। ਆ ਵੇਖੇ ਇੱਥੇ ਯਾਰ ਬਾਬੇ, ਇੱਥੇ ਨੇੜੇ ਗੇੜੇ ਕੜਦੇ ਫਿਰਦੇ ਨੇ, ਇੱਥੇ ਲੰਘਦੇ ਸੜਕ ਹਨ, ਬਾਬਾ ਜੀ ਤੇ ਸਵੇਰੇ 3 ਵਜੇ ਉੱਠ ਖਲੋਂਦੇ ਨੇ, ਤੇ ਉਹ ਬਾਬਾ ਜੀ ਨੂੰ ਵੇਖੋ ਜਦੋਂ ਮਰਜੋ ਗੱਡੀ ਚ ਜਾਓ, ਉਹ ਇੱਧਰ ਲਟਕ ਜਾਂਦਾ, ਮੈਂ 50 ਵਾਰੀ ਬਾਬੇ ਵੇਲੇ ਪੁੱਜ ਲਟਕਦਾ ਏਦਾਂ ਗਰਦਨ ਉਹਦੀ ਇਹੀ ਜਾਂਦੀ ਹੁੰਦੀ ਉੱਠਦਾ ਕੇ ਇਹ 3 ਵਜੇ ਤੇ ਸਾਰੇ ਰਾਹ ਹੀ ਸੁੱਤਾ ਜਾਂਦਾ ਸਾਰਾ ਦਿਨ ਸੋਈ ਜਾਂਦਾ ਮੰਨ ਲਓ 2 ਘੰਟੇ ਸਫ਼ਰ ਜਾਂਦਿਆਂ ਸੁੱਤਾ 2 ਘੰਟੇ ਆਉਂਦਿਆਂ ਸੁੱਤਾ 4 ਘੰਟੇ ਨੀਂਦਰ ਉਹਦੀ ਪੂਰੀ ਹੋ ਗਈ ਹੁਣ ਆਮ ਬੰਦਾ ਵਿਚਾਰਾ ਜਿਹੜਾ ਖੇਤਾਂ 'ਚ ਜੀਰੀ ਲਾਉਣ ਲੱਗਾ ਉਹਦੀ ਰੀਸ ਕੀ ਕਰੇ ਇਹ ਤੇ ਜਾਂਦਾ ਆਉਂਦਾ ਨੀਂਦ ਪੂਰੀ ਕਰ ਹੀ ਲੈਂਦਾ ਆਪਣੀ ਮਤਲਬ ਕਹਿੰਦੇ ਜੁੱਤੀ ਨਾ ਪਾਣੀ ਤੇ ਭੇਖ ਹੀ ਹੈ ਫਿਰ ਹਾਂ ਕਿਤੇ ਮਜਬੂਰੀ 'ਚ ਕੰਮ ਪੈ ਜੇ ਕਿਤੇ ਤੈਨੂੰ ਹਿੰਮਤ ਕਰਨੀ ਪਵੇ ਤੇ ਜੁੱਤੀ ਨਾ ਪਾ ਐਵੇਂ ਹੀ ਜੁੱਤੀਆਂ ਲਾਈ ਫਿਰਦੇ ਨੇ ਵੀ ਜੋ ਕੱਪੜਾ ਅਸੀਂ ਜੁੱਤੀ ਲਾ ਦਿੱਤੀ ਜੀ ਫਾਇਦਾ ਕੀ ਹੋਇਆ ਉਹਦਾ ਅੱਛਾ
ਪਾਗੋ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ
ਕਹਿੰਦੇ ਅਲਮਲ ਖਾਈ ਸਿਰ ਸ਼ਾਈ ਪਾਈ ਪੁੱਠਾ ਸਿੱਧਾ ਖਾਂਦੇ ਨੇ ਸਿਰ 'ਚ ਸਵਾਹ ਪਾਉਂਦੇ ਨੇ ਮੂਰਖ ਅੰਧਾ ਪੱਤ ਗਵਾਈ ਕਹਿੰਦੇ ਕਿਸੇ ਦੇ ਸਿਰ 'ਚ ਸਵਾਹ ਪੈ ਗਈ ਅਗਲਾ ਗੱਲ ਕਹਿੰਦੇ ਉਹਦੇ ਸਿਰ 'ਤੇ ਤੇਰੇ ਸਿਰ 'ਚ ਸੱਤਾਂ ਚੁੱਲਿਆਂ ਦੀ ਸਵਾਹ ਅਗਲਾ ਕਿਸੇ ਨੂੰ ਜਦੋਂ ਏਦਾਂ ਨੀ ਕਹਿੰਦੇ ਵੀ ਤੇਰੇ ਸਿਰ 'ਚ ਸੱਤਾਂ ਚੁੱਲਿਆਂ ਦੀ ਸਵਾਹ ਕਹਿੰਦੇ ਇਹ ਪਾਗਲ ਆਪ ਹੀ ਸਵਾਹ ਪਾਈ ਫਿਰਦਾ ਤੈਨੂੰ ਸਜ਼ਾ ਮਿਲੀ ਹੈ ਕੋਈ ਕਹਿੰਦੇ ਇਹਦੀ ਸੋਚ ਹੀ ਇਹਦੀ ਬਸ ਮੈਂ ਗੱਲ ਕੀ ਕਹੀ ਹੈ ਵੀ ਆਪਣੀ ਜ਼ਿੰਦਗੀ 'ਚ ਰੰਗ ਆਪ ਹੀ ਭਰਦੇ ਆ ਇਹਨਾਂ ਨੇ ਸਵਾਹ ਵਾਲਾ ਰੰਗ ਭਰ ਲਿਆ ਕਿਸੇ ਨੇ ਸਵਾਹ ਹੀ ਪਾ ਲਈ ਸਵਾਹ ਦਾ ਹੀ ਰੰਗ ਭਰ ਲਿਆ ਆਪਣੀ ਜ਼ਿੰਦਗੀ 'ਚ ਮਤਲਬ ਮੂਰਖ ਅੰਧਾ ਪੱਤ ਗਵਾਈ ਸਵਾਹ ਪਾਲੀ ਸਿਰ ਦੇ ਵਿੱਚ ਭੇਖ ਕਰਦੇ ਕਰਦੇ ਨੇ ਤੇ ਪੱਤ ਗਵਾ ਲਈ ਸਵਾਹਾਂ ਵਾਲਿਆਂ ਨੂੰ ਵੇਖੋ ਕੀ ਗੁਰੂ ਪਾਤਸ਼ਾਹ ਨੇ ਕਿੱਦਾਂ ਸਾਡੇ ਹੁਣ ਸਾਡੇ ਸਵਾਹ ਵਾਲਾ ਕਿਵੇਂ ਬਣ ਜਾਂਦਾ ਪੰਜਾਬ 'ਚ ਜੇ ਲੋਕਾਂ ਨੇ ਗੁਰੂ ਨਾਨਕ ਨੂੰ ਪੜ੍ਹਿਆ ਹੁੰਦਾ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਭਰਿਆ ਉਹ ਬੰਦਾ ਕਿਵੇਂ ਉਲਝ ਜਾਂਦਾ ਉਹ ਬੰਦਾ ਕਿਵੇਂ ਉਲਝ ਜਾਂਦਾ ਜੇ ਸੁਣ ਲੈਂਦੇ ਲੋਕੀ ਗੁਰੂ ਦੇ ਰਾਹ ਤੇ ਤੁਰ ਪੈਂਦੇ ਆ ਪੜਿਆ ਸੁਣਿਆ ਹੁੰਦਾ ਜੀ ਅੱਛਾ ਅੱਗੇ ਵੀ ਪੜ ਲਓ
ਮੂਰਖ ਅੰਧੇ ਪਤ ਗਵਾਈ ਬਿਨ ਨਾਵੇਂ ਕਿਛ ਥਾਏ ਨਾ ਪਾਈ
ਗਿਆਨ ਦੇ ਰਾਹ ਤੇ ਤੁਰਨਾ ਸੀ ਉਦਮ ਕਰਨਾ ਸੀ ਗਿਆਨ ਬਿਨਾਂ ਕੋਈ ਥਾਂ ਨਹੀਂ ਗਿਆਨ ਵਾਲਾ ਰਾਹ ਸਹੀ ਸੀ ਬਿਨ ਨਾਵੇਂ ਕਿਛ ਥਾਏ ਨਾ ਅੱਛਾ
ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ
ਕਹਿੰਦੇ ਮੜੀਆਂ ਮਸਾਣੀਆਂ 'ਚ ਹੀ ਰਹਿੰਦੇ ਨੇ ਰਾਤਾਂ ਉੱਥੇ ਮੜੀਆਂ ਮਸਾਣੀਆਂ 'ਚ ਬਿਬਾਣਾ 'ਚ ਤੁਰੇ ਫਿਰਦੇ ਆ ਮੜੀਆਂ ਦੇ ਵਿੱਚ ਹੀ ਡੇਰੇ ਲਾਈ ਬੈਠੇ ਬਾਬੇ ਕਈ ਅੰਧ ਨਾ ਜਾਣਾ ਅਕਲ ਦੇ ਅੰਨੇ ਜਾਣਦੇ ਨਹੀਂ ਸਮਝਦੇ ਨਹੀਂ ਫਿਰ ਪਛਤਾਉਣਗੇ ਅੱਛਾ ਲਾਸਟ ਪੰਕਤੀਆਂ
ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ
ਸਤਿਗੁਰੂ ਮਿਲੇ ਤੇ ਫਿਰ ਬੰਦਾ ਗਿਆਨ ਦੇ ਰਾਹ ਤੇ ਤੁਰੇ ਅੱਗੇ
ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ
ਬਸ ਆਪਣੀਆਂ ਚਿੰਤਾਵਾਂ ਇੱਛਾਵਾਂ ਹਉਮੈ ਸਾਰਾ ਕੁਛ ਗਿਆਨ ਦੇ ਨਾਲ ਖਤਮ ਕਰੇ ਜਿਹੜੀਆਂ ਪਿੱਛੇ ਐਵੇਂ ਇਹਨਾਂ ਪੁੱਠਿਆਂ ਸਿੱਧਾ ਕੰਮਾਂ ਨੂੰ ਕਰ ਕਰਕੇ ਹੰਕਾਰੀ ਬਣਿਆ ਫਿਰਦਾ ਸੀ ਐਵੇਂ ਉਲਝਿਆ ਫਿਰਦਾ ਸੀ ਜ਼ਿੰਦਗੀ ਦੀ ਤਾਣੀ ਉਲਝਾ ਲਈ ਸੀ ਆਪਣੀ ਜ਼ਿੰਦਗੀ ਨੂੰ ਆਪ
ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ 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 ਪਊ ਜ਼ਿੰਦਗੀ ਦੀ ਉਲਝੀ ਤਾਣੀ ਓ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਹੋ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ
ਆਪਣ ਹੱਥੀ ਆਪਣਾ ਆਪੇ ਹੀ ਕਾਜ ਉਲਝੀ ਜਿੱਥੇ ਪਈ ਹੈ ਤਾਣੀ ਸੁਲਝਾਓ ਜਿੱਥੇ ਜਿੱਥੇ ਤਾਣੀ ਉਲਝੀ ਪਈ ਹੈ ਸੁਲਝਾਓ ਸੁਲਝਾਉਣ ਦੀ ਲੋੜ ਜਿੱਥੇ ਜਿੱਥੇ ਗਲਤੀਆਂ ਕੀਤੀਆਂ ਠੀਕ ਕਰੋ ਭਾਵੇਂ ਸਿਹਤ ਹੈ ਭਾਵੇਂ ਮਨ ਦੀ ਸ਼ਾਂਤੀ ਮਾਇੰਡ ਰਿਲੈਕਸ ਰੱਖਣਾ ਜੋ ਜੋ ਵੀ ਹੈ ਆਪੇ ਠੀਕ ਉਲਝਾਇਆ ਵੀ ਆਪ ਹੀ ਹੁੰਦਾ ਠੀਕ ਵੀ ਆਪ ਹੀ ਕਰਨਾ ਆਪਣੀ ਜ਼ਿੰਦਗੀ ਦੇ ਕਲਾਕਾਰ ਬਣ ਕੇ ਆਪਣੀ ਜ਼ਿੰਦਗੀ 'ਚ ਸੋਹਣੇ ਸੋਹਣੇ ਰੰਗ ਭਰੀਏ ਸੋਹਣੇ ਸੋਹਣੇ ਰੰਗ ਭਰੀਏ ਵੇਖਿਆ ਨਾ ਵੀ ਕਈ ਬੱਚਿਆਂ ਨੂੰ ਤੁਸੀਂ ਬਣਾਉਣ ਨੂੰ ਦੇ ਦਿਓ ਵੀ ਲੈ ਬਣਾ ਕੁਛ ਉਹ ਬਣਾਉਣਾ ਕੁਝ ਹੋਰ ਹੁੰਦਾ ਬਣਾ ਕੁਝ ਹੋਰ ਹੀ ਦਿੰਦਾ ਤੇ ਕਈ ਵੇਖਿਆ ਨਿੱਕੇ ਨਿੱਕੇ ਨਿਆਣੇ ਵੀ ਐਂ ਰੰਗ ਭਰਦੇ ਆ ਐਂ ਲੱਗਦਾ ਵੀ ਅਸਲੀ ਹੋਈ ਹੈ ਇੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਰੰਗ ਆਪਾਂ ਆਪ ਭਰਨਾ ਬੇਰਸੀ ਜੀ ਬਣਾਈ ਰੱਖੋ ਤੇ ਭਾਵੇਂ ਖੁਸ਼ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਇਹ ਸਾਡੀ ਆਪਣੀ ਮਰਜ਼ੀ ਹੈ ਬਾਕੀ ਸਾਰਿਆਂ ਦਾ ਧੰਨਵਾਦ ਜਿਹੜੇ ਵੀ ਦੇਸ਼ ਵਿਦੇਸ਼ ਵਿੱਚ ਪ੍ਰੋਗਰਾਮ ਸੁਣਦੇ ਨੇ ਲਾਹਾ ਲੈਂਦੇ ਨੇ ਬਾਕੀ ਆਪਾਂ ਗੱਲਬਾਤ ਕੱਲ੍ਹ ਦੀਵਾਨ ਚ ਕਰਾਂਗੇ ਅੱਜ ਵੀ ਮੇਰੇ ਮਨ ਚ ਕਈ ਕੁਝ ਸੀ ਕਹਿਣ ਨੂੰ ਪਰ ਕੱਲ ਆਪਾਂ ਫਿਰ ਗੱਲਬਾਤ ਕਰਾਂਗੇ ਸਾਰਿਆਂ ਦਾ ਧੰਨਵਾਦ ਗੱਜ ਕੇ ਪੜੋ ਹੁਣ ਗੁਰੂ ਸਤੋਤਰੀ ਪੜ੍ਹਦੇ ਹਾਂ ਫਿਰ ਅਰਦਾਸ ਚ ਜੁੜਦੇ
ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਪਿਆਰੇ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਅਮਰਦਾਸ ਸਾਹਿਬ ਧੰਨ ਹੈ ਜੀ
ਧੰਨ ਹੈ
ਓ ਅਮਰਦਾਸ ਸਾਹਿਬ ਧੰਨ ਹੈ ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਧੰਨ ਹੈ ਧੰਨ ਹੈ
ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਗੁਰੂ ਅਰਜਨ ਦੇਵ ਪਿਆਰੇ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ
ਤਨ ਹੈ ਤਨ ਹੈ ਤਨ ਹੈ ਗਿਰੀ ਹਰ ਰਾਏ ਤਨ ਹੈ ਤਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਤਨ ਹੈ ਸਾਹਿਬੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਮੇਰੇ ਸਾਹਿਬੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਸਾਹਿਬੇ ਕਮਾਲ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ
ਸੰਗਤ ਜੀ ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋ ਵਾਹਿਗੁਰੂ 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 ਬੋ
ਵਾਹਿਗੁਰੂ 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 ਬੋ ਵਾਹਿਗੁਰੂ 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 ਬੋ
ਪਵਣ ਗੁਰੂ ਪਾਣੀ ਮਾਤਾ ਧਰਤ ਮਹੱਤ ਦੇਵ ਸਰਾਪ ਕੋਈ ਸਾਈ ਦਾਇਆ
ਕੇਵਲ ਸੰਗ ਜਗ
ਜਗਿਆਈਆਂ ਪੁਜਿਆਈਆਂ ਵਾਕੇ ਧਰਮ ਹਦੂਰ
ਕਰਮੀ ਆਪੋ ਆਪਣੀ
ਨਾਮ ਆਇਆ ਦੇਵ ਸਖਤ ਖਾਦ ਨਾਨਕ ਦੇ
ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਉਹਦੇ ਅੱਗੇ ਅਰਦਾਸ ਮਾਰੀ ਜੀਓ
ਪਿੰਡ ਸਾਹਿਬ ਤੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕਿੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਇਸਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਰ ਪਿਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਇਸ ਵੇਲੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਹਫ਼ਤਾਵਾਰੀ ਪਹਿਲੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਹੁਣ ਕਰੋ ਕਿਰਪਾ ਪਾਵਣ ਹੁਕਮ ਦੀ ਦਾਤ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰੂ ਸੇਵੀਐ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਬੈਰਾੜੀ ਮਹਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ हर आपे पंच तत् बिस्थारा विच धातू पंच आप पावे जन नानक सतगुर मिले आपे हर आपे जगर चुकावे जन नानक सतगुर मिले आपे हर आपे जगर चुकावे वाहिगुरु जी का खालसा वाहिगुरु जी की फतेह।